अरे मैं बह जाओ जो मैं सो मैं बह के सो। जेड़ा ये कहा जाता है कि सिख धक्का कर रहे हैं जो अखबारों में आ रहा है फिर जो थोड़े जिम्मे विद्वान बड़ा तो जिथे जाया करे ये प्रश्न करया करे जां दुध छड्डो जां मांस खाओ। तो पुछया किसी ने की कारण तो कहंदे वी जिहड़ा दुध है ये पशुओं के हड्डों का रस है ये तो पशुओं के चुने बोलो जी ये पशुओं के चुने तो फिर इन्हू क्यों पीते हैं। तो जिहड़ा विद्वान सुने तो होया करे गल तो ठीक है उन्हें तो भी पशुओं के बिचों ही है तो फिर मांस खा रही है तो की है तो फिरदा फिरदा तो संत बाबा जी सचिन जी दुध लाने को चला गया तो उन्होंने जाके कह लगा भी बाबा जी मेरा एक प्रश्न है एक ने भाई तू भी कर लिया एक चिट्ठी लिया के भेज दी चुप पहले प्रश्न पिछे गल जी हुई पिछे हुई पहले चिट्ठी भेजी थी चिट्ठी च लिया के भेज दिता मांस खाओ या दुध छो तो मांस की जा सर एक पहचान दो मैं लिख दी कौन दी संत सी पूर्ण महापुरख पर थोड़े दीर सके जो संत ने चिट्ठी पूरी मैं लिखा मैं संत कहते पहले चिट्ठी कि लिखे मैं हंकार बड़ा ही विद्वान पंडित ने कहने मेरी लिखी है संत जी ने मेरी चोरी आया सा कोई बुला के कह लगे जोड़ा कद चिट्ठी लिखा तो यह है कहना हाँ जी संत की संकत जुटे समय खराब बनी थी संत कहने तेरी शादी हो गई है कहते भी हो गई है कोई लड़की हैगी जवान कहते भी हैगी है संत कहते कोई भैन है कहना भैन भी हैगी है संत कहते व्याई तो नहीं कहते नहीं संत कहते जिस वर्ताव घरवाली में वरतना उस वर्ताव भैन तो धी में वरतना लम्मा पै गया पैरों से कह लगा जो मेरे वर्गा दुखन रूप में किसी ने प्रश्न करना तो वर्गा भूखन रूप में मैंने किसी ने उत्तर नहीं देना कहने पंजा तत्तों की घरवाली है पंजा तत्तों की धी है पंजा तत्तों की भैन है घरवाली वर्गा वर्ताओ भैन तो धी में कर लेगा चुप कर गया कल पेट चुप गए सो कहना जो पुत्रा लाने का सवाल हों कई ऐसे लोग है जो आज रस मारे पाप करते हैं तो दूजे पाप ग्रसते इस समय शरमते नहीं है तो हमें सिख ले जाते कितने कितने संगत बैठ के मखौलियां भी संगत बैठेंगे यह मन रहेगा सतसंगियों की संगत बैठेंगे यह मन बनेंगे जिन्हें बंद बंद कटवाने टाइम से गुरबाणी का जाप किया सुखम शब्द भाई जी आला जी ने जो वेगे च बैठा हुआ गुरबाणी का जाप किया भाई सती राम जी ने जो रूह लपेट के साड़िया गया उन्होंने इस वेले वाहेगुरु का जाप किया वाहेगुरु का ही थोड़ी जी उन्होंने इस वे वाहेगुरु का जाप किया भाई मती दास जी ने आरे वाल की रह गया उन्होंने जपजी साहब का पाठ किया हम कि चीज घट कहोगे कि वध कहोगे वाहेगुरु का जाप करदा भी अग का सेक नहीं लगा शरीर भावे सड़ गया पर दुख नहीं होया तो जपजी साहब पढ़ते हैं भी आरे में चीरे गए दुख महसूस नहीं किया है नहीं कही आनंद दोहां चीजा की है मिश्री का पहाड़ है गुरबाणी जिथे मर्जी छक रहे उ मिठा मिठा आना ही ग्रास वाहगुरु जी की फतेह गुरु प्यारे खालसा जी आप जी ने एकत्र होकर बोलने वाले बुलारे के पासों हरियाणा साहब के पासों गुरमुख प्यारे भाई गुरवीर सिंह जी के पासों वर्तमान समय के संबंध में सरण किया है जो संगत भी रही है काफी विचार सुन गए ਭਾਵੇਂ ਦਾਸ ਦਾ ਪੜ੍ਹਿਆ ਲਿਖਿਆ ਵਿੱਚ ਬੋਲਣ ਦਾ ਫਰਜ਼ ਤਾਂ ਨਹੀਂ ਬਣਦਾ, ਪਰ ਪੜ੍ਹਿਆ ਲਿਖਿਆ ਦੇ ਹੁਕਮ ਨੂੰ ਮੰਨ ਕਰਕੇ ਸੰਗਤ ਦੇ ਜੋੜੇ ਝਾੜਨ ਦੀ ਕੋਸ਼ਿਸ਼ ਕਰਾਂਗਾ ਕਿ ਅੱਖਰ ਬੋਲਦਾ ਹਾਂ ਅਣਪੜ੍ਹ ਦੇ ਕਾਰਨ ਵੱਧ ਘੱਟ ਨਿਕਲ ਜਾਵੇ ਕਿਸੇ ਨੂੰ ਬਖਸ਼ਣੀ। ਗੱਲ ਚੱਲੀ ਸੀ ਅਨੰਦਪੁਰ ਦੇ ਮਤੇ ਦੇ, ਅਨੰਦਪੁਰ ਦਾ ਮਤਾ ਜੋ ਹੈ ਉਹ ਤਿੰਨ ਪ੍ਰਕਾਰ ਦਾ ਬਣ ਚੁੱਕਿਆ ਹੈ, ਜਿਹਦੇ ਵਿੱਚ ਬਾਰਵਾਂ ਵਿਸ਼ਨੂੰ ਤੇ ਸ਼ਿਵ ਜੀ ਦੇ ਕੁਝ ਹੋ ਸਕਦੇ ਆ, ਤੇ ਤਿੰਨ ਗੁਣ ਹਨ ਰਜੋ ਤਮ ਤੇ ਸਤੋ ਗੁਣ, ਤਿੰਨੇ ਅਵਸਥਾ ਜਾਗਰਤ ਸੁਖਮ ਤੇ ਸੁਖੋ ਤੇ ਧੋ, ਤਿੰਨੇ ਅਵਸਥਾ ਹਨ ਉਮਰ ਦੀਆਂ ਬਾਲਕ ਜਵਾਨੀ ਤੇ ਬਿਰਧ, ਪਰ ਇਹਨਾਂ ਸਾਰਿਆਂ ਨੂੰ ਇਹ ਮਿਲ ਗੋਦਾ ਜਿਹਾ ਕਰ ਦਿੱਤਾ ਇਹਨਾਂ ਨੇ, ਇੱਕ ਤਾਂ ਭਾਈ ਸਾਹਿਬ ਨੂੰ ਨਾਲ ਇੱਕ ਤੈਨੂੰ ਦੱਸ ਦਿੱਤਾ ਹੈ ਕਿ ਭਾਰਦਵਾਜ ਦਾ ਫਾਰਮੂਲਾ ਇੱਕ ਬਲਵੀਰ ਸਿੰਘ ਬਰਾੜ ਨੇ ਬਣਾਇਆ ਤੇ ਇੱਕ ਅਕਾਲੀ ਦਲ ਵੱਲੋਂ ਹੈ। ਸ਼ਾਇਦ ਹੋ ਸਕਦਾ ਜਿਹਨਾਂ ਸੱਜਣਾਂ ਨੂੰ ਪਾਤੀਆਂ ਪੜ੍ਹੀਆਂ ਨੇ ਤੇ ਮਾੜਾ ਮੋਟਾ ਪਤਾ ਹੋਵੇਗਾ, ਬਹੁ ਮਤ ਸੰਗਤ ਨੂੰ ਤਾਂ ਇਹ ਨਹੀਂ ਪਤਾ ਵੀ ਕਾਪੀਆਂ ਹੈ ਕਿਹੜੀਆਂ ਕਿਹੜੀਆਂ। ਇਹ ਧਿਆਏ ਜ਼ਿੰਮੇਵਾਰਾਂ ਦੀ ਜਿਸ ਤਰ੍ਹਾਂ ਭਾਈ ਨੇ ਕਿਹਾ ਠੀਕ ਹੈ, ਇਹ ਅੱਜ ਕਥਨੀ ਨਹੀਂ, ਪਰ ਮੈਂ ਬੇਨਤੀ ਕਰਾਂਗਾ ਪਹਿਲਾਂ ਸਰਕਾਰ ਦੇ ਪੱਖ ਤੋਂ ਕਿ ਉਹ ਆਪਣੇ ਨਾਲ ਕੀ ਕਰ ਰਹੀ ਹੈ, ਬਾਕੀ ਜੋ ਆਪਣਾ ਘਰ ਵਿੱਚ ਹੈ ਉਹਦੇ ਬਾਰੇ ਵੀ ਮੈਂ ਜ਼ਰੂਰ ਦੋ ਚਾਰ ਬੇਨਤੀਆਂ ਕਰਾਂਗਾ ਸਮੇਂ ਸਮੇਂ ਨਾਲ। ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਪਿੰਡਾਂ ਵਿੱਚ ਜਾ ਕੇ ਹਰ ਇੱਕ ਮਾਈ ਭਾਈ ਨੂੰ, ਹਰ ਇੱਕ ਬੱਚੇ ਨੂੰ, ਨੌਜਵਾਨ ਬਜ਼ੁਰਗ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਆਪਾਂ ਹਿੰਦੁਸਤਾਨ ਵਿੱਚ ਗੁਲਾਮ ਹੋ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਵੇ, ਯਕੀਨ ਹੋ ਜਾਵੇ ਕਿ ਮੈਂ ਗੁਲਾਮੀ ਦੇ ਦਿਨ ਕੱਟ ਰਿਹਾ ਹਾਂ ਅਤੇ ਮੈਂ ਇਹ ਗੁਲਾਮੀ ਆਪਣੇ ਗਲੋਂ ਦੂਰ ਕਰਨੀ ਹੈ, ਉਸ ਵੇਲੇ ਮਨੁੱਖ ਕੋਈ ਰਸਤਾ ਅਖਤਿਆਰ ਕਰ ਸਕਦਾ ਹੈ। ਅਤੇ ਜਦੋਂ ਅੱਖਾਂ ਮੀਚ ਕੇ ਬੈਠਾ ਰਹੇ ਉਹ ਕਿਸੇ ਰਸਤੇ 'ਤੇ ਚੱਲ ਕੇ ਆਪਣਾ ਪੰਧ ਨਹੀਂ ਮਡੇੜ ਸਕਦਾ। ਇਹ ਗੱਲ ਦਾ ਅਹਿਸਾਸ ਕਰਵਾਉਣ ਵਾਸਤੇ ਕੁਝ ਜ਼ਰੂਰੀ ਚੀਜ਼ਾਂ ਦੱਸਣੀਆਂ ਹੈ। ਪਿੰਡਾਂ ਵਿੱਚ ਯੋਗ ਹੋਣਗੀਆਂ ਅਤੇ ਸਰਕਾਰ ਆਪਣੇ ਨਾਲ ਪਤਾ ਕੀ ਕਰ ਰਹੀ ਅਤੇ ਆਪਾਂ ਗੁਲਾਮ ਕਿਵੇਂ ਹਾਂ ਅਤੇ ਇਹ ਗੁਲਾਮੀ ਦਾ ਕਾਰਨ ਕੀ ਹੈ। ਮਾਫ਼ ਕਰਿਓ, ਗੁੱਸਾ ਨਾ ਕਰਿਓ, ਗੁਲਾਮੀ ਦਾ ਕਾਰਨ ਹੈ ਮੁੱਢਲੀ ਆਪਣੀ ਮਲੇਕੀ ਲੀਡਰਾਂ ਦੀ। ਸਾਨੂੰ 47 ਦੇ ਜੋ ਪੱਠਾ ਬਿਠਾਇਆ ਉਸ ਮੌਕੇ ਦੇ ਲੀਡਰਾਂ ਨੇ, ਉਹਦਾ ਅਵਦਾਨਾ ਆਪਾਂ ਹੁਣ ਚੁਕਾ ਰਹੇ ਹਾਂ ਅਤੇ ਅਜੇ ਪਤਾ ਨਹੀਂ ਕਿੰਨਾ ਕੁ ਚੁਕਾਉਣਾ ਪਵੇ। ਸਰਕਾਰ ਜੋ ਕੁਝ ਕਰ ਰਹੀ ਹੈ ਹਿੰਦੂ ਸਾਮਰਾਜ ਦੇ ਨਾਲ ਤੁਰ ਕੇ ਉਹਨਾਂ ਨੂੰ ਆਪਣੇ ਹੱਥ ਵਿੱਚ ਰੱਖਦੀ ਹੋਈ, ਚਾਹੇ ਸਿੱਖ ਦੀ ਦਾੜੀ ਕਿਸੇ ਦੀ ਕੱਟੀ ਹੈ, ਚਾਹੇ ਖੁੱਲ੍ਹੇ ਖਿਆਲਾਂ ਦਾ, ਚਾਹੇ ਗੁਰਮਤਿ ਦੇ ਖਿਆਲਾਂ ਦਾ ਹੈ, ਉਹਨਾਂ ਸਾਰਿਆਂ ਨੂੰ ਹੀ ਕੁੱਟਣ ਵਾਸਤੇ ਕੁੱਲ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ 'ਤੇ ਖੜ੍ਹਾ, ਉਹੀ ਬੋਲੀ ਚੌਂਕੀਦਾਰ ਬੋਲ ਰਿਹਾ ਹਿੰਦੂਆਂ ਵਿੱਚੋਂ ਅਤੇ ਉਹੀ ਬੋਲੀ ਪ੍ਰਧਾਨ ਮੰਤਰੀ ਬੋਲ ਰਹੀ ਹੈ। ਇਹਦੀਆਂ ਕਈ ਉਦਾਹਰਨਾਂ ਹਨ। ਜੇ ਤਾਂ ਸਿੱਖ ਕਿਸੇ ਸਟੇਟ ਤੋਂ ਤਕਰੀਰ ਕਰ ਦੇਵੇ ਤਾਂ ਉਸ ਦੇ ਵਿਰੁੱਧ ਮੁਕੱਦਮਾ ਦਰਜ ਹੋ ਸਕਦਾ, ਪਰ ਜੇ ਹਿੰਦੂ ਕੋਲ ਬੋਲੇ ਤੇ ਉਹਦੇ ਵਿਰੁੱਧ ਮੁਕੱਦਮਾ ਨੇ, ਉਸਨੂੰ ਵਧਾਈਆਂ ਮਿਲਦੀਆਂ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਤਮਾਨ ਸਮੇਂ ਦੀ, ਜੇ ਕਿਸੇ ਸਟੇਟ ਤੇ ਖੜੋ ਕੇ ਬੋਲਦੀ ਹੈ ਤੇ ਮੈਂ ਪੰਜਾਬ ਦੇ ਸਿੱਖਾਂ ਨੂੰ ਕਹਿੰਦੀ ਹਾਂ ਕਿ ਸੋਚ ਲਵੋ ਬਾਹਰਲੀਆਂ ਸਟੇਟਾਂ ਵਿੱਚ ਬੈਠੇ ਸਿੱਖਾਂ ਦਾ ਕੀ ਬਣੇਗਾ, ਇਹ ਧਮਕੀ ਹੈ। ਇਹ ਮੁਕੱਦਮਾ ਕੋਈ ਦਰਜ ਨਹੀਂ। ਜੇ ਇਸੇ ਜਵਾਬ ਵਿੱਚ ਭਿੰਡਰਾਂਵਾਲਾ ਇੱਥੇ ਅੰਮ੍ਰਿਤਸਰ ਤੋਂ ਕਹਿ ਦੇਵੇ ਕਿ ਬੀਬੀ ਜੇ ਤੇਰੀ ਇਹ ਰੁਚੀ ਹੈ ਤੇ ਗਿਣਤੀ ਅਸੀਂ ਵੀ ਕਰੀ ਬੈਠੇ, ਸਾਨੂੰ ਵੀ ਆਉਂਦੇ ਹੈ, ਤੇ ਮੁਕੱਦਮਾ ਦਰਜ ਹੋ ਜਾਂਦਾ। ਜੇ ਭ੍ਰਿਸ਼ਟਾਚਾਰ ਜਾਂ ਪਾਰਲੀਮੈਂਟ ਵਿੱਚ ਬਿਆਨ ਦੇ ਦੇਵੇ ਜੋ ਕਿ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਵਿਧਾਨ ਮੁਤਾਬਕ ਇਹ ਹੈ ਕਿ ਪਾਰਲੀਮੈਂਟ ਵਿੱਚ ਬਿਆਨ ਉਸ ਮਨੁੱਖ ਦੇ ਵਿਰੁੱਧ ਦਿੱਤਾ ਜਾ ਸਕਦਾ ਜਿਹੜਾ ਮਨੁੱਖ ਹਾਜ਼ਰ ਹੋਵੇ, ਜਿਹੜਾ ਅੱਗੇ ਜਵਾਬ ਦੇ ਸਕੇ। ਜਿਹੜਾ ਹਾਜ਼ਰ ਨਹੀਂ ਉਹਦੇ ਵਿਰੁੱਧ ਪਾਰਲੀਮੈਂਟ ਵਿੱਚ ਬੋਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਨਾਲ ਇਹ ਜਗਤ ਨਰਾਉਣ ਦਾ ਕੇਸ ਚੱਲ ਰਿਹਾ ਸੀ ਲੁਧਿਆਣੇ ਤੇ ਭ੍ਰਿਸ਼ਟਾਚਾਰੀਆ ਬੈਠਾ ਦਿੱਲੀ, ਉਹ ਪਾਰਲੀਮੈਂਟ ਵਿੱਚ ਬੈਠਾ ਹੋਇਆ ਕਹਿ ਰਿਹਾ ਕਿ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਹੈ, ਪਰ ਉਹਦੇ ਵਿਰੁੱਧ ਕੋਈ ਕੇਸ ਦਰਜ ਨਹੀਂ। ਸਿਵਾਨੀ ਨੇ ਦਿੱਤੀਆਂ ਦੇਸ਼ ਹਰਿਆਣੇ ਤੋਂ ਰਹਿਣ ਵਾਲਾ ਹਿੰਦੂ ਬਰਾਦਰੀ ਨਾਲ ਸੰਬੰਧ ਰੱਖਣ ਵਾਲਾ ਉਹ ਮਨੁੱਖ ਕਹਿੰਦਾ ਕਿ ਹਰਿਆਣੇ ਦੇ ਸਿੱਖ ਸਾਰੇ ਆਪਣੇ ਕਛੇਰਾ ਪਰਨੇ ਚੁੱਕੋ, ਸਾਰੇ ਪੰਜਾਬ ਨੂੰ ਨਿਕਲ ਜਾਓ। ਉਹਦੇ ਵਿਰੁੱਧ ਵੀ ਕੋਈ ਮੁਕੱਦਮਾ ਦਰਜ ਨਹੀਂ, ਨਾ ਉਹਨੇ ਕੋਈ ਟੈਰੋਰੀਜ਼ਮ ਕੀਤਾ, ਕੋਈ ਉਹਦੇ ਵਿੱਚ ਸ਼ਬਦ ਨਹੀਂ। ਹਿੰਦੂ ਜੈ ਸੰਘ ਸਮਿਤੀ ਬਣੀ, ਉਹਨੇ ਬਿਆਨ ਦਿੱਤਾ ਰਾਜਸਥਾਨ ਵਿੱਚ ਕਿ 5 ਦਸੰਬਰ ਤੱਕ ਸਾਰੇ ਸਿੱਖ ਇੱਥੇ ਰਾਜਸਥਾਨ ਉੱਤੇ ਚਲੇ ਜਾਣੇ ਅਤੇ ਗੰਭੀਰ ਛਿੱਟੇ ਨਿਕਲਣਗੇ। ਦਿੱਲੀ ਵਿੱਚ ਸ਼ਾਸਨ ਚੱਲਦਾ ਸੀ ਉਸ ਵੇਲੇ, ਕਿਸੇ ਨੇ ਇੱਕ ਨੁਕਤਾ ਚਿੰਨ੍ਹ ਨਹੀਂ ਕੀਤੀ, ਕੋਈ ਆਵਾਜ਼ ਨਹੀਂ ਉਠਾਈ, ਕਿਸੇ ਨੇ ਨਿਖੇਧੀ ਨਹੀਂ ਕੀਤੀ। 3 ਦਿਨ ਦਾਸ ਚੁੱਪ ਰਿਹਾ ਕਿ ਤੇਰੇ ਕੋਈ ਲੀਡਰ ਹੋਰ ਬੋਲ ਪਵੇਗਾ। ਸਾਰਿਆਂ ਦੇ ਕੰਨਾਂ ਵਿੱਚ ਰੂੜੇ ਗੁੱਜੇ ਦੇ ਨੇ, ਅਤੇ 3 ਦਿਨ ਪਿੱਛੋਂ ਅਖਬਾਰਾਂ ਵਾਲੇ ਇਕੱਠੇ ਕਰਕੇ ਦਾਸ ਨੇ ਇੱਕ ਬਿਆਨ ਦੇ ਦਿੱਤਾ ਕਿ ਜੇ ਹਿੰਦੂ ਜੈ ਸੰਘ ਦੀ ਇਹ ਰੁਚੀ ਹੈ ਕਿ ਰਾਜਸਥਾਨ ਦੇ ਸਿੱਖਾਂ ਨੂੰ ਇੱਥੇ ਕੱਢਣਾ, ਅਤੇ ਮੈਂ ਪੰਜਾਬ ਦੇ ਹਿੰਦੂਆਂ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਤੁਸੀਂ ਪ੍ਰਲੋਕ ਦੀ ਤਿਆਰੀ ਕਰ ਲਿਓ। ਮੈਂ ਵੀ ਬਿਆਨ ਦਿੱਤਾ ਅਤੇ ਉਹਨੇ ਵੀ ਬਿਆਨ ਦਿੱਤਾ, ਅਤੇ ਉਹਨੇ ਪਹਿਲਾਂ ਬਿਆਨ ਦਿੱਤਾ, ਮੈਂ ਉੱਤਰ ਵਿੱਚ ਬਿਆਨ ਦਿੱਤਾ। ਮੈਂ ਸਟੇਜ ਤੋਂ ਬੋਲਦਾ ਅਤੇ ਅੱਗ ਲੱਗਦੀ ਹੈ ਪਾਰਲੀਮੈਂਟ ਵਿੱਚ, ਅਤੇ ਜੇ ਹਿੰਦੂ ਸਟੇਜ ਤੋਂ ਬੋਲਦਾ ਤਾਂ ਤੈਨੂੰ ਸ਼ਾਂਤੀ ਵਰਤਦੀ ਹੈ। ਬਿਆਨ ਉਹਨੇ ਵੀ ਉਹੀ ਹੈ। ਇਹਦਾ ਕਾਰਨ ਕੀ ਹੈ ਕਿ ਹਿੰਦੂਆਂ ਦੇ ਘਰੇ ਜਾਂਦੇ ਹਾਂ, ਆਪਾਂ ਸਿੱਖਾਂ ਦੇ ਘਰੇ ਜਾਂਦੇ ਹਾਂ। ਇਹ ਦਬਾਉਣ ਦੀ ਉਹਨਾਂ ਦੀ ਕੁਟਮ ਨੀਤੀ ਹੈ। ਰਹਿ ਚੁੱਕਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ, ਇੱਥੇ ਗਾਣੇ ਲਾਇਆ ਜੋ ਕਿਹਾ ਭਾਈ ਤੇ, ਰਹਿ ਚੁੱਕਾ ਵਿੱਤ ਮੰਤਰੀ ਕੇਵਲ ਕ੍ਰਿਸ਼ਨ, ਉਹਨੇ ਅੱਜ ਤੋਂ 7-8 ਮਹੀਨੇ ਪਹਿਲਾਂ ਇੱਕ ਖਬਰ ਦਿੱਤੀ ਸੀ ਅਕਾਲੀ ਪੱਤਰਿਕਾ ਵਿੱਚ ਕਿ ਸਮੂਹ ਸਿੱਖ ਸੰਪਰਦਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਉਹਦੇ 'ਤੇ ਕੋਈ ਮੁਕੱਦਮਾ ਦਰਜ ਨਹੀਂ। ਇਸ ਸ਼ਹਿਰ ਦੇ ਵਿੱਚ ਰਹਿਣ ਵਾਲਾ ਹਰਬੰਸ ਲਾਲ ਖੰਨਾ, ਉਹਨੇ ਬਿਆਨ ਦਿੱਤੇ, ਉਹਨੇ ਕਿਹਾ ਹੈ ਕਿ ਦੁੱਕੀ ਟਿੱਕੀ ਖਾਣ ਨਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ, ਕੱਛ ਕਰਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ, ਉਹਦੇ 'ਤੇ ਕੋਈ ਮੁਕੱਦਮਾ ਦਰਜ ਨਹੀਂ, ਕਿਉਂਕਿ ਹਿੰਦੂਆਂ ਦੇ ਘਰੇ ਜੰਮੇ ਹੈ। ਲਾਲਾ ਜਗਤ ਨਾਰਾਇਣ ਜੋ ਗੱਡੀ ਚੜ੍ਹ ਚੁੱਕਿਆ ਹੈ, ਪ੍ਰਲੋਕ ਨੂੰ ਚਲਿਆ ਗਿਆ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਰੇ ਨੇ ਆਪਣੇ ਅਖਬਾਰਾਂ 'ਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਾਹਜਾਦਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਸਨ, ਬੜੇ ਸ਼ੌਕੀਨ ਸਨ। ਇਹ ਮੁਕੱਦਮਾ ਵਿੱਚ ਦਰਜ ਨਹੀਂ। ਸੱਚਖੰਡ ਵਾਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁੱਕੇ ਜਥੇਦਾਰ ਜਾਨੀ ਗੁਰਦਿਆਲ ਸਿੰਘ ਜੀ ਅਜਨੋਹਾ, ਇਹ ਦੇਸ਼ ਦੇ ਗਦਾਰ ਹਨ, ਉਹਨਾਂ ਦਾ ਬਾਹਰ ਦਾ ਪਾਸ ਕੈਂਸਲ ਕੀਤਾ ਜਾਵੇ, ਇਹ ਲਾੜੇ ਦੇ ਬਿਆਨ ਹੈ ਲਾਲਾ ਜਗਤ ਨਾਰਾਇਣ ਦੇ। ਕੋਈ ਮੁਕੱਦਮਾ ਦਰਜ ਨਹੀਂ। ਵਰਤਮਾਨ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਕਹਿ ਰਹੇ ਕਿ ਇਹ ਦੇਸ਼ ਦੇ ਗਦਾਰ ਹੈ, ਇਹਨਾਂ ਦਾ ਪਾਸ ਬਾਹਰ ਦਾ ਕੈਂਸਲ ਕੀਤਾ ਜਾਵੇ, ਇਹ ਲਾੜੇ ਦੇ ਸਮਾਰਕ ਬਿਆਨ ਹੈ, ਉਹਦੇ 'ਤੇ ਕੋਈ ਮੁਕੱਦਮਾ ਦਰਜ ਨਹੀਂ। 500 ਬੰਦੂਕ ਧਰਿੰਦਰ ਬ੍ਰਹਮਚਾਰੀ ਕੋਲ ਫੜੀ ਗਈ, ਉਹਨੂੰ ਕੋਈ ਸਜ਼ਾ ਨਹੀਂ। ਜੇ ਤਰੀਕ ਭੁਗਤਣਾ ਤਾਂ ਜਹਾਜ਼ 'ਤੇ ਆ ਸਕਦਾ, ਕੋਈ ਸ਼ਬਦ ਨਹੀਂ, ਕੋਈ ਕੁਛ ਪੜਤਾਲ ਨਹੀਂ ਬਹੁਤੀ। 1000 ਟਨ ਚਰਬੀ, ਇਹ ਬਠਿੰਡੇ ਵਾਲੇ ਤੁਸੀਂ ਖਾਸ ਕਰਕੇ ਸੁਣੋ, ਤੁਹਾਡੇ ਇਲਾਕੇ ਦੀ ਗੱਲ ਹੈ, 1000 ਟਨ ਚਰਬੀ 3 ਹਿੰਦੂਆਂ ਦੇ ਘਰੋਂ ਫੜੀ ਗਈ ਫਾਰਮਾਂ ਵਿੱਚੋਂ, ਅਤੇ ਘਰੇ ਬੈਠਣ ਦੀਆਂ ਜ਼ਮਾਨਤਾਂ ਹੋ ਗਈਆਂ। 230 ਗਰਨੇਡ ਪਵਨ ਕੁਮਾਰ ਦੇ ਗੋਦਾਮ ਵਿੱਚੋਂ ਫੜੇ ਗਏ। 1.5 ਸਾਲ 1.5 ਸਾਲ ਤੋਂ ਪਹਿਲਾਂ ਕਿਹਾ ਕੁਝ ਨਹੀਂ, ਅਤੇ ਜੇ ਹੁਣ ਫੜਿਆ ਤਾਂ 14 ਤਰੀਕ ਤੋਂ ਲੈ ਕੇ ਅਤੇ ਜੋ ਕੁਝ ਹਰਿਆਣੇ 'ਚ ਵਾਪਰਿਆ ਉਹ ਪਵਨ ਕੁਮਾਰ ਦੇ ਕਾਰਨ ਵਾਪਰਿਆ। ਉਹਨੂੰ ਸਜ਼ਾ ਕੀ ਮਿਲੀ ਹੈ ਪਵਨ ਕੁਮਾਰ ਨੂੰ? ਪਹਿਲਾਂ ਜ਼ਿਲ੍ਹੇ ਪਟਿਆਲੇ ਦਾ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਧਾਨ ਸੀ, ਜਦੋਂ 230 ਗਰਨੇਡ ਉਹਨੇ ਕੋਲ ਫੜੇ ਗਏ ਅਤੇ ਉਹਨੂੰ ਸਜ਼ਾ ਇਹ ਦੇ ਦਿੱਤੀ ਕਿ ਪੰਜਾਬ ਦੀ ਹਿੰਦੂ ਸੁਰੱਖਿਆ ਸਮਿਤੀ ਦਾ ਪ੍ਰਧਾਨ ਬਣਾ ਦਿੱਤਾ, ਕਿਉਂਕਿ ਬ੍ਰਾਹਮਣ ਦੇ ਘਰੇ ਜੰਮਿਆ। ਇਹ ਸਾਰਾ ਕੁਝ ਹੈ, ਹਿੰਦੂ ਸੁਰੱਖਿਆ ਸਮਿਤੀ ਹੈ, ਹਿੰਦੂ ਸੰਗਠਨ ਸਮਿਤੀ ਹੈ, ਹਿੰਦੂ ਜੈ ਸਿੰਘ ਸਮਿਤੀ ਹੈ, ਹਿੰਦੂ ਸਿੱਖ ਸੈਨਾ ਸਮਿਤੀ ਹੈ। ਬਾਕੀ ਜਿਹੜੀਆਂ ਗੱਲਾਂ ਨੇ ਹਿੰਦੂਆਂ ਦੇ ਸੰਬੰਧ ਤੁਹਾਨੂੰ ਦੱਸ ਚੁੱਕਿਆ ਹੈ। ਇਹ ਸਾਰਾ ਕੁਝ ਹੀ ਕਰਨ ਵਾਲੇ ਹਿੰਦੂਆਂ ਨੂੰ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਕਰੇ ਕਿਹਾ ਕਿ ਸਾਡਾ ਉਹਨਾਂ ਨੇ ਕੋਈ ਸੰਬੰਧ ਨਹੀਂ। ਮੈਂ ਜੈ ਸੰਗਤੀ ਬਾਰੇ, ਹਿੰਦੂ ਜੈ ਸੰਘ ਬਾਰੇ, ਮੈਂ ਸਿਵਸੈਨਾ ਬਾਰੇ, ਮੈਂ ਸੁਰੱਖਿਆ ਸੰਮਤੀ ਬਾਰੇ, ਮੈਂ ਸਿਹਤ ਸੰਮਤੀ ਬਾਰੇ, ਬੰਦੂਕਾਂ ਵਾਲੇ, ਗਰਨੇਡਾਂ ਵਾਲੇ, ਚਰਬੀ ਵਾਲੇ, ਤੰਬਾਕੂ ਸੁੱਟਣ ਵਾਲੇ ਤੇ ਜਿਤਨੇ ਹਿੰਦੂ ਗਾਲਾਂ ਕੱਢਣ ਵਾਲੇ ਸਿੱਖਾਂ ਨੂੰ, ਕਦੇ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਨੇ ਕਦੇ ਕਿਹਾ ਕਿ ਇਹਨਾਂ ਨੇ ਸਾਡਾ ਕੋਈ ਸੰਬੰਧ ਨਹੀਂ? ਇੱਕ ਖਬਰ ਦੱਸੋ ਕਿਸੇ ਅਖਬਾਰ ਚ, ਅਜੇ ਵੀ ਪ੍ਰਸਾਦ ਇੱਥੇ ਬੈਠੇ ਆ, ਇਹ ਵੀ ਧਿਆਨ ਤੇ ਗੱਲ ਜ਼ਰੂਰ ਰੱਖਣ। ਕੀ ਕੀਤਾ 14 ਤਾਰੀਖ ਨੂੰ ਇੱਕ ਮਾਮੂਲੀ ਬੰਦੇ ਪਵਨ ਕੁਮਾਰ ਦੇ ਫੜੇ ਜਾਣ ਤੋਂ ਹਿੰਦੂ ਸੁਰੱਖਿਆ ਸੰਮਤੀ ਵਾਲਿਆਂ ਨੇ ਹਟਾਉਣਾ ਸ਼ੁਰੂ ਕੀਤੀਆਂ। 24 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਾਲਸਾ ਜੀ, ਦੁਖੀ ਹਿਰਦੇ ਨੇ ਕਹਿਣਾ ਪੈਂਦਾ, ਗੁਰੂ ਕਿਰਪਾ ਕਰੇ ਸੰਗਤ ਨੂੰ ਸਮੰਤ ਬਖਸ਼ੇ ਤੇ ਇਹਦਾ ਬਦਲਾ ਸੰਗਤ ਚ ਕਰਾ ਦੇਗੀ ਜ਼ਰੂਰ। 24 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀਪਤ ਫਾੜੇ, ਪਾਣੀਪਤ ਦੇ ਸਿੰਘ ਇੱਥੇ ਆਏ ਆ, ਆਉਣਗੇ ਹੁਣ ਥੋੜੇ ਚਿਰ ਤੱਕ, ਉੱਧਰ ਗਏ ਹੋਏ ਆ। 6 ਗੁਰਦੁਆਰੇ ਸਾੜ ਦਿੱਤੇ ਆ, 125 ਸਿੰਘਾਂ ਦੇ ਕੇਸ ਮੁੱਲ ਕੇ 50 ਚ ਭੇਜ ਦਿੱਤੇ ਆ, 2 ਟਰੱਕ ਫਾੜੇ ਆ, 2 ਕਾਰਾਂ ਸਾੜੀਆਂ, 2 ਮੁੰਡੇ ਛੋਟੇ ਮਾਰੇ ਆ, 12 ਸਿੰਘਾਂ ਤੋਂ ਵੱਧ ਸਿੰਘਾਂ ਨੂੰ ਪਾਣੀ ਚ ਡਬੋ ਡਬੋ ਕੇ ਮਾਰਿਆ, ਪਾਣੀ ਪਾ ਕੇ ਕਰਨਾਲ ਦੇ ਸੰਨ ਵਿੱਚ ਸੈਂਕੜੇ ਦੁਕਾਨਾਂ ਸਿੱਖਾਂ ਦੀਆਂ ਸਾੜ ਦਿੱਤੀਆਂ। ਤੇ ਉਹਦੇ ਬਾਰੇ ਹਿੰਦੂਆਂ ਨੇ ਕੀ ਕਿਹਾ, ਰਜੀਤ ਗਾਂਧੀ ਇੰਦਰਾ ਦਾ ਮੁੰਡਾ, ਉਹਨੇ ਸਾਰੇ ਅਖਬਾਰਾਂ ਵਿੱਚ ਖਬਰਾਂ ਛਪੀਆਂ ਤੇ ਧੰਨਵਾਦ ਕੀਤਾ ਹਿੰਦੂਆਂ ਦਾ ਉਹਨੇ, ਤੇ ਹਿੰਦੂਆਂ ਨੇ ਬੜੇ ਸਬਰ ਤੋਂ ਕੰਮ ਲਿਆ, ਇਹਨੇ ਬੇਅਦਬੀ ਕੀਤੀ ਸਿੱਖਾਂ ਦੀ। ਇੱਕ ਲੜਕੀ ਸਿੱਖਾਂ ਦੀ ਮੰਗੇ ਕਰਕੇ 2 ਘੰਟੇ GT ਰੋਡ ਤੇ ਖੜੀ ਰੱਖੀ, ਤੇਰੇ ਕੋਲ ਢੋਲ ਵਜਾ ਕੇ ਭੰਗੜਾ ਪਾਇਆ, ਉਹ ਸਿੰਘ ਦੱਸਣ ਵਿੱਚ ਆਉਂਦਾ ਆਪ। ਤੇ ਰਜੀਵ ਕਹਿੰਦਾ ਹਿੰਦੂਆਂ ਦੇ ਸਬਰ ਤੋਂ ਕੰਮ ਲਿਆ, ਤੇ ਵਰਿੰਦਰ ਜਲੰਧਰ ਦੇ ਰਹਿਣ ਵਾਲਾ ਜਿੱਥੇ ਭਾਈ ਆਏ ਆ, ਉਹਨੇ ਖਬਰ ਦੇ ਦਿੱਤੀ ਹੈ, ਵਧਾਈ ਭੇਜੀ ਹਿੰਦੂਆਂ ਨੂੰ ਵਰਿੰਦਰ ਨੇ, ਅਖਬਾਰਾਂ ਛੁੱਟਿਆ। ਉਹ ਸਿੱਖਾਂ ਦੀਆਂ ਕੁੜੀਆਂ ਮੰਗਣੀਆਂ ਕਰਨ, ਸਰੂਪ ਸਾੜਨ, ਗੁਰਦੁਆਰੇ ਸਾੜਨ, ਗੱਡੀਆਂ ਸਾੜਨ, ਇੱਜ਼ਤ ਲੁੱਟਣ, ਤੇ ਪ੍ਰਧਾਨ ਮੰਤਰੀ ਦਾ ਮੁੰਡਾ ਤੇ ਅਖਬਾਰਾਂ ਨਾਲ ਹਿੰਦੂ ਉਹ ਵਧਾਈਆਂ ਦੇਣ, ਤੇ ਆਪਣਾ ਫਾਰਮੂਲਾ ਕੀ ਹੈ ਭਰਾਵਾਂ ਦਾ? ਅਕਾਲੀ ਦਲ ਦਾ ਫਾਰਮੂਲਾ ਆਪਣਾ ਕੀ ਹੈ? ਜੇ ਦਲ ਖਾਲਸੇ ਦੇ ਨਾਂ ਤੇ ਕੋਈ 10 ਮੁੰਡੇ ਸਿੱਖਾਂ ਦੇ ਤੁਰ ਪਏ, ਸਾਡਾ ਜੀ ਉਹਨਾਂ ਨਾਲ ਕੋਈ ਸਬੰਧ ਨਹੀਂ। ਜੇ ਖਾਲਸਾਨ ਦਾ ਨਾਅਰਾ ਲਾ ਦਿੱਤਾ ਕਿਸੇ ਸਿੱਖ ਨੇ, ਕੀ ਅਕਾਲੀ ਦਲ ਦਾ ਇਹਦੇ ਨਾਲ ਵੀ ਕੋਈ ਸਬੰਧ ਨਹੀਂ? ਜੇ ਜਹਾਜ਼ ਅਗਵਾ ਕਰਕੇ ਕੋਈ ਲੈ ਗਿਆ ਸਿੱਖਾਂ ਦਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਰੋਸ ਮੁਜ਼ਾਹਰਾ ਕਰਨ ਵਾਸਤੇ, ਕਿ ਸਾਡਾ ਇਹਨਾਂ ਨਾਲ ਵੀ ਕੋਈ ਸਬੰਧ ਨਹੀਂ? ਜੇ ਮੋਟਰਸਾਈਕਲ ਤੇ ਚੜ੍ਹ ਕੇ ਕੋਈ ਗੁਰੂ ਕਾ ਸਿੱਖ ਤੁਰ ਪਿਆ ਸ਼ਹੀਦਾਂ ਦਾ ਹੱਕ ਲੈਣ ਵਾਸਤੇ, ਸਾਡਾ ਇਹਨਾਂ ਨਾਲ ਵੀ ਕੋਈ ਸਬੰਧ ਨਹੀਂ? ਜਿਹੜੇ ਪਿੰਡਰਾਂ ਵਾਲੇ ਨੇ ਇਹ ਨਿਯਮ ਕਰ ਲਿਆ ਕਿ ਇੱਕ ਦਿਹਾੜੀ ਵਿੱਚ ਘੱਟ ਤੋਂ ਘੱਟ 100 ਸਿੱਖਾਂ ਦੇ ਪੁੱਤਰ ਨੇ ਕੇਸ ਦਾਰਾ ਰਖਾਉਣਾ ਤੇ ਸ਼ਰਾਬ ਛਡਾਉਣੀ ਹੈ, ਤੇ ਅੰਮ੍ਰਿਤ ਛਕਣ ਵਾਲੇ ਪਾਸੇ ਪਰੇ ਨੇ ਪੰਥ ਨਾਲ ਜੋੜਨਾ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੈਣੇ ਤੇ ਅਕਾਲ ਤਖ਼ਤ ਸਾਹਿਬ ਨਾਲ ਜੋੜਨਾ, ਸਾਡਾ ਇਹਦੇ ਨਾਲ ਵੀ ਕਹਿੰਦੇ ਕੋਈ ਸਬੰਧ ਨਹੀਂ? ਮੈਂ ਪੈਸੇ ਪੁੱਛਣਾ ਚਾਹੁੰਦਾ, ਫਿਰ ਆਪਣਾ ਸਬੰਧ ਕਿਹਦੇ ਨਾਲ? ਆਪਣਾ ਸਿੱਖਾਂ ਦਾ ਪੁੱਤਰ ਕੋਈ ਕਰਮ ਚੁੱਕਦਾ ਤੇ ਪਾਰਟੀ ਕਹਿੰਦੀ ਸਾਡਾ ਇਹਨਾਂ ਨਾਲ ਸੰਬੰਧ ਕੋਈ ਨਹੀਂ, ਹਿੰਦੂਆਂ ਦਾ ਪੁੱਤਰ ਕੋਈ ਮਾੜੇ ਤੋਂ ਮਾੜਾ ਕੰਮ ਕਰਦਾ ਤੇ ਹਿੰਦੂ ਭਗਤ ਨਹੀਂ ਕਹਿੰਦਾ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ? ਇਹ ਆਪਾਂ ਪੜ੍ਹਾਈ ਕਿਹੜੇ ਪਾਠਸ਼ਾਲਾ ਤੋਂ ਸਿੱਖੀ ਹੈ, ਕਿਹੜੇ ਸਕੂਲ ਤੇ ਪੜ੍ਹ ਕੇ ਆਏ ਹੋ? ਕੀ ਆਪਾਂ ਗੁਲਾਮ ਨਹੀਂ? ਪੰਡਤਾਂ ਦੇ ਘਰੇ ਜੰਮੀ ਕੁੜੀ, ਜਨਤਾ ਨੇ ਲੈ ਕੇ ਵੋਟਾਂ, ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ 1977 ਵਿੱਚ ਉਹਦੇ ਕੀਤੇ ਕਰਮਾਂ ਅਨੁਸਾਰ ਜੱਜ ਸਜ਼ਾ ਦੇਣਾ ਸੁਪਰੀਮ ਕੋਰਟ ਦਾ, ਤੇ ਜੇਲ੍ਹ ਭੁਗਤਣ ਜਾਂਦੀ ਹੈ, ਤੇ ਪਾਉਂਦੇ ਹੋਣੇ ਸਹਿਯੋਗੀ ਜਹਾਜ਼ ਅਗਵਾ ਕਰ ਲੈਂਦੇ ਰੋਸ ਮੁਜ਼ਾਹਰਾ ਕਰਨ ਵਾਸਤੇ, ਤੇ ਉਹਨਾਂ ਨੂੰ ਇੱਕ ਨੂੰ UP ਵਿੱਚ, ਇੱਕ ਨੂੰ ਬਿਹਾਰ ਵਿੱਚ ਸੀਟਾਂ ਮਿਲਦੀਆਂ, ਟਿਕਟਾਂ ਮਿਲਦੀਆਂ, ਤੇ ਜੋ ਸਿੱਖਾਂ ਦੇ ਇਸ਼ਟ ਨੂੰ 14 ਸਤੰਬਰ ਨੂੰ ਚੰਦੇ ਕਲਾਂ ਵਿੱਚ ਸੰਗਤ ਦੀਆਂ ਦਿੱਤੀਆਂ ਹੋਈਆਂ 2 ਬੱਸਾਂ ਉਹਨਾਂ ਨੂੰ ਤੇ ਵਿੱਚ ਪੋਚੀਆਂ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ, 3 ਲੱਖ ਦਾ ਮਾਲ ਚੰਦੇ ਕਲਾਂ ਵਿੱਚ ਪੁਲਿਸ ਨੇ ਲੁੱਟਿਆ ਦਿਨ ਦੀਣੀ, ਤੇ ਗੁਰੂ ਕੇ ਸਿੱਖਾਂ ਤੋਂ ਨਾਂ ਰਿਹਾ ਗਿਆ ਗਜਿੰਦਰ ਸਿੰਘ ਹੋਣਾ ਤੋਂ, ਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਜਹਾਜ਼ ਅਗਵਾ ਕਰਕੇ ਲੈ ਗਏ, ਤੇ ਉਹਨਾਂ ਨੂੰ ਦੇਸ਼ ਨਿਕਾਲਿਆ। ਤੇ ਪਾਰਲੀਮੈਂਟ ਵਿੱਚ ਸਵਾਲ ਉੱਠਦਾ ਤੇ ਪਾਕਿਸਤਾਨ ਵਾਲੇ ਨੇ ਕਹਿੰਦੇ ਜਹਾਜ਼ ਦੇ ਅਗਵਾਕਾਰ ਸਾਡੇ ਪੇਸ਼ ਕੀਤੇ, ਇਹਨਾਂ ਨੇ ਫਾਂਸੀ ਲਾਉਣਾ। ਤੁਸੀਂ ਦੱਸੋ ਨੌਜਵਾਨੋ, ਗੁਰੂ ਤੇ ਸਿੱਖੋ, ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ ਤੇ ਸੀਟਾਂ ਮਿਲਦੀਆਂ, ਕੁਰਸੀਆਂ ਮਿਲਦੀਆਂ, ਤੇ ਸਿੱਖਾਂ ਦੇ ਇਸ ਵਾਸਤੇ ਜਹਾਜ਼ ਅਗਵਾ ਹੋਵੇ ਤੇ ਦੇਸ਼ ਨਿਕਾਲਾ ਮਿਲਦਾ। ਪੰਡਤਾਂ ਦੀ ਕੁੜੀ ਇੰਦਰਾ ਵਾਸਤੇ ਜਹਾਜ਼ ਅਗਵਾ ਹੋਵੇ, ਰੇਤ ਮਨਾਰੇ ਵਾਸਤੇ ਐਮਐਲਏ ਫਲੈਟ ਵਿੱਚ ਰਹਿਸ਼ੀ ਕਮਰਾ ਮਿਲਦਾ, ਤੇ ਸਿੱਖਾਂ ਦੇ ਇਸ ਵਾਸਤੇ 4 ਅਗਸਤ ਨੂੰ ਗੁਰਬਖਸ਼ ਸਿੰਘ ਜਹਾਜ਼ ਅਗਵਾ ਕਰਦਾ ਤਾਂ ਉਹਦੀ ਲੱਤ ਟੀਕਾ ਲਾ ਕੇ ਜੇਲ੍ਹ ਟਕਾਈ ਜਾਂਦੀ ਹੈ। ਬਠਿੰਡੇ ਵਾਲੇ ਤੁਹਾਨੂੰ ਖਾਸ ਕਰਕੇ ਪਤਾ, ਬਠਿੰਡੇ ਜੇਲ੍ਹ ਵਿੱਚ ਜੇਲ੍ਹ ਭੁਗਤ ਰਹੇ ਹਨ। ਪੰਡਤਾਂ ਦੀ ਕੁੜੀ ਵਾਸਤੇ ਜਹਾਜ਼ ਅਗਵਾ ਹੋਵੇ ਇੰਦਰਾ ਵਾਸਤੇ ਤਾਂ ਦੇਸ਼ ਭਗਤੀ ਦਾ ਖਿਤਾਬ ਮਿਲਦਾ, ਤੇ ਸਿੱਖਾਂ ਦੇ ਇਸ ਵਾਸਤੇ ਜਹਾਜ਼ ਅਗਵਾ ਕੀਤਾ ਜਾਵੇ ਰੇਸ ਮਨੇਰਾ ਕਰਨ ਨੂੰ, ਤਾਂ 20 ਅਗਸਤ ਨੂੰ ਮਨਜੀਤ ਸਿੰਘ ਉਰਫ ਵਸੀਮ ਸਿੰਘ ਪਿੰਡ ਮਹਿਤਾ ਅੰਮ੍ਰਿਤਸਰ ਰਾਜਾ ਸਾਂਸੀ ਅੱਡੇ ਤੇ ਉਹਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਜੇ ਸਿੱਖਾਂ ਨੇ ਜਹਾਜ਼ ਅਗਵਾ ਕਰਕੇ ਸਾਰਿਆ ਹੁੰਦਾ, ਜਹਾਜ਼ ਦਾ ਕੋਈ ਭੰਨਿਆ ਤੋੜਿਆ ਹੁੰਦਾ, ਜਹਾਜ਼ ਦੀਆਂ ਸਵਾਰੀਆਂ ਨੂੰ ਜ਼ਖਮੀ ਕੀਤਾ ਨਾ ਮਾਰਿਆ ਹੁੰਦਾ, ਤਾਂ ਆਪਾਂ ਮਹਿਸੂਸ ਕਰਦੇ ਕਿ ਸਿੱਖਾਂ ਨੇ ਗੁਨਾਹ ਕੀਤਾ। ਕੇਵਲ ਰੇਸ ਮੁਜ਼ਾਹਰਾ ਕੀਤਾ, ਗੁਨਾਹ ਨਹੀਂ ਕੀਤਾ, ਪਾਪ ਨਹੀਂ ਕੀਤਾ, ਜੋ ਕੀਤਾ ਬਿਲਕੁਲ ਠੀਕ ਕੀਤਾ। ਸਵਾਲ ਇਸ ਚੀਜ਼ ਦਾ ਕਿ ਹਿੰਦੁਸਤਾਨ ਵਿੱਚ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਉਹ ਪੰਡਤਾਂ ਦੀ ਕੁੜੀ ਦਿੰਦਾ ਵੀ ਨਹੀਂ। ਸਿੱਖੋ ਆਪਾਂ ਆਜ਼ਾਦ ਹੋ, ਇਹ ਕਹਿ ਸਕਦਾ ਗੁਰੂ ਕਹਿ ਸਿੱਖ? ਕਿਵੇਂ ਤੁਸੀਂ ਪਿੰਡਾਂ ਵਿੱਚ ਕਹਿੰਦੇ ਕਿ ਅਸੀਂ ਆਜ਼ਾਦੀ ਨਾਲ ਜਿਉ ਰਹੇ ਹਾਂ, ਪਾਰਲੀਮੈਂਟ ਵਿੱਚ ਵੀ ਨਾਅਰੇ ਲੱਗ ਰਹੇ ਹੈ, ਰਾਸ਼ਟਰਪਤੀ ਭਵਨਾਂ ਵਿੱਚ ਵੀ ਲੱਗ ਰਹੇ ਹੈ, ਸਾਡੇ ਅਖਬਾਰਾਂ ਵਾਲੇ ਵੀਰ ਵੀ ਕਹਿ ਰਹੇ ਹੈ ਹਿੰਦੂ ਸਿੱਖ ਏਕਤਾ, ਹਿੰਦੂ ਸਿੱਖ ਏਕਤਾ, ਜਿਵੇਂ ਆਹ ਝੰਡਾ ਫੜ ਕੇ ਕੂਕੀ ਜਾਂਦੇ ਹੈ। ਮੈਂ ਪੁੱਛਣਾ ਚਾਹੁੰਦਾ, ਮੇਰੇ ਕੌਂਜਾ ਬੋਲਦਾ ਸਵਾਲ ਹੈ, ਕੁਝ ਹੋ ਕੇ ਬਾਕੀ ਹੋਰ ਵੀ ਕਰਾਂਗਾ, ਇਹ ਮੇਰਾ ਉੱਤਰ ਦੇ ਦੇ ਕੋਈ, ਤਾਂ ਮੈਂ ਆਪਣਾ ਸਿਰ ਵੜਾ ਕੇ ਤੁਹਾਨੂੰ ਦੇ ਦਿਆਂਗਾ। ਹਿੰਦੁਸਤਾਨ ਦੇ ਇੱਕ ਹਿੰਦੂ ਨੇ ਕਰੇ ਕਿਸੇ ਅਖਬਾਰ 'ਚ ਖਬਰ ਦਿੱਤੀ ਹੈ ਕਿ ਸਿੱਖ ਹਿੰਦੂ ਏਕਤਾ, ਹਿੰਦੂ ਸਿੱਖ ਏਕਤਾ ਤਾਂ ਹੁੰਦਾ ਹੈ, ਸਿੱਖ ਹਿੰਦੂ ਏਕਤਾ ਕਰੇ ਅਖਬਾਰ 'ਚ ਆਇਆ ਕਿਸੇ 'ਚ? ਸਿੱਖ ਦਾ ਨਾਂ ਪਹਿਲਾਂ ਲਿਖਣਾ, ਜਿਹੋ ਜੀ ਗਊ ਮਾਰ ਦਿੱਤੀ ਜਿਹੜਾ ਸਿੱਖ ਦਾ ਨਾਂ ਪਹਿਲਾਂ ਲਿਖ ਦਿੱਤਾ, ਇੰਨਾ ਮਾੜਾ ਸਮਝਦੇ ਹੈ, ਇੰਨਾ ਅਤਿਆਚਾਰ ਹੈ। ਤੇ ਸਿਖਲਾਈ ਦਿੱਤੀ ਹੈ ਹਿੰਦੂਆਂ ਨੇ, ਤੇ ਸਿੱਖੇ ਸਿੱਖ, ਸਿੱਖਣ ਵਾਲੇ ਨੂੰ ਤਸੀਹੇ ਤੇ ਸਿਖਾਉਣ ਵਾਲੇ ਨੂੰ ਕੁਰਸੀਆਂ, ਇਦੋਂ ਵੱਡੀ ਬੇਇਨਸਾਫੀ ਕੀ ਹੋਵੇਗੀ? ਹੋਰ 37 ਸਾਲ ਹੋ ਗਏ ਹਿੰਦੁਸਤਾਨ ਆਜ਼ਾਦ ਹੋਏ ਨੂੰ, ਸਿੱਖਾਂ ਨੂੰ ਨਹੀਂ, ਹਿੰਦੁਸਤਾਨ ਆਜ਼ਾਦ ਹੋਏ ਨੂੰ 37 ਸਾਲਾਂ ਵਿੱਚ ਮੇਰਾ ਚਾਰ ਆਉਂਦਾ ਸਾਰੀ ਗੌਰਮੈਂਟ ਨੂੰ ਤੇ ਸਾਰੀ ਹਿੰਦੁਸਤਾਨ ਦੀ ਜਨਤਾ ਨੂੰ, ਖਾਸ ਕਰਕੇ ਹਿੰਦੂ ਸਾਮਰਾਜ ਨੂੰ, ਤੇ ਮੈਂ ਅਖਬਾਰਾਂ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ, ਇਹ ਚੈਲੰਜ ਮੇਰਾ ਅਖਬਾਰਾਂ 'ਚ ਛਾਪਣ ਦੀ ਕੋਸ਼ਿਸ਼ ਕਰਿਓ। ਜੇ ਜ਼ਰੂਰਤ ਹੈ ਤੇ ਹਿੰਦੁਸਤਾਨ ਦੀ ਮਿਲਟਰੀ ਵਿੱਚ ਕਿਸੇ ਵੀ ਸਿੱਖ ਅਫੀਸਰ ਨੇ ਕਿਸੇ ਹਿੰਦੂ ਨੌਜਵਾਨ ਨੂੰ ਇੱਕ ਨੂੰ ਮੌਤ ਦੇ ਘਾਟ ਉਤਾਰੇ ਤੇ ਕੋਈ ਸਬੂਤ ਦਿਓ? ਮਿਲਟਰੀ ਵਿੱਚ ਹਿੰਦੂ ਸਿੱਖ ਨੌਜਵਾਨ ਅਫੀਸਰ ਨੇ ਹਿੰਦੂ ਨੌਜਵਾਨ ਸਿਪਾਹੀ ਨੂੰ ਇੱਕ ਨੂੰ ਵੀ ਮੌਤ ਦੇ ਘਾਟ ਉਤਾਰਿਆ ਗੋਲੀ ਮਾਰ ਕੇ ਤੇ ਦੱਸੋ? ਪਰ ਸਿੱਖਾਂ ਨੇ ਕੀ ਹੋ ਰਿਹਾ, ਅਟਾਰੀ ਬਾਰਡਰ ਤੇ ਸਚੇਨਗੜ੍ਹ ਗਵਾਚ ਗਈ ਹਿੰਦੂ ਦੀ, ਪਕੜ ਲਿਆ ਸੀਤਲ ਸਿੰਘ ਨੂੰ, ਉਹਦੇ ਮੂੰਹ ਵਿੱਚ ਕੁੱਤਿਆਂ ਦਾ ਵਿਸ਼ਟਾ ਪਾਇਆ ਜਿਉਂਦੇ ਦੇ, ਅੱਖਾਂ ਵਿੱਚ ਲਾਲ ਮਿਰਚਾਂ ਪਾਈਆਂ, ਅੰਦਰ ਮਿਰਚਾਂ ਪਾਈਆਂ, ਬਾਹਰ ਪੱਛਮੇ ਨਾਲ ਚੀਰ ਕੇ ਲੂਣ ਨਾਲ ਭਰੀਆਂ, ਤੇ ਚਿੱਕੜ ਦੀਆਂ ਟਾਹਣੀਆਂ ਵੱਢ ਕੇ ਕੰਡਾਂ ਵਾਲੀਆਂ ਉਹ ਵਿਛਾ ਕੇ ਉਹਦੇ ਉੱਪਰ ਦੀ ਲੱਤਾਂ ਤੇ ਫੜ ਕੇ ਘਸੀਟਿਆ ਖਿੱਚਿਆ ਉਸਨੂੰ, ਉਹਦੀ ਮੌਤ ਹੋ ਗਈ। ਜਦੋਂ ਪੋਸਟਮਾਰਟਮ ਕੀਤਾ, 1/2 ਕਿਲੋ ਲਾਲ ਮਿਰਚਾਂ ਉਹਦੇ ਅੰਦਰੋਂ ਨਿਕਲੀਆਂ, ਉਹ ਡਾਕਟਰ ਦੀ ਰਿਪੋਰਟ ਵੇਖ ਲਓ ਤੇ FIR ਦਾ ਮੁਕੱਦਮਾ ਵੀ ਵੇਖ ਲਓ। ਤੇ ਜਿਹੜੇ ਕੀਤੀ ਤਬਦੀਸ਼ ਤਾਂ ਸਟੇਨਗੜ੍ਹ ਡਰੇਨ ਚ ਗੰਦੇ ਨਾਲੇ ਤੋਂ ਸੇਮ ਨਾਲੇ ਚੋਂ, ਉਹ ਸਟੇਨਗੜ੍ਹ ਤਾਂ ਲੱਭ ਗਈ ਹਿੰਦੂ ਦੀ, ਲਿਆ ਸੀਤਲ ਸਿੰਘ ਸਿੱਖਾਂ ਦਾ ਦੇ ਦੇ ਹਿੰਦੂ ਸਿੱਖ ਏਕਤਾ ਵਾਲੇ, 2 ਬਾਰਲਾ ਗਵਾਚੀਆਂ ਮੇਰ ਚ ਕੁੱਟ ਕੇ ਮਾਰ ਦਿੱਤਾ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ, ਤੇ ਤਲਾਸ਼ੀ ਲਈ ਤੇ 2 ਬਾਰਲਾ ਰਾਈਫਲ ਦੀਆਂ ਨਿਕਲੀਆਂ ਹਿੰਦੂ ਦੀ ਡਾਇਰ ਵਿੱਚ, ਉਹਨੂੰ 1 ਘੰਟੇ ਦਾ ਵੀ ਪਿੱਛੋਂ ਨਹੀਂ ਲਾਇਆ। ਹਿੰਦੂ ਸਿੱਖ ਏਕਤਾ ਇਹ ਵਿਤਕਰਾ ਨਹੀਂ, ਇਹ ਗੁਲਾਮੀ ਦੀ ਨਿਸ਼ਾਨੀ ਨਹੀਂ। ਫੈਡਰੇਸ਼ਨ ਦੇ ਮੁੰਡਿਆਂ ਨੇ ਫੜ ਕੇ ਉੱਠਿਆਂ ਲਟਕਾ ਛੱਡਿਆ ਕਿ ਪੰਜਾਬ ਦੇ ਵਿੱਚ ਇੱਕ ਵੀ ਹਿੰਦੂਆਂ ਦੇ ਮੁੰਡੇ ਵਿਦਿਆਰਥੀ ਨੂੰ ਫੜ ਕੇ ਜੇਲ੍ਹ 'ਚ ਦਿੱਤਾ। ਇੱਦਾਂ ਵੱਡਾ ਵਿਤਕਰਾ ਹੋਰ ਕੀ ਹੈ? ਇਹ ਤਸੀਹੇ ਦਿੱਤੇ ਨੇ ਕੇਵਲ ਸਿੱਖਾਂ ਨੂੰ ਕਿ ਹਿੰਦੂ ਪੰਜਾਬ ਦੇ ਵਿੱਚ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ ਕਿ ਇਸ ਥਾਂ ਵਿੱਚ ਇੱਕ ਵੀ ਹਿੰਦੂ ਦੇ ਮੂੰਹ ਵਿੱਚ ਗਊ ਦਾ ਹੱਡ ਦਿੱਤਾ 36 ਸਾਲਾਂ 'ਚ ਸਿੱਖ ਨੇ। ਜਸਵੀਰ ਸਿੰਘ ਦੇ ਪਿੰਡ ਚਿੱਪਕੀ ਤੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਗੁਰਦੁਆਰੇ ਦਾ ਗ੍ਰੰਥੀ ਜਥੇ ਦਾ ਮੈਂਬਰ, ਉਹਦੇ ਕੋਲੋਂ ਕੁਝ ਨਹੀਂ ਨਿਕਲਿਆ, ਕੇਵਲ ਸ਼ੱਕ ਪੈ ਗਈ ਕਿ ਇੱਥੇ ਸਿੱਖ ਹੁੰਦੇ ਆ, ਸਿੰਘ ਹੁੰਦੇ ਆ, ਜਿਨ੍ਹਾਂ ਨੇ ਇੱਕ ਵਾਰ ਜਿਹੜੇ ਖਿਤਾਬ ਗੌਰਮੈਂਟ ਨੇ ਦਿੱਤੇ ਆ, ਅਤੇ ਉਹਨੂੰ ਪਕੜ ਕੇ ਛਾਤੀ 'ਤੇ ਬਹਿ ਕੇ ਸਿਆਣ ਸੁੰਦਰ ਸਿਪਾਹੀ ਨੇ ਉਹਦੇ ਮੂੰਹ ਵਿੱਚ ਥੁੱਕਿਆ ਅਤੇ ਮੂੰਹ 'ਚ ਤੰਬਾਕੂ ਘੋਰਿਆ। ਇਹ ਹਿੰਦੂ ਸਿੱਖ ਇੱਕ ਤਾਂ ਕੇਵਲ ਸ਼ਾਂਤੀ ਜਨਮ ਲਏਗਾ, ਤਸ਼ੱਦਦ ਜਨਮ ਲਏਗਾ। ਜੰਗੀਰ ਸਿੰਘ ਪਿਤਾ ਦਾ ਨਾਮ ਤਾਰਾ ਸਿੰਘ, ਪਿੰਡ ਇੱਟਾਂ ਵਾਲੀ ਜ਼ਿਲ੍ਹਾ ਫਰੀਦਕੋਟ ਮੋਗੇ ਖੱਡੀ ਬੁਣਨ ਦਾ ਕੰਮ ਕਰਦੇ ਆ। ਉਹਦੇ ਕੋਲੋਂ ਕੋਈ ਚੀਜ਼ ਬਰਾਮਦ ਨਹੀਂ ਹੋਈ, ਉਹਦਾ ਪੱਗ ਇੱਥੋਂ ਚੀਰ ਕੇ ਮੋਟੇ ਥਾਂ ਤੋਂ ਇੰਨੀ ਚਰਬੀ ਵਿੱਚੋਂ ਕੱਢ ਕੇ ਅਤੇ ਬਰੀਕ ਲੂਣ ਰਗੜ ਕੇ ਉਹਨੂੰ ਭਰ ਕੇ ਉੱਪਰੋਂ ਟਾਕੀ ਨਾਲ ਬੰਨ ਦਿੱਤਾ। ਉਹ ਮੁੰਡਾ ਹੁਣ ਬਰੀ ਹੋਇਆ, ਪਰਸੋਂ ਮੇਰੇ ਕੋਲ ਇੱਥੋਂ ਗਿਆ, ਉਹਦੇ ਬਹੁਤ ਪੁਸ਼ਟ ਹੈਗਾ। ਅਤੇ ਹਿੰਦੂ ਸਿੱਖ ਇੱਕ ਤਾਂ ਦੱਸੋ ਸਿੱਖੋ ਕਿੱਥੋਂ ਦੀ ਹਿੰਦੂ ਸਿੱਖ ਇੱਕ ਤਾਂ ਹੈ ਕਿ ਇਹ ਗੌਰਮੈਂਟ ਤੁਸੀਂ ਇਹ ਨਹੀਂ ਦੇ ਰਹੀ? ਕਲਵੰਤ ਸਿੰਘ ਮਾਜੋਕੇ ਵਾਲਾ ਆ, ਸਾਡੇ ਮੈਂ ਖਾਸ ਕਰਕੇ ਅਖਬਾਰਾਂ ਵਾਲੇ ਭਰਾਵਾਂ ਨੂੰ ਇਹ ਮੁਲਤੇ ਦੀ ਬੇਨਤੀ ਜ਼ਰੂਰੀ ਕਰਨੀ ਚਾਹੁੰਦਾ, ਕਿਉਂਕਿ ਕਈ ਵਾਰੀ ਮੇਰਾ ਘੱਟ ਜਾਂਦਾ ਅਤੇ ਰਿਪੋਰਟਾਂ ਇੱਥੇ ਮੇਰੇ ਜਾਂਦੀਆਂ ਬੜੀਆਂ ਵਿਰੁੱਧ, ਅਤੇ ਉਹਦੇ ਆਧਾਰ 'ਤੇ ਕਈ ਵਾਰ ਸ਼ਿਕਾਰ ਹੋ ਜਾਂਦੇ ਪ੍ਰੇਮੀ। ਕਲਵੰਤ ਸਿੰਘ ਮਾਜੋਕੇ ਵਾਲਾ ਪੁਲਿਸ ਨੇ ਪਕੜ ਲਿਆ, ਜੱਜ ਨੇ ਪੇਸ਼ੀ ਹੋਈ, ਜੱਜ ਨੇ ਹੁਕਮ ਕੀਤਾ ਕਿ ਡਾਕਟਰੀ ਮੁਆਇਨਾ ਕਰਵਾਇਆ ਜਾਵੇ। ਉਹ ਡਾਕਟਰੀ ਮੁਆਇਨਾ ਕਰਵਾਉਣ ਦੇ ਥਾਂ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ, ਅਤੇ ਮੌਤ ਦੇ ਘਾਟ ਉਤਾਰਿਆ ਕਿਵੇਂ? ਇੱਕ ਪੋਤਾ ਫੌਰਿਆਂ ਦੇ ਨਾਲ ਡਾਕਟਰਾਂ ਨੇ ਕੁੱਟ ਕੁੱਟ ਕੇ ਡਾਂਗਾਂ ਨੇ ਤੋੜਿਆ, ਸੱਜੀ ਲਾਤੇ ਨਹੀਂ ਤੋੜੀ, ਉਂਗਲ ਵਰਗੀਆਂ ਸਰਾਖਾਂ ਲੋਹੇ ਦੀਆਂ ਸਿੱਖਾਂ ਪੱਕੀਆਂ ਮੋਟੀਆਂ ਕਰਕੇ ਗਰਮ ਪੇਟ ਵਿੱਚ ਦੀ ਤਿੰਨਾਂ ਥਾਲਾਂ ਤੋਂ ਲਗਾਈਆਂ। ਮੈਂ ਅਸੀਂ ਸਤਿਕਾਰ ਕਰਾਇਆ ਉਹਨਾਂ ਤੇ, ਸ਼ਰਨ ਪਾਇਆ, ਸੁਣ ਕੇ ਨਹੀਂ ਮੈਂ ਕਹਿ ਰਿਹਾ ਕਿਸੇ ਤੋਂ, ਉਹਨਾਂ ਮੱਥਾ ਇੱਥੇ ਸਾਰੇ ਗਰਮ ਸਿੱਖਾਂ ਦੇ ਸਰਾਖਾਂ ਨਾਲ, ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ। ਜਿਹੜਾ ਕਹਿੰਦੇ ਵੀ ਮੁਕੱਦਮੇ ਅਦਾਲਤ ਵਿੱਚ ਜਾਣਾ ਚਾਹੀਦਾ, ਹੱਥੀਂ ਕੁਝ ਨਹੀਂ ਕਰਨਾ ਚਾਹੀਦਾ, ਅਤੇ ਜਿਹੜਾ ਮੁਕੱਦਮਾ ਅਦਾਲਤ ਵਿੱਚ ਗਿਆ ਉਹਦੇ ਬਾਰੇ ਗੌਰਮੈਂਟ ਨੇ ਕੀ ਕੀਤਾ ਕਿ ਜੱਜ ਦਾ ਹੁਕਮ ਮੰਨਿਆ? ਗੁਰਮੀਤ ਸਿੰਘ ਰਾਹੋਂ ਬੰਦ ਕਾਂਡ 'ਚ ਫੜਿਆ ਗਿਆ, ਉਹਦੇ ਹੱਥਾਂ ਦੇ ਸਾਰੇ ਨੇ ਜਮੂਰਾਂ ਨਾਲ ਤੋੜੇ ਗਏ, ਤਰਾਸ ਦੇ ਨਾਲ ਖਿੱਚੇ ਗਏ, ਇੱਕ ਨੂੰ ਤੋੜ ਕੇ ਜਿਉਂਦੇ ਨਾਲ ਉੱਪਰ ਲੂਣ ਪੁੱਟਿਆ ਗਿਆ, ਫਿਰ ਦੂਜਾ ਤੋੜ ਕੇ ਦੂਜੇ ਨੂੰ ਤੇ ਚੁੱਕਿਆ ਗਿਆ, ਤੇ ਕਹਿੰਦੇ ਕੀ ਰਹੇ? ਇੱਕੋ ਗੱਲ ਕਹਿੰਦੇ ਰਹੇ ਕਿ ਤੂੰ ਕਹਿੰਦੇ ਭਿੰਡਰਾਂ ਵਾਲੇ ਨੇ ਬੰਬ ਦਿੱਤਾ। ਉਹਨੇ ਉੱਤਰ ਕੀ ਦਿੱਤਾ ਕਿ ਮੈਂ ਤਾਂ ਜੋ ਕੁਝ ਲਿਆ ਕਰਾਂਗੀ ਧਰਤੀ ਲਿਆ, ਤੇ ਵਾਹਿਗੁਰੂ ਤੋਂ ਬਿਨਾਂ ਨੇ ਕੁਝ ਕਿਹਾ ਨਹੀਂ, ਤੇ ਜਿਸ ਵੇਲੇ ਉਹਨੇ ਮੈਂ ਸਾਰੇ ਤੋੜ ਦਿੱਤੇ, ਆੜਾ ਭੁੰਦਰ ਬੈਠਾ ਉਹਨਾਂ ਨੇ ਕਿਰਪਾ ਕਰੇ ਸੰਗਤ ਨੂੰ, ਜਲੰਧਰ ਸੱਚੀ ਬਣਿਆ ਬੈਠਾ, ਇਹਨੇ ਇਸ ਵੇਲੇ ਵਾਇਰਲੈਸ ਕੀਤੀ, ਮੇਰੇ ਕੋਲ ਸਬੂਤ ਹੈ, ਇਸ ਚੀਜ਼ ਦਾ ਮੂੰਹ ਤੋਂ ਹੀ ਪਲਟਾਉਣ ਨਿਕਲ ਸਮਾਂ ਤੇ ਹੋਣ ਲਈ ਬਹੁਤ ਵੱਡਾ ਸਬੂਤ ਹੈ, ਮਜ਼ਬੂਤੀ ਵਾਲਾ, ਇਹਨੇ ਵਾਇਰਲੈਸ ਕੀਤੀ। ਰਹਿ ਚੁੱਕੇ ਪੰਜਾਬ ਦੇ ਮੁੱਖ ਮੰਤਰੀ ਜਗਤ ਕੇ ਦਰਬਾਰੇ ਨੂੰ ਕਿ ਇਹਦੇ ਮੂੰਹ ਸਾਰੇ ਤੋੜ ਦਿੱਤੇ, ਜੇ ਤੁਸੀਂ ਇਹ ਦਿੱਤੇ ਹੈ ਇਹ ਬਿਨਾਂ ਵਾਹਿਗੁਰੂ ਤੋਂ ਕੁਝ ਨਹੀਂ ਕਹਿੰਦਾ, ਹੁਣ ਕੀ ਕਰੀਏ? ਉਹ ਕਹਿੰਦਾ ਹੁਣ ਇਹਨੂੰ ਗੋਲੀ ਮਾਰ ਦਿਓ। ਇਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ। ਅਮਰਜੀਤ ਸਿੰਘ ਜਹੇੜੂਵਾਲ ਦਾ ਕੀ ਹਾਲ ਕੀਤਾ? ਬਲਜੀਤ ਸਿੰਘ ਦਾ ਕੀ ਹਾਲ ਕੀਤਾ? ਬਾਕੀ ਹੋਰ ਕਿਤਨੇ ਸਿੰਘ ਸ਼ਹੀਦ ਹੋਏ ਆ ਪਕੜ ਕੇ? ਜਿਹੜਾ ਕਹਿੰਦੇ ਨਹੀਂ ਕਿ ਕਾਨੂੰਨ ਕਿਸੇ ਨੂੰ ਹੱਥ 'ਚ ਨਹੀਂ ਲੈਣ ਦੇਣਾ, ਜਨਤਾ ਨੂੰ ਤਾਂ ਕਾਨੂੰਨ ਹੱਥ 'ਚ ਨਹੀਂ ਲੈਣ ਦੇਣਾ, ਅਤੇ ਗੌਰਮੈਂਟ ਨੂੰ ਕਿਵੇਂ ਇਹ ਪਰਮਿਟ ਲੈ ਕੇ ਦਿੱਤਾ ਵੀ ਹੱਥ 'ਚ ਕਾਨੂੰਨ ਰੱਖੇ? ਇਹ ਪੁਲਿਸ ਦੇ ਹੱਥ 'ਚ ਗੌਰ, ਆਪਣਾ ਕਾਨੂੰਨ ਹੈ, ਪੁਲਿਸ ਦਾ ਕੰਮ ਹੈ ਮੁਜਰੂ ਨੂੰ ਪਕੜ ਕੇ ਜੱਜ ਦੇ ਹਵਾਲੇ ਕਰਨਾ, ਅਤੇ ਜੱਜ ਦਾ ਕੰਮ ਉਹਨੂੰ ਸਜ਼ਾ ਦੇਣ ਚਾਹੇ ਫਾਂਸੀ ਚਾੜ ਦੇਵੇ ਅਤੇ ਚਾਹੇ ਉਹਨੂੰ ਬਰੀ ਕਰ ਦੇਵੇ, ਅਤੇ ਪੁਲਿਸ ਨੇ ਕਿੱਥੇ ਪਰਮਿਟ ਲਿਆ ਇਸ ਕਾਨੂੰਨ ਦਾ ਵੀ ਅਸੀਂ ਗੋਲੀਆਂ ਨਾਲ ਭੁੰਨਣਾ? ਏਦੋਂ ਵੱਡੀ ਬੇਇਨਸਾਫੀ ਅਤੇ ਧੱਕਾ ਹੋਰ ਕਿੱਥੇ? ਦੇਖੋ ਪੰਡਤਾਂ ਨੇ ਘਰੇ ਜੰਮਿਆ, ਜੋ ਮਰਜ਼ੀ ਕਰੇ, ਤੇ ਸਿੱਖਾਂ ਦੇ ਘਰੇ ਜੰਮਿਆ ਮੁੰਡਾ ਬੋਲ ਵੀ ਨਹੀਂ ਸਕਦਾ, ਇਸ ਤੋਂ ਵੱਧ ਗੁਲਾਮੀ ਆਪਣੇ ਤੇ ਕੀ ਹੋਵੇਗੀ। ਇੱਕ ਸਵਾਲ ਹੋਰ ਹੈ, ਇਹ ਭਾਈ ਤੁਸੀਂ ਜ਼ਰੂਰ ਲਿਖਦੇ ਗੁਰਮੁਖੋ, ਹਿੰਦੁਸਤਾਨ ਵਿੱਚ 37 ਸਾਲਾਂ ਵਿੱਚ ਹਿੰਦੀ ਬੋਲਣ ਵਾਸਤੇ, ਹਿੰਦੀ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਉਣ ਵਾਸਤੇ, ਹਿੰਦੂ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਹਿੰਦੀ ਬੋਲਦੇ ਇਲਾਕਿਆਂ ਵਿੱਚ ਵਗਦੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਿੰਦੂ ਧਾਰਮਿਕ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰਾਂ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਵਾਉਣ ਵਾਸਤੇ, ਹਿੰਦੂ ਧਾਰਮਿਕ ਚਨਕ ਜਨੇਊ ਗਲ 'ਚ ਪਾ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਹਿੰਦੂ ਬੋਲਦੇ ਇਲਾਕਿਆਂ 'ਚ ਲੱਗੇ ਹਾਰਡਵਰਕਸਾਂ 'ਤੇ ਕੰਟਰੋਲ ਕਰਨ ਵਾਸਤੇ, ਡੈਮ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ, 36 ਸਾਲਾਂ ਵਿੱਚ 1 ਘੰਟੇ ਦੀ ਕਾਰੀ ਕਿਸੇ ਹਿੰਦੂ ਨੂੰ ਐਜੂਕੇਸ਼ਨ ਦੇ ਰੂਪ ਵਿੱਚ ਮੋਰਚੇ ਦੇ ਰੂਪ ਵਿੱਚ ਕੱਟੀ ਹੈ ਤੇ ਕੋਈ ਉੱਤਰ ਦਿਓ, ਚਾਹੇ ਕੋਈ ਸੈਂਟਰ ਦਾ ਵਜ਼ੀਰ ਉੱਤਰ ਦੇ ਦੇਵੇ, ਚਾਹੇ ਹਿੰਦੁਸਤਾਨ ਦਾ ਕੋਈ ਸਧਾਰਨ ਹਿੰਦੂ ਉੱਤਰ ਦੇ ਦੇਵੇ, ਤਾਂ ਰਿਵੋਲਟ ਕੀ ਹੋ ਰਿਹਾ ਤਾਂ ਹਿੰਦੂ ਸਿੱਖ ਏਕਤਾ ਵਾਲਿਓ, ਪੰਜਾਬੀ ਬੋਲਣ ਵਾਸਤੇ ਪੰਜਾਬੀ ਸੂਬਾ ਲੈਣ ਵਾਸਤੇ ਪੱਗ ਵਾਲਿਆਂ ਨੂੰ 57,000 ਨੂੰ ਅੰਦਰ ਜਾਣਾ ਪਿਆ, ਜਿੰਨਾ ਤੁਸੀਂ ਮੰਗ ਕੀਤੀ ਹੈ ਸੂਬੇ ਦੀ ਉਹਨਾਂ ਦਾ ਸੂਬਾ ਹੁਣ 84 ਤੱਕ ਇਹ ਲੰਗੜਾ ਤੁਰਿਆ ਫਿਰਦਾ, ਤੇ ਜਿੰਨਾ ਮੰਗ ਨਹੀਂ ਕੀਤੀ ਉਹਨਾਂ ਨੂੰ ਹਰਿਆਣਾ ਤੇ ਹਿਮਾਚਲ ਹੋ ਜਾਂਦੇ ਜਿੱਥੇ ਤੁਰੇ ਦਾ ਤੁਰਿਆ ਹੀ, ਜਿਹੜਾ ਮੰਗਦਾ ਉਹਨੂੰ ਦਿੰਦੇ ਕੁਝ ਨੀ, ਜਿਹੜਾ ਮੰਗਦਾ ਉਹਦੀ ਝੋਲੀ 'ਚ ਪਾਈ ਜਾਂਦੇ ਮੱਲੇ ਮੱਲੀ, ਕਿ ਇਹ ਵਿਤਕਰਾ ਨਹੀਂ ਤੇ ਕਿਉਂ ਨੀ ਪੂਰਾ ਕੀਤਾ। ਇੱਥੇ ਸਿੱਖਾਂ ਦੀ ਬਹੁਤ ਗਿਣਤੀ ਸੀ, ਉੱਥੇ ਹਿੰਦੂਆਂ ਦੀ ਬਹੁਤ ਗਿਣਤੀ ਹੈ, ਇਹ ਪ੍ਰਤੱਖ ਮਿਸਾਲ ਹੈ ਤੁਹਾਡੇ ਸਾਹਮਣੇ। ਹਰਿਮੰਦਰ ਸਾਹਿਬ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਾਉਣ ਵਾਸਤੇ, ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ, ਸਿੱਖ ਇੱਕ ਵੱਖਰੀ ਕੌਮ ਕਹਾਉਣ ਵਾਸਤੇ, ਟਰਾਂਸਮੀਟਰ ਲਾ ਕੇ ਦਰਬਾਰ ਸਾਹਿਬ ਵਿਖੇ ਗੁਰਬਾਣੀ ਦਾ ਪ੍ਰਸਾਰਨ ਕੀਰਤਨ ਕਰਨ ਵਾਸਤੇ, ਸਿੱਖਾਂ ਦਾ ਧਾਰਮਿਕ ਅੰਗ ਚਿੰਨ੍ਹ ਨਹੀਂ, ਸਿੱਖਾਂ ਦਾ ਧਾਰਮਿਕ ਅੰਗ ਕਿਰਪਾਨ ਗਾਤਰੇ ਪਾ ਕੇ ਜਹਾਜ਼ 'ਤੇ ਚੜ੍ਹਨ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਵੀ ਵੱਗ ਰਹੇ ਦਰਿਆਵਾਂ ਦੇ ਪਾਣੀ ਦੀ ਪ੍ਰਾਪਤੀ ਵਾਸਤੇ, ਹਾਰਡਵਰਕਸਾਂ 'ਤੇ ਕੰਟਰੋਲ ਕਰਨ ਵਾਸਤੇ, ਡੈਮ ਬਣਾਉਣ ਦੀ ਮਨਜ਼ੂਰੀ ਲੈਣ ਵਾਸਤੇ, ਅਤੇ ਸਿੱਖਾਂ ਨੂੰ ਦੋ ਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਸਤੇ, 2 ਲੱਖ ਤੋਂ ਵੱਧ ਗ੍ਰਿਫਤਾਰੀ ਦੇ ਦਿੱਤੀ ਹੈ ਅਤੇ 200 ਤੋਂ ਉੱਪਰ ਸ਼ਹੀਦ ਹੋ ਚੁੱਕੇ ਹੈ, ਅਤੇ ਅਜੇ ਹਿੰਦੁਸਤਾਨ ਦਾ ਪ੍ਰੈਸ ਪੂਕ ਰਿਹਾ ਕਿ ਸਿੱਖ ਫਿਰਕਾ ਪ੍ਰਸਤ ਹੈ। ਇਹ ਕੀ ਕਾਰਨ ਹੈ? ਤੁਸੀਂ ਪਾਣੀ ਦੀ ਘੁੱਟ ਲੈਣੀ ਹੈ ਅਤੇ ਤੁਹਾਨੂੰ ਖੂਨ ਦਾ ਇੱਕ ਗਲਾਸ ਭਰ ਕੇ ਦੇਣਾ ਪੈਂਦਾ ਹਿੰਦੂਆਂ ਨੂੰ, ਹਿੰਦੂਆਂ ਨੇ ਖੂਨ ਦਾ ਗਲਾਸ ਲੈਣਾ ਅਤੇ ਪਾਣੀ ਦੀ ਘੁੱਟ ਨਹੀਂ ਦੇਣੀ ਪੈਂਦੀ, ਇਹ ਹਿੰਦੂ ਸਿੱਖ ਏਕਤਾ। ਇਹਦਾ ਕੋਈ ਉੱਤਰ ਹੈ ਤਾਂ ਦੇ ਰਹੇ ਹੋ। ਇੱਕ ਮੇਰੇ ਬਾਰੇ ਚੱਲਦਾ ਹੈ, ਆਖਿਰ ਇਹ ਗੌਰਮੈਂਟ ਨੂੰ ਤਾਂ ਛੱਡ ਦਿੱਤਾ ਕਿ ਰਲੇ ਹੈ, ਮੇਰੇ ਵਿੱਚ ਪ੍ਰਸ਼ਨ ਹੈ, ਜੇ ਤਾਂ ਮੇਰੀ ਗਲਤੀ ਸੀ ਤੇ ਮੈਨੂੰ ਗੌਰਮੈਂਟ ਨੇ ਤਾਂ ਫੜਿਆ ਸੀ ਤੇ ਮੈਨੂੰ ਗੌਰਮੈਂਟ ਜਵਾਬ ਦੇ ਲਈ ਛੱਡਿਆ ਕਿਉਂ ਹੈ? ਤੇ ਜੇ ਮੇਰੀ ਗਲਤੀ ਕੋਈ ਨਹੀਂ ਸੀ ਤੇ ਮੈਨੂੰ ਫੜਿਆ ਕਿਉਂ? ਮੈਂ ਤਾਂ ਮੈਂ ਕੀਤੀ ਨਹੀਂ, ਮੈਂ ਜੱਜ ਦੀ, ਮੈਂ ਕਿਸੇ ਮੰਤਰੀ ਦੀ, ਮੰਤਰੀ ਜ਼ਰੂਰ ਮਿੰਤਾ ਕਰਦਾ ਰਹੀ ਮੰਨ ਗਿਆ, ਜੇ ਗੁਨਾਹ ਸੀ ਤਾਂ ਛੱਡਿਆ ਕਿਉਂ, ਜੇ ਗੁਨਾਹ ਨਹੀਂ ਸੀ ਤਾਂ ਫੜਿਆ ਕਿਉਂ? ਵਰੰਟ ਮੇਰੇ ਜਾ ਰਹੀ ਸੀ ਜਾ ਕੇ ਬੱਸਾਂ ਦੇ, ਜੇ ਮੇਰੇ ਵਰੰਟ ਜਾ ਰਹੀ ਸੀ ਤਾਂ ਬੱਸਾਂ ਕਿਹੜੇ ਕਾਨੂੰਨ ਦੇ ਅਧੀਨ ਸਾੜੀਆਂ? ਵਰੰਟ ਮੇਰੇ ਜਾ ਰਹੀ ਸਨ ਜਾ ਕੇ ਗੁਰੂ ਗ੍ਰੰਥਾਂ ਦੇ, ਜੇ ਮੇਰੇ ਵਰੰਟ ਜਾ ਰਹੀ ਸੀ ਤਾਂ ਗੁਰੂ ਗ੍ਰੰਥਾਂ ਨੂੰ ਕਿਸ ਕਾਨੂੰਨ ਦੇ ਅਧੀਨ ਸਾੜੇ ਹੋਏ ਚੰਦੇ ਕਲਾਂ 'ਚ? ਕਾਨੂੰਨ ਇਹ ਕਹਿੰਦਾ ਜਿਹੜਾ ਸਰਤੀ ਜਿਹਾ ਬਣਿਆ ਹੋਇਆ ਹੈ ਕਿ ਜਿਸ ਮਨੁੱਖ 'ਤੇ ਕੋਈ ਕੇਸ ਹੋਵੇ ਉਹਦੇ ਪਹਿਲਾਂ ਦੱਸਿਆ ਜਾਂਦਾ ਵੀ ਭਾਈ ਤੇਰੇ 'ਤੇ ਹੈ ਦੋਸ਼ ਤੇ ਪੇਸ਼ ਹੋ ਜਾ, ਜੇ ਪੇਸ਼ ਨਾ ਹੋਵੇ ਤੇ ਫਿਰ ਉਹਦੇ ਵਾਰੰਟ ਜਾਰੀ ਕੀਤੇ ਜਾਂਦੇ ਹੈ ਕੁਰਸੀ ਦੇ, ਜੇ ਫਿਰ ਵੀ ਪੇਸ਼ ਹੋ ਫਿਰ ਭਗੌੜਾ ਕਰਾਰ ਦੇ ਉਹਨੂੰ ਮਾਰਿਆ ਜਾਂਦਾ। 9 ਤਾਰੀਖ ਨੂੰ ਮਰਦਾ ਲਾ ਲਾ ਜਗਤ ਨਾਰਾਇਣ, ਤੇ 12 ਤਾਰੀਖ ਨੂੰ ਮੇਰੇ ਵਾਰੰਟ ਜਾਰੀ ਹੁੰਦੇ ਹੈ, 14 ਤਾਰੀਖ ਨੂੰ ਕਾਂਡ ਵਾਪਰਦਾ ਚੰਦੋ ਕਲਾ 'ਚ, ਤੇ 16 ਸਤੰਬਰ ਨੂੰ 4 ਵਜੇ ਸ਼ਾਮ ਨੂੰ ਮੈਨੂੰ ਵਾਰੰਟਾਂ ਦੀ ਰਸੀਦ ਦਿੱਤੀ ਜਾਂਦੀ ਹੈ। ਇਹ ਵਾਰੰਟਾਂ ਵਾਲੀ ਜੋ ਰਸੀਦ ਹੈ ਉਹ ਵਿਖਾਉਣ ਤੋਂ ਪਹਿਲਾਂ ਇਹ ਸਾਰਾ ਨੁਕਸਾਨ ਕਿਸ ਕਾਨੂੰਨ ਦੇ ਅਧੀਨ ਇਹਨਾਂ ਨੇ ਕੀਤਾ ਗੌਰਮੈਂਟ ਨੇ, ਇਹਦਾ ਉੱਤਰ ਦੇਵੇ। ਤੇ ਬਾਹਰ ਪ੍ਰਚਾਰ ਨਿਕਲੀ ਹੋ ਰਿਹਾ ਕਿ ਪਿੰਡਰਾਂਵਾਲਾ ਸਰਕਾਰ ਗਿਆ ਹੈ, ਜੇ ਪਿੰਡਰਾਂਵਾਲਾ ਕਾਂਗਰਸ ਨਾਲ ਰਲ ਗਿਆ, ਇਹ ਵੀ ਫਲਾਣੇ ਦੇ ਵਿਰੁੱਧ ਬੋਲਦਾ, ਫਲਾਣੇ ਦੀ ਉਪਜ ਹੈ। ਮੈਂ ਉਪਜ ਹਾਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਪਜ ਹੈ, ਉਹਦਾ ਪੁੱਤ ਹੈ। ਬਾਕੀ ਮੈਂ ਤਾਂ ਕੋਈ ਖਿਆਲ ਕਰੇ ਕੋਈ ਲੀਡਰ ਵਜ਼ੀਰ ਮੈਨੂੰ ਆਪਣਾ ਬਣਾ ਲਵੇਗਾ। ਹਾਂ ਕਈ ਇਹ ਕਹਿੰਦੇ ਹੈ ਕਿ ਪਿੰਡਰਾਂਵਾਲਾ ਫਲਾਣੇ ਦੀ ਝੋਲ 'ਚ ਪੈ ਗਿਆ, ਪਿੰਡਰਾਂਵਾਲੇ ਨੂੰ ਫਲਾਣੇ ਨੇ ਖਰੀਦ ਲਿਆ। ਇਹ ਗੱਲ ਠੀਕ ਹੈ, ਮੈਂ ਖਰੀਦਿਆ ਵੀ ਜਾ ਚੁੱਕਾ ਅਤੇ ਮੈਂ ਝੋਲੀ 'ਚ ਵੀ ਪੈ ਚੁੱਕਾ। ਮੈਂ ਝੋਲੀ 'ਚ ਪਿਆ ਪੰਜਾਂ ਪਿਆਰਿਆਂ ਵਿੱਚ, ਜਦੋਂ ਅੰਮ੍ਰਿਤ ਛਕਿਆ ਝੋਲੀ 'ਚ ਪਿਆ ਸੱਚਖੰਡ ਵਾਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਵਾਲੇ ਅਤੇ ਗੁਰੂ ਕੀ ਸਾਹਿਬ ਸੰਗਤ, ਇਹਦੀ ਝੋਲੀ 'ਚ ਪਿਆ ਵਾ। ਅਤੇ ਜਿਹੜਾ ਖਰੀਦਿਆ ਮੈਨੂੰ ਖਰੀਦਿਆ ਜਹਾਜ਼ ਅਗਵਾ ਕਰਨ ਵਾਲਿਆਂ ਨੇ, ਮੈਨੂੰ ਖਰੀਦਿਆ ਮੋਟਰਸਾਈਕਲ ਵਾਲਿਆਂ ਨੇ, ਮੈਨੂੰ ਖਰੀਦਿਆ ਜਿਨ੍ਹਾਂ ਨੇ ਸ਼ਹੀਦਾਂ ਦਾ ਬਦਲਾ ਲਿਆ ਉਹਨਾਂ ਨੇ। ਅਤੇ ਪੈਸੇ ਵਾਲੇ ਮੈਂ ਤਾਂ ਖਿਆਲ ਕਰੋ ਅਤੇ ਕੁਰਸੀ ਵਾਲੇ ਅਤੇ ਲੀਡਰੀ ਵਾਲੇ ਅਤੇ ਵਜ਼ੀਰੀ ਵਾਲਾ ਮੈਨੂੰ ਖਰੀਦ ਲਏਗਾ, ਉਹ ਕੁਰਸੀ ਵਾਲੇ ਕੁਰਸੀ ਵਾਲਿਆਂ ਨੂੰ ਖਰੀਦ ਸਕਦੇ ਆ। ਕਿ ਜਿਹੜੀ ਟਕਸਾਲ ਦਾ ਪੜ੍ਹਨੇ ਆ ਅਤੇ ਅਰਦਾਸ ਕਰਕੇ ਸੀਸ ਪੜੀ 'ਤੇ ਰੱਖ ਕੇ ਅਤੇ ਤਿੰਨ ਮੀਲ ਤੁਰ ਕੇ ਇੱਥੇ ਪਹੁੰਚ ਕੇ ਆਪਣੇ ਪੜਨ ਪੂਰਾ ਕਰਕੇ ਅਤੇ ਇੱਥੇ ਬਰਾਲੀ ਵਰਗੇ ਦੇ ਛਾਲਾ ਚੁਕਾਉਣੀ ਹੈ, ਉਹ ਟਕਸਾਲ ਜਿੱਦਾਂ ਖਰੀਦੀ ਗਈ ਅਤੇ ਕੁੱਲ ਦੁਨੀਆ ਖਰੀਦੀ ਜਾਵੇਗੀ। ਅਤੇ ਕਿਹੜੇ ਬਾਗ ਦੀ ਮੂਲੀਆਂ ਰਾਜਨੀਤਿਕ ਬੰਦੇ ਤੋਂ ਕਿਸੇ ਪਾਰਟੀ ਵਾਲੇ ਕੋਈ ਜਿਹੜੇ ਪਿੰਡਰਾਂ ਵਾਲਿਆਂ ਨੂੰ ਖਰੀਦ ਲੈਣਗੇ ਇਹ। ਅਤੇ ਸਿਆਪਾ ਨੇ ਤਾਂ ਇਹੀ ਹੁੰਦਾ, ਪਿੰਡਰਾਂ ਵਾਲਾ ਸਰਕਾਰ ਗਿਆ, ਪਿੰਡਰਾਂ ਵਾਲਾ ਕਾਂਗਰਸ ਵੀ ਉਪਜ, ਪਿੰਡਰਾਂ ਵਾਲਾ ਪੰਥ ਦਾ ਗਦਾਰ, ਅਤੇ ਖੁਸ਼ ਰਹੇ ਤੁਸੀਂ ਵੀ ਬਣੇ ਬੈਠੇ, ਗੁੱਸਾ ਮੇਰਾ ਨਾ ਕਰਿਓ, ਪਹਿਲਾਂ ਸੌ ਲਿਓ ਪਿੱਛੇ ਭਾਵੇਂ ਲੜ ਪਿਓ, ਖੁਸ਼ ਰਹੇ ਤੁਸੀਂ ਵੀ ਬਣੇ ਹੈ। ਮੇਰਾ ਕੰਮ ਹੈ ਅੰਮ੍ਰਿਤ ਛਕਾਉਣਾ, ਮੇਰਾ ਕੰਮ ਹੈ ਕਥਾ ਕਰਨੀ, ਮੇਰਾ ਕੰਮ ਹੈ ਹਿੰਦੂ ਆਪਦੇ ਧਰਮ 'ਚ ਪੱਕਾ ਰਹੇ। ਵਾਸਤਵ ਦੇ ਵਿੱਚ ਜੇ ਵਿਚਾਰ ਕਰੀਏ ਤਾਂ ਹਿੰਦੂ ਜੰਮਦਾ ਹੀ ਕੋਈ ਨਹੀਂ। ਅਤੇ ਤੁਹਾਨੂੰ ਪੜ੍ਹੇ ਲਿਖੇ ਵੀਰ ਇਹ ਗੱਲ ਨਾ, ਹੁਣ ਤਾਂ ਸਹਿਮਤ ਨਹੀਂ, ਸਾਰੀ ਸਪੋਰੀ ਸੁਣ ਕੇ ਤੁਹਾਨੂੰ ਮੰਨਣਾ ਪੈਣਾ, ਵੱਡੇ ਵੱਡੇ ਮੰਨੋ ਅੱਗੇ, ਆਪਣੀ ਕਰ ਬਣਾਉਣ ਲਈ ਮੰਨਦੇ। ਅਤੇ ਕਿੱਥੋਂ ਨਾ ਸਿਆਪਾ ਪਾ ਦਿੱਤਾ ਲਿਖ ਚੁੱਕੇ, ਆਖਿਰ ਸਿੱਖ ਹਿੰਦੂਆਂ ਨੇ ਤੰਗ ਹੈ, ਹਿੰਦੂ ਵੱਡੇ ਭਾਈ ਆਪਾਂ ਛੋਟੇ ਭਾਈ ਹੈ, ਇਹ ਕਿਵੇਂ ਪੜ੍ਹਾ ਤੁਹਾਨੂੰ? ਹਿੰਦੂ ਤਾਂ ਜੰਮਦਾ ਹੀ ਨਹੀਂ ਅਤੇ ਭਾਈ ਕਿਵੇਂ ਬਣ ਗਿਆ? 33 ਕਰੋੜ ਦੇਵਤਾ, 9 ਕਰੋੜ ਦੇਵੀ ਹੈ, 125 ਲੱਖ ਪੈਗੰਬਰ ਹੈ, 52 ਵੀਰ ਹੈ, 84 ਸਿੱਧ ਹੈ, 6 ਜਤੀ ਹੈ, 9 ਨਾਥ ਹੈ, 64 ਜੋਗਨੀਆਂ, 45 ਪਦਮ ਦੈਂਤ ਹੈ, ਅਤੇ ਸਿੱਖਾਂ ਦੇ ਮਤ ਮੁਤਾਬਕ 10 ਗੁਰੂ ਹੈ। ਕੋਈ ਦੁਨੀਆ ਦਾ ਪੜ੍ਹਿਆ ਲਿਖਿਆ ਫਿਲਾਸਫਰ ਇਹ ਦੱਸ ਸਕਦਾ ਕਿਸੇ ਨੇ ਕਿਸੇ ਦਾ ਕਟਾਇਆ ਹੋਵੇ? ਇੱਕ ਨੇ ਕੇਸ ਮੁੰਨੇ ਸਿੱਧ ਕਰੋ, ਜੋ ਇਬਰਾਹੀਮ ਵਰਗੇ ਨੇ ਮੁੰਨੇ ਜਨਾਨੀ ਨੇ ਦੰਡ ਦਿੱਤਾ। ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਤੇ ਦੌੜ ਹੈ, ਹਿੰਦੂ ਦੀ ਨਿਸ਼ਾਨੀ ਕੀ ਹੈ? ਹਿੰਦੂ ਵੈਸੇ ਅਰਬੀ ਭਾਸ਼ਾ ਹੈ, ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਹੈ, ਜਿਹੜੇ ਚੋਰ ਰਹਿਣੇ ਤੇ ਰਹਿਣ, ਜਿਹੋ ਜਿਹੇ ਜੰਮੇ ਹੈ ਜੇ ਉਹੋ ਜਿਹੇ ਰਹਾਂਗੇ ਤੇ ਸਿੱਖ ਰਹਾਂਗੇ, ਤੇ ਜੇ ਹਿੰਦੂ ਬਣਨਾ ਨੇ ਕੈਂਚੀ ਤੇ ਪੱਛਣਾ ਵਰਤਣਾ ਪਵੇਗਾ, ਕੈਂਚੀ ਤੇ ਪੱਛਣੇ ਦਾ ਮੂੰਹ ਸਿਰ ਮੁੰਨ ਕੇ ਹਿੰਦੂ ਬਣਦਾ ਹੈ, ਤੇ ਕੈਂਚੀ ਪੱਛਾ ਲੜ ਕੇ ਸੁਨਤ ਕਰ ਗਏ ਤੇ ਮੁਸਲਮਾਨ ਬਣਦਾ ਹੈ, ਤੇ ਜਿਹੋ ਜਿਹੇ ਜੰਮੇ ਹੈ ਜੇ ਉਹੋ ਜਿਹੇ ਰਹੀਏ ਤੇ ਸਿੱਖ ਹੈ, ਗਾਤਰੇ ਕਿਰਪਾਨ ਪਾਉਣਗੇ ਤੇ ਸਿੰਘ ਹੈ, ਸੜਕ ਤੇ ਤੁਰਗੇ ਤੇ ਸਰਦਾਰ ਹੈ। ਹੁਣ ਜਿਹੋ ਜਿਹੇ ਜੰਮੇ ਜੇ ਹਿੰਦੂ ਵੀ ਹੋਏ ਤੁਰ ਨੂੰ, ਤੇ ਉਹਨਾਂ ਨੂੰ ਕੋਈ ਬਾਬੂ ਜੀ ਲਾਲ ਵਾਲੀ ਛੱਲੀ ਰਾਮ ਗੁੱਲੀ ਰਾਮ ਕੋਈ ਕਹੇਗਾ? ਸਾਰੇ ਸਰਦਾਰ ਵੀ ਕਹਿ ਕੇ ਰਾਜ ਮਾਰਨਗੇ। ਹੁਣ ਤੁਸੀਂ ਦੇਖੋ, ਹਿੰਦੂਆਂ ਵਿੱਚੋਂ ਸਿੱਖ ਦਿੰਦੇ ਕਿ ਸਿੱਖਾਂ ਵਿੱਚੋਂ ਹਿੰਦੂ ਦਿੰਦੇ? ਕੁਦਰਤ ਦੇ ਅਸੂਲ ਮੁਤਾਬਕ ਇਹਦਾ ਕੋਈ ਜਵਾਬ ਦੇ ਪੜ੍ਹਿਆ ਲਿਖਿਆ? ਤੇ ਪਿੱਟੀ ਸਾਰੇ ਅਖਬਾਰ ਰਸਾਲੇ ਲੀਡਰ ਇਹ ਪਿੱਟੀ ਜਾਂਦੇ ਆ ਵੀ ਮੈਂ ਨਾਸ ਦਾ ਰੇਸਾ ਹਿੰਦੂ ਸਿੱਖ ਦਾ, ਇਹ ਨਾ ਸਾਡਾ ਰੇਸਾ ਟੁੱਟ ਜਾਵੇ, ਇਹ ਪੱਕਾ ਰਹਿਣਾ ਚਾਹੀਦਾ। ਇਹ ਦੱਸੋ ਰੇਸਾ ਹੈ ਕਹਿੰਦਾ? ਜੰਮਿਆ ਸਿੱਖ ਆ ਜਿਹੜਾ ਵਿਗੜਿਆ ਉਹ ਕਹਿੰਦਾ ਮੈਂ ਸਹੀ ਹਾਂ, ਮੈਂ ਵੱਡਾ। ਜਿਹੜਾ ਸੁਣਿਆ ਸਹੀ ਬਣਿਆ ਉਹ ਕਹਿੰਦਾ ਕਿ ਘੱਟ ਹੈ ਤੇ ਗਲਤ ਹੈ ਤੇ ਛੋਟਾ, ਤੇ ਕਿੱਥੋਂ ਵੀ ਇਨਸਾਫ, ਕਿੱਥੋਂ ਦਾ ਇਨਸਾਫ ਹੈ? ਤੇ ਜਿਹੜੇ ਹਿੰਦੂ ਕਹਾਉਂਦੇ ਵੀ ਹੈ ਉਹਨਾਂ ਨੂੰ ਜਾ ਕੇ ਬਾਜ਼ਾਰਾਂ 'ਚ ਪੁੱਛਿਓ, ਹਿੰਦੂ ਦਾ ਲੱਖਣ ਕੀ ਹੈ? 12 ਤਿਰਕ ਹੋਣੇ ਚਾਹੀਦੇ ਹਿੰਦੂ ਦੇ, ਮੱਥੇ ਤੇ, ਨੱਕ ਤੇ, ਠੋਡੀ, ਛਾਤੀ, ਕੱਛਾਂ, ਗੱਲਾਂ, ਕੰਨਾਂ, ਗਿੱਦੀ ਤੇ ਪਾਲਗਾ, ਤੇ 12 ਤਿਰਕ ਲਾਵੇ, ਸਿਰ ਤੇ ਬੋਬੀ ਰੱਖੇ, ਚੋਟੀ ਨੂੰ ਕਹਿੰਦੇ ਆ, ਪੇਪੀ ਰੱਖੇ ਮੈਂ ਤਾਂ ਕਹਿ ਜ਼ਰੂਰ ਗੱਲ ਚ ਪਾ ਲਏ ਸ਼ਿਵ ਲੰਗਰੀ ਤੇ ਮਾਮਤ ਲੜੇ ਉਹਨੇ ਪਹਿਲਾਂ ਇਹ ਪੁੱਛਿਆ ਕਰੇ ਸ਼ਿਵਲਿੰਗ ਜੰਮਿਆ ਕਿੱਥੋਂ ਆ ਤਾਂ ਤੁਹਾਨੂੰ ਇਹ ਦੇਖਣ ਲਈ ਉਹਨੂੰ ਜ਼ੋਰ ਲਾ ਲਿਓ ਤੇ ਜਿਹੜਾ ਉਹਨੇ ਪਿਓ ਵਾਲੇ ਨੂੰ ਦੱਸ ਦੇਵੇ ਤੇ ਸਹੀ ਕਿਵੇਂ ਹੋਇਆ ਜਿਸ ਵੇਲੇ ਸ਼ਿਵ ਜੀ ਭਗਵਾਨ ਨੇ ਪਾਰਵਤੀ ਨਾਲ ਕੇਲ ਕਲੀੜਾ ਕੀਤੀ ਕਾਮਦੀ ਉਸ ਵੇਲੇ ਵਿਸ਼ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਮਾਰ ਕੇ 12 ਟੋਟੇ ਲੰਮਣੇ ਕਰ ਦਿੱਤੇ ਵੀ ਤਾਂ ਨਾਲ ਸ਼ਿਵਲਿੰਗ ਨਾਲ ਪਿਆ ਗਿਆ ਜੇ ਗਲਤ ਹੋਏ ਤੇ ਮੈਂ ਆਪਣੇ ਫਰਵਰ ਲੈ ਦੂੰਗਾ ਧੁੱਪ ਕਰਮ ਤੋਂ ਸ਼ਿਵਲਿੰਗ ਬਣਿਆ ਤੇ ਕਹਿੰਦੇ ਅਸੀਂ ਸਹੀ ਹੋ ਤੇ ਵੀ ਪੂਜਾ ਕਰੇ ਤੇ ਸ਼ੇਦ ਵਾਲੇ ਪੱਲੀਆਂ ਖੜਕਾਵੇ ਤੇ ਤਮਾਕੂ ਨਾ ਪੀਵੇ ਉਹ ਹਿੰਦੂ ਤੇ ਸਾਡੇ ਕੋਈ ਨਫ਼ਰਤ ਨਹੀਂ ਸਾਡੇ ਸਟੇਜ ਤੇ ਵੇਲੇ ਬੁਲਾਉਣ ਵਾਲੇ ਆਪਦੇ ਘਰੇ ਸੱਦੇ ਤੇ ਬਾਹਰ ਬਣਾਉਣੇ ਮੁਸਲਮਾਨ ਪੱਕਾ ਮੁਸਲਮਾਨ ਮੇਰੇ ਮੁਸਲਮਾਨਾਂ ਦੇ ਮਤ ਮੁਤਾਬਕ ਦੋ ਮਤ ਦੇ ਮੁਤਾਬਕ ਫਿਰ ਮੈਂ ਦੱਸਾਂਗਾ ਮੁਸਲਮਾਨ ਪਹਿਲੀ ਤੌਰ ਤੇ ਨਮਾਜ਼ਾਂ ਪੜ੍ਹੇ ਲਾਲ ਲੈ ਇਨ ਲੈ ਇਨ ਰਹਿਮਾਨ ਰਹੀਮ ਲਾਲ ਲੈ ਇਨ ਲੈ ਕਹਿਣ ਬਣ ਰਹੇ ਅੱਲਾ ਹੁਣ ਆਪਣੇ ਸੁਭਾਨ ਲੈ ਕਹਿ ਕੇ ਬਾਂਗਾਂ ਦੇ ਹੋਣ ਮੁਹੰਮਦ ਰਸੂਲ ਲਾਲ ਲੈ ਇਨ ਲੈ ਕਹਿੰਦਾ ਹੋਵੇ ਹਾਜ ਨਾਲ ਫਲਾਹ ਹਾਜ ਨਾਲ ਫਲਾਹ ਆਲੇ ਬੰਦਗੀ ਸਿੱਖ ਤੋਂ ਆਲੇ ਮੁਰਤੀ ਫਾਲੇ ਕਿਉਂ ਹੁੰਦਾ ਹੋਵੇ ਚਾਰ ਵੇਲਾ ਇਹ ਪੜ੍ਹੇ ਮੁਹੰਮਦ ਰਸੂਲ ਲਾਲ ਲੈ ਇਨ ਲੈ ਛੇ ਵੇਲਾ ਇਹ ਕਹੇ ਸੁਨਤ ਮੁਸਲਮਾਨ ਦੀ ਕੀਤੀ ਹੋਵੇ ਮੁਹੰਮਦ ਦਾ ਪੂਜ ਕੋਲੇ ਖਵਾਵਾ ਪਾਸ਼ ਕੋਲੇ ਕੁਰਾਨ ਦਾ ਪਾਠੀ ਹੋਵੇ ਲਵਾਂ ਕਟਾਨਾ ਹੋਣ ਸੁਨਤ ਕੀਤੀ ਹੋਵੇ ਤੇ ਤਮਾਕੂ ਨਾ ਪੀਵੇ ਉਹ ਮੁਸਲਮਾਨ ਸਾਡਾ ਭਰਾ ਤੇ ਸਿੱਖ ਪੱਕਾ ਸਿੱਖ ਬਣੇ ਪੱਕਾ ਜਿਹੜੇ ਸਿੱਖ ਅੰਮ੍ਰਿਤ ਛੱਕ ਡਾਕਟਰੇ ਕਿਰਪਾਨ ਪਾ ਕੇ ਤੇ ਸ਼ਰਾਬ ਪੀਂਦਾ ਮੇਰੇ ਵੱਲੋਂ ਐਲਾਨ ਹੈ ਤੁਹਾਨੂੰ ਮਿੱਟੀ ਦੇ ਤੇਲ ਦਾ ਪੀਪਾ ਪਾ ਕੇ ਜਿਉਂਦੇ ਨੂੰ ਅੱਗ ਲਾ ਕੇ ਸਾੜ ਕੇ ਮੇਰੇ ਕੋਲ ਆ ਕੇ ਮੈਂ ਤੇ ਮੁਕੱਦਮਾ ਲੜੇ ਹੁਣ ਤੁਸੀਂ ਦੱਸੋ ਵੀ ਮੇਰੀ ਲੜਾਈ ਕੁਰੀਤੀ ਨਾਲ ਕਿ ਜਾਤੀ ਨਾਲ ਤੇ ਕਿਵੇਂ ਕਹਿੰਦੀ ਹੈ ਕਿ ਹਿੰਦੂਆਂ ਨਾਲ ਲੜਾਈ ਬਣ ਗਿਆ ਤੇ ਤੁਹਾਡੀ ਕਿੱਥੋਂ ਦੀ ਸ਼ਾਂਤੀ ਹੈ ਇਹ ਮੰਮੀ ਕਿੰਨੀ ਦਾ ਸ਼ਾਂਤੀ ਹੈ ਕੀ ਇਹ ਪ੍ਰਚਾਰ ਕਰਨਾ ਅੰਮ੍ਰਿਤ ਛਕਾਉਣਾ ਰੋਹ ਪਰਖਾਉਣੀ ਕੇਸਰ ਨਿਸ਼ਾਨ ਪਾਉਂਦੇ ਥੱਲੇ ਇਕੱਠੇ ਕਰਨੇ ਪੰਥ ਨੂੰ ਡੱਟ ਕੇ ਹਮਾਇਤ ਕਰਨੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਨਾਲ ਜੋੜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਅਜਿਹੀ ਲੁੱਟੀ ਹੈ ਮਸੂਮਾਂ ਦਾ ਖੂਨ ਪੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗੇ ਲਾਈਆਂ ਉਹਨਾਂ ਨੂੰ ਗੱਡੀ ਚੜਾਉਣ ਦੀ ਇੱਛ ਕਰਾਉਣਾ ਤੇ ਗੱਡੀ ਚੜਾਉਣ ਵਾਸਤੇ ਪ੍ਰੇਰਨਾ ਕਰਨੀ ਜੋ ਕੰਮ ਪਾਪ ਨੇ ਜੋ ਕੰਮ ਕਾਂਗਰਸ ਨਾਲ ਹੈ ਮੈਂ ਕੱਟੜ ਪਾਪੀਆਂ ਦੇ ਕੱਟੜ ਕਾਂਗਰਸ ਨੂੰ ਜੋ ਕੰਮ ਜਨਸੰਘੀਆਂ ਤੇ ਮੈਂ ਜਨਸੰਘੀਆਂ ਜੋ ਕੰਮ ਅਕਾਲੀਆਂ ਨੇ ਤੇ ਮੈਂ ਜੰਮੂ ਅਕਾਲੀਆਂ ਤੇ ਜੋ ਕੰਮ ਅਕਾਲੀਆਂ ਤੇ ਮੈਂ ਅਕਾਲੀਆਂ ਅਕਾਲੀ ਤੇ ਅਕਾਲੀਆਂ ਬੜਾ ਭਾਰੀ ਫਰਕ ਹੈ ਅਕਾਲੀ ਉਹ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਤੇ ਅਕਾਲੀ ਉਹ ਜਿਹੜਾ ਅਕਾਲ ਕਰਨ ਮੰਨਦਾ ਜਿਹੜਾ ਵੈਸ਼ਨੂੰ ਦੇਵ ਨੂੰ ਮੈਂ ਕਹਿ ਕੇ ਮੱਥਾ ਦੇ ਸਿੱਖਣ ਪ੍ਰਗਟ ਕੇ ਇਹ ਅਕਾਲੀ ਹੈ ਇਹ ਪ੍ਰਚਾਰ ਹੈ ਮਿੱਥ ਦਾ ਤੇ ਪ੍ਰਾਪੇ ਬੰਦਾ ਕੀ ਹੈ ਪ੍ਰਾਪੇ ਬੰਦਾ ਹੈਗਾ ਵੱਡਿਆਂ ਵੱਡਾ ਚੌਧਰੀਆਂ ਵੱਲੋਂ ਵੀ ਪਿੰਡਰਾਵਾ ਸਰਕਾਰ ਦੀ ਬੋਲੀ ਬੋਲਦਾ ਦੋ ਤੇਰੇ ਨਾਮ ਹੀ ਦੱਸ ਦਿੰਦੇ ਸੁੱਚਾ ਸਿੰਘ ਛੋਟੇ ਪਰ ਗੁਰਦਾਸਪੁਰ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਹਰੀ ਸਿੰਘ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਅਕਾਲੀ ਦਲ ਦਾ ਤਾਰ ਕਿਸ਼ਨ ਸਿੰਘ ਲੁਧਿਆਣੇ ਜ਼ਿਲ੍ਹੇ ਦਾ ਪ੍ਰਧਾਨ ਅਕਾਲੀ ਦਲ ਦਾ ਤੇ ਜਸਵੰਤ ਸਿੰਘ ਆਡਰੇ ਕੇਤ ਬਠਿੰਡੇ ਤੋਂ ਕੱਲ੍ਹ ਇਹ ਵੀ ਖ਼ਬਰ ਮੈਨੂੰ ਪਤਾ ਲੱਗਾ ਉਹਨੇ ਨਿਖੇਧੀ ਕਰ ਦਿੱਤੀ ਹੈ ਦੂਜੇ ਪੱਖ ਤੋਂ ਪਰ ਪਹਿਲਾਂ ਇਹ ਵੀ ਖ਼ਬਰ ਆਈ ਹੈ 6 ਸਤੰਬਰ ਦੀ ਅਜੀਤ ਵਿੱਚ ਇਹਨਾਂ ਚੋਂ ਮਨੁੱਖਾਂ ਨੇ ਖ਼ਬਰ ਦਿੱਤੀ ਹੈ ਕਿ ਪਿੰਡਰਾਂਵਾਲਾ ਤੇ ਜਗਦੇਵ ਸਿੰਘ ਪ੍ਰਬੰਧੀ ਕਾਂਗਰਸ ਦੇ ਏਜੰਟ ਤੇ ਪੰਥ ਦੇ ਗਦਾਰ ਹਨ ਮੈਂ ਖੁਸ਼ ਰੱਖਾਂ ਤੁਹਾਨੂੰ ਤਾਂ ਵਰਤਿਆ ਸੀ ਇਹਨਾਂ ਲੋਕਾਂ ਨੇ ਗਾਲਾਂ ਕੱਢੀਆਂ ਤੁਹਾਡੇ ਕੰਮ ਤੇ ਵੀ ਫਰਕ ਹੀ ਕਿਸੇ ਨੇ ਕੰਮ ਨਾਲ ਨਾ ਤੁਹਾਨੂੰ ਬਖਸ਼ ਕੇ ਦਾ ਕੰਮ ਮੇਰਾ ਇਹ ਹੈ ਜੇ ਇਹ ਕੰਮ ਹੀ ਪੰਥ ਦੀ ਗਦਾਰੀ ਹੈ ਤੇ ਕਾਂਗਰਸ ਦੇ ਏਜੰਟ ਕੋਲ ਤੁਸੀਂ ਦੱਸੋ ਮੇਰੇ ਅਕਾਲੀ ਦਲ ਦਾ ਕੀ ਕੰਮ ਹੈ ਮੇਰੇ ਲਿਫਾਫ ਸਾਰੇ ਰੱਦ ਹੈ ਕੈਸਲ ਕੀਤੇ ਗਵਰਨਮੈਂਟ ਨੇ ਤੇ ਮੈਂ ਸਰਕਾਰੀਆ ਤੇ ਕਾਂਗਰਸੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਚਰਨ ਦੇ ਲਿਫਾਫ ਬਣਿਆ ਤੇ ਅਕਾਲੀ ਦਲ ਮੇਰੇ ਲਿਫਾਫ ਤੇ ਮੇਰੇ ਮਾਰਦਾ ਨੇ ਸਾਰਿਆਂ ਨੇ ਰੱਦ ਹੈ ਤੇ ਉਮਰਾਂ ਨੇ ਮੇਰੇ ਲਿਫਾਫ ਬਣਿਆ ਕਾਰਡ ਬਣਦੇ ਆਹ ਮੋਰਚੇ ਦੀ ਗੱਲ ਕਰ ਰਿਹਾ ਪਿਛਲੀ ਨਹੀਂ ਮੋਰਚੇ ਦੌਰਾਨ ਇਹ ਅਕਾਲੀ ਦਲ ਹੈ ਅਕਸਰ ਇਹਨਾਂ ਨੂੰ ਕਮੇਟੀ ਫੇਰਨ ਵਾਲਿਆਂ ਨੂੰ ਕਮੇਟੀ ਫੜਿਆ ਤੇ ਦੱਸੋ ਤੇ ਆਪਣੇ ਭਰਾਵਾਂ ਦੇ ਵਿੱਚੋਂ ਲੀਡਰਾਂ ਵਿੱਚੋਂ ਜਿਹੜੇ MLA ਹੈ ਉਹਨਾਂ ਦੀ ਗੱਲ ਕਰਦੇ ਹਾਂ MLA ਦੀ ਇੱਕ ਵੀ ਬੱਚੇ ਜਿਹਨੇ ਦਰਬਾਰੇ ਦੇ ਘਰੇ ਜਾ ਕੇ ਰੋਟੀ ਨੀ ਖਾਧੀ ਤੇ ਖਾਧੀ ਕਦੋਂ ਹੈ? ਜਿਹੜੇ ਦੋਵੇਂ ਬੱਚੇ ਸਰ ਚੁੱਕੀਆਂ, ਇਸ ਨੂੰ ਅੱਗ ਲੱਗ ਚੁੱਕੀ ਹੈ, 18 ਸਿੰਘ ਮਿਲ ਕੇ ਸ਼ਹੀਦ ਹੋ ਚੁੱਕੇ ਹੈ, ਮੈਂ 25 ਦਿਨ ਫੇਲ ਚ ਰਹਿ ਹੋਇਆ ਤੇ ਫੈਡਰੇਸ਼ਨ ਦੇ ਵਿਦਿਆਰਥੀ ਪਿੱਛੇ ਜਿਹੜੇ ਚ ਲਮਕਾਣ ਜਾ ਚੁੱਕੇ ਹੈ, ਉਦੋਂ ਪਿੱਛੇ ਜਿੱਦੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਨੇ ਰੇਤਾਂ ਪਾਈਆਂ, ਉਦੋਂ ਪਿੰਡਾਂ ਕਿਹੜੇ ਕਿਹੜੇ ਖਾਧੀ ਸੀ ਮੈਂ ਭਰਾਵਾਂ ਨੇ? ਸਿੱਖਾਂ ਨੇ ਈਸਟ ਦੇ ਕਾਤਲ ਦੇ ਘਰੇ ਰੋਟੀ ਖਾ ਕੇ ਵੀ ਅਕਾਲੀ, ਲਾਇਸੈਂਸ ਬਣਾ ਕੇ ਵੀ ਅਕਾਲੀ, ਇੰਦਰਾ ਨੂੰ ਮਿਲ ਕੇ ਵੀ ਅਕਾਲੀ, ਤੇ ਮੇਰੀਆਂ ਤੁਹਾਡੀਆਂ ਦਿੱਤੀਆਂ ਜਾਂ ਬੱਸਾਂ ਛੱਡਣ ਤਾਂ ਵੀ ਕਾਂਗਰਸੀ, ਲਾਇਸੈਂਸ ਰੱਦ ਹੋਣ ਤਾਂ ਵੀ ਕਾਂਗਰਸੀ, ਸਿੰਘ ਸ਼ਹੀਦ ਹੋਣ ਤਾਂ ਵੀ ਕਾਂਗਰਸੀ, ਸਿੱਖਾਂ ਦੇ ਘਰਾਂ ਦੀ ਕੁਰਸੀ ਜਿਹੜੇ ਮਾਰਦਨ ਹੋ ਜਾਵੇ ਤਾਂ ਵੀ ਕਾਂਗਰਸੀ, ਅੱਗ ਲਾ ਕੇ ਸਾੜ ਦੇਣ ਤਾਂ ਵੀ ਕਾਂਗਰਸੀ, ਸਾਡੇ ਪਿੰਡ ਦੀ ਮੂੰਹ ਤੇ ਆਪਣੇ ਧੀ ਤੇ ਪਿਓ ਦਾ ਸੰਬੰਧ ਕਰਾ ਦਿੱਤਾ ਜਾਵੇ, ਮੈਂ ਤਾਂ ਵੀ ਕਾਂਗਰਸੀ, ਤੇ ਤੁਹਾਡਾ ਕੀ ਫੈਸਲਾ ਹੋਇਆ? ਇੱਧਰ ਕੌਣ ਦੇ? ਇੱਕ ਜਿਹੜੀ ਆ ਸ਼ਾਂਤਮਈ ਹੈ, ਇਹ ਲੰਮੀ ਕਿੰਨੀ ਕੁ ਮੈਨੂੰ ਇਹ ਪਤਾ ਨਹੀਂ ਲੱਗਾ। ਗੋਰੇ ਇਤਿਹਾਸ ਤੇ ਸਿੱਖ ਇਤਿਹਾਸ ਵਿੱਚੋਂ ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਦੋ ਪੀੜ੍ਹੀਆਂ ਲਗਾਤਾਰ ਕੋਈ ਪੜ੍ਹਿਆ ਲਿਖਿਆ ਤੇ ਕੋਈ ਲੀਡਰ ਤੇ ਕੋਈ ਮਿਨਿਸਟਰ ਨੂੰ ਇਹ ਸਿੱਧ ਕਰਦੇ ਨੇ ਕਿ ਦੋ ਪੀੜ੍ਹੀਆਂ ਸ਼ਾਂਤਮਈ ਹੈ, ਤੇ ਮੈਂ ਸਹਿਮਤ ਖੜੋ ਕੇ ਪਰਨ ਕਰਦਾ, ਆਪਣੇ ਸਿਰ ਵੱਢ ਕੇ ਤੁਹਾਨੂੰ ਦੇ ਦੂੰਗਾ। ਅਕਾਲੀ ਦਲ ਦੇ ਇਤਿਹਾਸ ਨੂੰ ਛੱਡ ਕੇ ਗੋਰੇ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ ਦੋ ਪੀੜ੍ਹੀਆਂ ਲਗਾਤਾਰ ਸ਼ਾਂਤਮਈ, ਤੇ ਆਪਣੇ ਇਤਿਹਾਸ ਵਿੱਚ ਇਹ ਜਿਹੜਾ ਹੰਦਾ ਚੱਲ ਰਿਹਾ ਇਹ 14 ਪੀੜ੍ਹੀਆਂ ਸ਼ਾਂਤਮਈ ਹੋ ਗਈ ਹੈ। ਤੁਸੀਂ ਸਿੱਖ ਅੰਦਰਾਂ ਦੇ ਹੋ ਕਿ ਗੁਰੂ ਦੇ ਹੋ? ਉਹ ਬੋਲਦੇ ਨੇ ਕਿਹੜੇ ਸਿੱਖ, ਤੇ ਜੇ ਗੁਰੂ ਦੇ ਸਿੱਖ ਹੈ ਫਿਰ ਸ਼ਾਂਤਮਈ ਲੰਮੀ ਕਿੰਨੀ ਕੁ? ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ ਇੱਕ ਦਿਨ, ਸੀਗਾ ਧੋਤੀ ਬੰਨ੍ਹੀ ਪ੍ਰੇਮੀ ਉਹ, ਉਹ ਕਹਿੰਦਾ ਬਾਬਾ ਜੀ ਜਿਸ ਮਨੁੱਖ ਨੇ ਕੁੜੀ ਜਨ ਪਵੇ ਤੇ 20-22 ਸਾਲ ਦੀ ਹੋ ਜਾਵੇ, ਉਹ ਮਾਤਾ ਪਿਤਾ ਨੂੰ ਨੀਂਦ ਨਹੀਂ ਆਉਂਦੀ ਮੇਰੀ ਲੜਕੀ ਕੁਆਰੀ ਮੈਂ ਉਹਨਾਂ ਘਰੇ ਬੈਠੀ ਹੈ, ਤੇ ਆਪਣੀ ਸਾਰੇ ਸ਼ਰਮੀ ਲੱਗੀ ਹੈ, ਸ਼ਾਂਤੀ 40 ਸਾਲ ਦੀ ਵਿਹੜੀ ਕਦੋਂ ਹੋਏ? ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਹੈ ਇੱਕ ਪੀੜ੍ਹੀ, ਤੇ 6ਵੇਂ ਪਾਤਸ਼ਾਹ ਨੇ ਪੰਜ ਦੇ ਨੱਕ ਚ ਲਪੇਟ ਦਾ ਕੁੱਤਿਆਂ ਤੋਂ ਵੱਡਾ ਸੀ, ਜਿੱਥੇ ਗਿਆਨੀ ਜਵਾਹਰ ਸਿੰਘ ਰਾਸ਼ਟਰਪਤੀ ਦੇ ਅਹੁਦੇ ਤੇ ਇਸ ਅਹੁਦੇ ਤੇ ਚੰਦੂ ਸੀ ਉਹ ਜਹਾਂਗੀਰ ਦੇ ਅੱਗੇ ਜਿਵੇਂ ਹੁਣ ਅੰਦਰਾਂ ਦੇ ਅੱਗੇ ਹੈ, ਇਸ ਅਹੁਦੇ ਦੀ ਪ੍ਰਾਪਤੀ ਵਾਲੇ ਨੂੰ ਜਦੋਂ ਗੁਰੂ ਘਰ ਤੇ ਅੱਖ ਰੱਖੀ ਤੇ ਗੁਰੂ ਘਰ ਨੂੰ ਨਿਰਵਾਉਣਾ ਚਾਹੇ ਤੇ ਗੁਰੂ ਘਰ ਨੇ ਬਖਸ਼ਿਆ ਨੂੰ ਨੱਕ ਚ ਲਪੇਟ ਪਾਏ ਕੁੱਤਿਆਂ ਤੋਂ ਵੱਡਾ ਸੀ ਉਹਨੂੰ, ਇਹ ਬਦਲਾ ਨਹੀਂ ਲਿਆ ਜਾਦੇ ਸਿਆਣਾ 6ਵੇਂ ਪਾਤਸ਼ਾਹ ਨੇ ਆਪਾਂ ਸਾਰੇ ਹੀ 9ਵੇਂ ਪਾਤਸ਼ਾਹ ਨੇ ਸ਼ਾਂਤ ਨੂੰ ਸ਼ਹੀਦੀ ਦਿੱਤੀ, 10ਵੇਂ ਪਾਤਸ਼ਾਹ ਨੇ ਬਦਲਾ ਲਿਆ, ਦੋ ਪੀੜ੍ਹੀਆਂ ਪੀੜ੍ਹੀ ਦਰ ਪੀੜ੍ਹੀ ਹੋ ਗਈ ਹੈ, ਇਹ ਤਾਂ ਗੌਰ ਇਤਿਹਾਸ ਹੈ, ਅੱਗੇ ਸਿੱਖ ਇਤਿਹਾਸ ਚੱਲਦਾ। ਛੋਟੇ ਸਾਹਿਬਜ਼ਾਦੇ ਨੇ ਸ਼ਾਂਤ ਨੂੰ ਸ਼ਹੀਦੀ ਦਿੱਤੀ, ਬੰਦਾ ਸਿੰਘ ਬਹਾਦਰ ਨੇ ਜਾਮੀ ਖਾਂ ਤੇ ਮਾਮੀ ਖਾਂ ਮਰਿੰਡੇ ਵਾਲੇ ਥਾਣੇਦਾਰਾਂ ਨੂੰ ਕੋਠੇ ਚੋਂ ਕੱਢ ਕੇ ਜਿਉਂਦਿਆਂ ਨੂੰ ਸਾੜਿਆ, ਤੇ ਝੂਠਾ ਨੰਦ ਜਿਹਨੂੰ ਸੁੱਤਾਨੰਦ ਗ੍ਰੰਥਾਂ ਨੇ ਲਿਖਿਆ ਉਹਦੀ ਲੜਕੀ ਚੰਡਾਲਾ ਨਾਲ ਵਿਆਹੀ ਹੈ, ਤੇ ਵਜੀਦੇ ਨੂੰ ਛਾਤੀ ਤੇ ਘੋੜਾ ਚੜਾਇਆ, ਬਦਲਾ ਲਿਆ ਛੋਟੇ ਸਾਹਿਬਜ਼ਾਦਿਆਂ ਨੇ ਦੂਜੀ ਉਹੀ ਪੀੜ੍ਹੀ, ਕਿਉਂਕਿ ਸਾਡੇ ਹਿੰਦੀ ਔਲਾਦ ਹੈ ਆਪਾਂ ਮਾਝੀ ਔਲਾਦ ਹੈ, ਹਾਂ ਆਪਾਂ ਸਿੱਖ ਉਹ ਵੀ ਸਿੱਖ ਆਪਣੇ ਭਰਾ ਹੈ, ਉਸੇ ਪੀੜ੍ਹੀ 'ਚ ਬਦਲਾ ਲਿਆ। ਬਾਬਾ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ ਤੇ ਦੂਜੀ ਪੀੜ੍ਹੀ ਹੁੰਦੀ ਪੁੱਤਰ ਤੇ ਭਤੀਜੇ ਦੀ, ਤੇ ਬਾਬਾ ਅਗਰ ਸਿੰਘ ਦੀ ਭਤੀਜਾ ਸੀ ਬਾਬਾ ਮਨੀ ਸਿੰਘ ਨੇ, ਉਹਨਾਂ ਨੇ ਜਲਾਦ ਦਾ ਸ਼ਰਮ ਦਿਆ, ਬਦਲਾ ਲਿਆ। ਚਾਰੂ ਸਿੰਘ ਦੀ ਖੋਪੜੀ ਲੱਖੀ, ਆਪਣੇ ਪੈਰ ਦੀ ਜੁੱਤੀ ਨਾਲ ਇੱਕ ਸਿੱਖ ਦੇ ਰਾਹੀ ਕੁੱਟ ਕੁੱਟ ਕੇ ਬਾਂਹਾਂ ਦੇ ਨਾਲ ਖਾਨ ਬਹਾਦਰ ਜੱਟੀਆਂ ਨੂੰ ਪ੍ਰਲੋਕ ਨੂੰ ਭੇਜਿਆ, ਖੋਪੜੀ ਲਿਆਉਣ ਵੇਲੇ ਸ਼ਾਂਤੀ ਹੈ ਤੇ ਲੋਕ ਖੋਪੜੀ ਲੱਥ ਲਿਆ ਛਿੱਤਰ ਫੜ ਲਿਆ, ਚੱਲ ਬਣ ਬੱਚੀ ਲੱਗ ਅੱਗੇ, ਉਹੀ ਪੀੜ੍ਹੀ ਹੈ। ਲਖਪਤ ਤੇ ਜਸਪਤ ਨੇ ਸਿੱਖਾਂ ਨੂੰ ਮੁਕਾਉਣ ਦਾ ਤੁਹਈਆ ਕੀਤਾ, ਤੇ ਭਾਈ ਨਭਾਊ ਸਿੰਘ ਜਿਹਨੂੰ ਅੱਜ ਦੇ ਲੋਕ ਪਛੜੀਆਂ ਸਿਰਾਂ ਕਹਿੰਦੇ ਹਰੀਜਨ ਕਹਿੰਦੇ ਉਹਨਾਂ ਵਿੱਚੋਂ ਅਸੀਂ ਪ੍ਰੇਮੀਏ, ਭਾਈ ਨਭਾਊ ਸਿੰਘ ਨੂੰ ਹਾਥੀ ਤੇ ਚੜ੍ਹ ਕੇ ਲਖਪਤ ਦਾ ਸਿਰ ਐਂ ਵੱਢਿਆ ਸੀ ਜਿਵੇਂ ਕੱਦੂ ਵਾਲ ਵਾਲੇ ਵੱਢ ਕੇ ਥੱਲੇ ਫੜ ਗਈ ਦਾ ਦਰਖਤ, ਉਸੇ ਪੀੜ੍ਹੀ 'ਚ ਬਦਲਾ ਲਿਆ। ਮਤੀ ਦਾਸ, ਭਾਈ ਸਤੀ ਰਾਮ, ਭਾਈ ਦਿਆਲਾ ਜੀ ਸ਼ਾਂਤ ਨੂੰ ਸ਼ਹੀਦੀ ਦਿੱਤੀ ਹੈ ਤੇ ਰਾਤ ਨੂੰ ਨਰਿੰਗ ਨੂੰ ਛਾਤੀ ਤੇ ਚੜ੍ਹੇ ਹੈ, ਕੋਈ ਇਤਿਹਾਸਕਾਰ ਦੱਸੋ ਇੱਕ ਰਾਤ ਵੀ ਨਰਿੰਦਰ ਨੂੰ ਪਿੱਛੇ ਦਿੱਲੀ ਸੌਣ ਦਿੱਤਾ ਸਿੱਖਾਂ ਨੇ ਫਤਿਹ ਤੇਰਾ ਸ਼ਾਂਤ ਨਹੀਂ ਰਹੇ ਤੇਰਾ ਸਿੰਘ ਸ਼ਹੀਦ ਹੋ ਗਏ ਤੇ ਠੱਕਰ ਜ਼ਖਮੀ ਹੋ ਗਏ ਤੇ ਸਿੱਖਾਂ ਦਾ ਕਾਤਲ ਕਮਿਸ਼ਨਰ ਦੀ ਕਾਰ ਵਿੱਚ ਪਹਿਲਾਂ ਤਾਂ ਸਾਰੀ ਰਾਤ ਜਲੰਧਰ ਰਿਹਾ ਚਾਰ ਵਜੇ ਅੰਮ੍ਰਿਤ ਵੇਲੇ ਰਾਮਾ ਮੰਡੀ ਮੋੜ ਜਿਹੜੀ ਹੁਸ਼ਿਆਰਪੁਰ ਨੂੰ ਸੜਕਾਂ ਦੀ ਜਲੰਧਰ ਤੋਂ ਉਹ ਚੌਂਕ ਕਮਿਸ਼ਨਰ ਆਪ ਲੰਘਾ ਕੇ ਆਇਆ ਤੇ ਦਿੱਲੀ ਕਮਿਸ਼ਨਰ ਦੀ ਕਾਰ 'ਚ ਗਿਆ ਫਿਰ ਆਪਾਂ ਜੇ ਆਪਣੇ ਅਦਾਲਤ ਦਾ ਕੁੰਡਾ ਖੜਕਾਇਆ ਉਹ ਤਾਂ ਆਪਾਂ ਝੂਠੇ ਸਿੱਧ ਹੋਏ ਤੇ ਉਮਰਾ ਨਗਰੀ ਦੀ ਗਵਾਹੀ ਨਾਲ ਗੁਰਵਚਨਾ ਬਰੀ ਹੋਇਆ ਨਾਲੇ ਮਰ ਗਏ ਨਾ ਜ਼ਖਮੀ ਹੋਏ ਘਰ ਲੁੱਟੇ ਗਏ ਤੇ ਅਦਾਲਤ ਵੀ ਝੂਠੇ ਸਿੱਧ ਹੋਏ ਅਖੀਰ ਆਪਣੇ ਹੱਥੀਂ ਆਪਣੇ ਆਪੇ ਹੀ ਕੈਦ ਸਲਾਰੀਆ ਰਾਸਤਾ ਜਦੋਂ ਅਖਤਿਆਰ ਕੀਤਾ ਗੁਰੂ ਕਰਨ ਜੀ ਧਰ ਦੇ ਰਸਤੇ ਚੱਲੇ ਅਸੀਂ ਚ ਗੁਰਬਚਨ ਨੇ ਗੁਰੂ ਕੇ ਲਾਲਾ ਨੇ ਗੱਡੀ ਚੜਾ ਦਿੱਤਾ ਭਵਨ ਬਣਦਾ ਪੰਜਾਬ ਚ ਕਿਤੇ ਦੱਸੋ ਮੁੜ ਕੇ ਫੜਿਆ ਗਿਆ ਅਮਰੀਕ ਸਿੰਘ ਆ ਬੈਠੇ ਇੱਥੇ ਕੋਲ ਮੇਰੇ ਫਟ ਬਣਾ ਲਈ ਤੁਹਾਨੂੰ ਇਹ ਤੇ ਅਠਾਰਾਂ ਸਿੰਘ ਫੜੇ ਗਏ ਤੇ ਸ਼ਾਂਤ ਨੂੰ ਮੇਰੇ ਤੋਂ ਆਪਾਂ ਫੇਰ ਆਰੰਭ ਕਰ ਦਿੱਤਾ ਤੇ ਪੁਲਿਸ ਨੇ ਗੋਲੀਆਂ ਨੇ ਭੁੰਨੇ ਸ਼ੁਰੂ ਕਰ ਦਿੱਤੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਫਿਰ ਮਾਰੀ ਜਾਣੂ ਕਿਸੇ ਗੁਰੂ ਕੇ ਸਿੱਖ ਨੂੰ ਅੱਗ ਚੱਬਣਾ ਪਿਆ ਤੇ ਅੱਗੋਂ ਮੂੰਹ ਤੋੜ ਮੈਂ ਜਵਾਬ ਦੇਣਾ ਪਿਆ ਹੁਣ ਵੀ ਪੁਲਿਸ ਪੰਜਾਬ 'ਚ ਹੀ ਹੈ ਇਹਨੂੰ ਕਹੋ ਕਿ ਭਲਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸਿੱਖ ਨੂੰ ਬਾਹਰ ਲਾਉਣ ਪਿੱਛੇ ਫੇਰ ਡੰਡਾ ਚਾੜ ਦਿੱਤਾ ਪਿੰਡਰਾਂ ਵਾਲਾ ਸਰਕਾਰ ਗਿਆ ਪਿੰਡਰਾਂ ਵਾਲਾ ਕਾਂਗਰਸੀ ਪਿੰਡਰਾਂ ਵਾਲਾ ਟੌਲਟ ਹੈ ਇਹਨੂੰ ਸਟੇਜ 'ਤੇ ਨਹੀਂ ਬੋਲਣ ਦਿੱਤਾ ਜਾਊਗਾ ਇਹ ਨਾ ਸਾਡਾ ਬਾਈਕਾਟ ਹੈ ਇਹ ਸਾਡੇ ਮਤ ਤੋੜਨ ਵਾਸਤੇ ਚੁੱਪ ਹੋ ਗਿਆ ਚੁੱਪ ਹੋਣ ਤੋਂ ਪਿੱਛੋਂ ਕੀ ਹੋਇਆ 14 ਤੋਂ ਲੈ ਕੇ 20 ਤਰੀਕ ਤੱਕ ਕੀ ਹਾਲਤ ਹੋਈ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਉਹ ਸਰੂਪਾਂ ਨਾਲ ਸੜਨੇ ਗੁਰਦੁਆਰਿਆਂ ਨਾਲ ਸਾੜਨੇ ਟਰੱਕਾਂ ਨੂੰ ਅੱਗ ਲਾਉਣੀ ਕੁੜੀਆਂ ਸਿੱਖਾਂ ਦੀਆਂ ਮੰਗਦਾ ਕਰਨੀਆਂ ਸਿੱਖਾਂ ਦੇ ਕੇਸ ਕਤਲ ਕਰਨੇ ਛੱਪੜਾਂ 'ਚ ਡੁਬੋ ਕੇ ਮਾਰਨੇ ਇਹ 20 ਤਰੀਕ ਤੱਕ ਹੁੰਦਾ ਰਿਹਾ ਅਖਬਾਰਾਂ ਵਾਲੇ ਭਾਈਓ ਤੇ ਜ਼ਿੰਮੇਵਾਰ ਸੱਜਣੋ ਆਪਣਾ ਕੀ ਸੀ ਤੁਰ ਜ਼ੋਰ ਸ਼ਬਦਾਂ 'ਚ ਨਿਖੇਧੀ ਛਿੱਟੇ ਗੰਭੀਰ ਨਿਕਲਣਗੇ ਸਰਕਾਰ ਜ਼ਿੰਮੇਵਾਰ ਹੋਵੇਗੀ ਤੇ ਇਹ ਕੰਮ ਸਰਕਾਰ ਦੇ ਏਜੰਟਾਂ ਦਾ ਇਹ ਚਾਰ ਥੱਕਾ 'ਤੇ ਬਣਾ ਗਾ ਕਲਮ ਕਿਹਨੂੰ ਪੁੱਟ ਕੇ ਸਾਂਭਦੀ ਹੈ ਇਹ ਛਿੱਟੇ ਗੰਭੀਰ ਨਾਲ ਨਿਖੇਧੀ ਨਾਲ ਜ਼ਿੰਮੇਵਾਰੀ ਨਾਲ ਸਰਕਾਰੀ ਏਜੰਟਾਂ ਨੇ ਕਹਿਣ ਲੈ ਉਹ ਭੈਣਾਂ ਦੀ ਅੱਜ ਬਚ ਗਈ ਤੇ ਜਦੋਂ 20 ਤਰੀਕ ਨੂੰ ਇੱਥੇ ਧਰੂਕੇ ਪੈਣ ਲੱਗੇ ਪੰਜਾਬ 'ਚ ਉਦੋਂ ਪਿੱਛੇ ਹਰਿਆਣੇ ਦੀ ਕਰਕੇ ਸਿੱਖ ਮੇਰੇ ਵੀ ਆਈ ਹੈ ਤੇ ਦੱਸੋ ਹੁਣ ਵੀ ਤਾਂ ਹਰਿਆਣੇ 'ਚ ਪੁਲਿਸ ਕਮੇਟੀ ਹੈਗੀ ਹੈ ਤੇ ਹੁਣ ਇਹਨਾਂ ਨੇ ਹੱਥ ਚੁੱਕ ਨਹੀਂ ਫੇਰ ਆਉਣ ਦੀ ਯੋਜਨਾ ਅਸੀਂ ਤਾਂ ਬੋਲਣਾ ਹੀ ਨਹੀਂ ਅਸੀਂ ਮੰਜੀ ਸਾਹਿਬ 'ਤੇ ਨਹੀਂ ਬੋਲਣ ਦੇਣਾ ਇਹ ਸਰਕਾਰ ਵੀ ਬੋਲੀ ਬੋਲਦਾ ਤੇ ਮੈਂ ਨਕਲੀ ਹਾਂ ਚੁੱਪ ਹੁਣ ਇੱਦਾਂ ਬੋਲੂੰਗਾ ਜਿੱਦਾਂ ਸਾਰੇ ਬਾਂਹ ਖੜੀਆਂ ਕਰਕੇ ਪਿੱਛੇ ਨੇ ਸਿਆਪਾ ਕੀਤਾ ਮਰ ਗਿਆ ਕਿਸੇ ਪਾਸੇ ਹੱਲ ਪਾ ਉਦੋਂ ਮੈਂ ਵੀ ਬੋਲ ਤੂੰ ਨਹੀਂ ਮੈਂ ਵੀ ਚੁੱਪ ਨਹੀਂ ਇਹ ਸ਼ਾਂਤ ਨਹੀਂ ਕਦੋਂ ਤੱਕ ਰੱਖਣੀ ਹੈ ਹਿੰਦੂ ਸਿੱਖ ਇੱਕ ਤਾਂ ਤੁਹਾਡੀ ਕਾਹਦੀ ਹੈ ਅਗਲੀ ਸਿੱਖ ਰੱਖਣੀ ਕੌਮ ਨੇ ਉਹ ਚੌਧਰੀ ਬਣਿਆ ਬੈਠਾ ਇੱਥੇ ਗਿਆਨੀ ਜੈਲ 'ਚ ਉਹ ਵੀ ਨਿੰਦਾ ਕਰੀ ਜਾਣਾ ਮੈਂ ਸਿੱਖ ਰੱਖਣੀ ਕੌਮ ਦਾ ਹੱਲ ਹੀ ਨਹੀਂ ਉਹ ਭਲਿਆ ਮਾਨ ਸਾਹਿਬ ਠੀਕ ਹੈ ਤੈਨੂੰ ਰੱਬ ਨੇ ਉਹਦਾ ਦੇ ਦਿੱਤਾ ਕਿਸੇ ਕਾਰ ਨੂੰ ਤੇ ਪਿੱਛੇ ਤੇਰਾ ਪੁਰਬ ਚੰਗਾ ਹੋਵੇਗਾ ਜਾਂ ਕਿਸੇ ਹੋਰ ਕਾਰਨ ਕਰਕੇ ਤੈਨੂੰ ਮਿਲ ਗਿਆ ਹੋਵੇਗਾ ਕਿਵੇਂ ਕਹਿੰਦਾ ਸਿੱਖ ਰੱਖਣੀ ਕੌਮ ਨੇ ਮੈਂ ਵਿਗਾੜ ਕੇ ਚੈਲੰਜ ਕਰਕੇ ਕਹਿੰਦਾ ਸਿੱਖ ਰੱਖਣੀ ਕੌਮ ਹੈ ਤੇ ਪ੍ਰਮਾਣ ਦੇਣਾ ਟੇਪ ਰਿਕਾਰਡ ਹੋ ਰਹੀ ਹੈ ਇਹ ਸੁਣ ਕੇ ਕੋਈ ਉੱਤਰ ਦੇਣਾ ਸਰਵਰ ਲੈ ਲੂ ਪਹਿਲਾਂ ਤਾਂ ਜਨਮ ਕੋਈ ਸਿੱਖ ਵੱਖਰੀ ਕੌਮ ਹੈ ਸਿੱਖ ਬਿਨਾਂ ਜੰਮਦਾ ਹੀ ਕੋਈ ਨਹੀਂ ਸਿੱਖ ਮੋਢੇ ਬਾਕੀ ਟਹਿਣੇ ਟਹਿਣੇ ਤੇ ਪੱਕਰੇ ਹੈ ਦੂਜਾ ਸਿੱਖ ਇਸ ਕਰਕੇ ਸਿੱਖ ਵੱਖਰੀ ਕੌਮ ਹੈ ਗੁਰੂ ਕਰਕੇ ਗੀਤਾ ਦੇ 18 ਅਧਿਆਇ ਪੁਰਾਣ ਦੇ 30 ਪਾਰੇ ਹੈ ਪੁਰਾਣ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਨੂੰ ਕੋਈ ਜਗ੍ਹਾ ਨਹੀਂ ਗੀਤਾ ਦੇ 18 ਅਧਿਆਇਆਂ ਵਿੱਚ ਕਿਸੇ ਮੁਸਲਮਾਨ ਨੂੰ ਕੋਈ ਜਗ੍ਹਾ ਨਹੀਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਨਹੀਂ ਥਾਂ ਦਿੱਤਾ ਇੱਥੇ ਜਨਾਹ ਵਿੱਚੋਂ ਕਬੀਰ ਜੀ ਬੈਠੇ ਹੈ ਚਮਿਆਰਾਂ ਵਿੱਚੋਂ ਰਵਿਦਾਸ ਜੀ ਬੈਠੇ ਹੈ ਘੁਮਿਆਰਾਂ ਵਿੱਚੋਂ ਬੇੜੂ ਜੀ ਬੈਠੇ ਹੈ ਨਾਈਆਂ ਵਿੱਚੋਂ ਸਾਂਝ ਜੀ ਬੈਠੇ ਹੈ ਸ਼ੀਵਿਆਂ ਵਿੱਚੋਂ ਨਾਮਦੇਵ ਜੀ ਬੈਠੇ ਹੈ ਬ੍ਰਾਹਮਣਾਂ ਵਿੱਚੋਂ ਜਗਦੇਵ ਜੀ ਬੈਠੇ ਹੈ ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ ਹਰੀਜਨਾਂ ਵਿੱਚੋਂ ਬਾਲਵੀਰ ਜੀ ਬੈਠੇ ਹੈ ਤੇ ਵੇਸਲਾਂ ਵਿੱਚੋਂ ਗਣਕਾ ਬੈਠੀ ਹੈ ਪਾਪੀਆਂ ਵਿੱਚੋਂ ਅਜਾ ਮਲ ਬੈਠਾ ਇੱਥੇ ਥਾਂ ਦਿੱਤਾ ਕਿ ਨਹੀਂ ਇਸੇ ਵਾਸਤੇ ਕਬੀਰ ਜੀ ਨੇ ਕਿਹਾ ਕਬੀਰ ਜੇ ਦਾ ਰਾਜ ਜਾਤੋ ਹੱਕ ਨਾ ਹੀ ਕੋਏ ਸੋ ਦਰ ਕੈਸੇ ਛੋਟੀਆਂ ਜੋ ਦਰ ਐਸਾ ਹੋਏ ਇਸ ਕਰਕੇ ਸਿੱਖ ਵੱਖਰੀ ਕੌਮ ਹੈ। ਕਿਸੇ ਮਸੀਤ ਵਿੱਚ ਹਿੰਦੂ ਮੱਥਾ ਨਹੀਂ ਟੇਕ ਸਕਦਾ, ਕਿਸੇ ਸ਼ਹਿਰ ਵਾਲੇ ਵਿੱਚ ਮੁਸਲਮਾਨ ਮੱਥਾ ਨਹੀਂ ਟੇਕ ਸਕਦਾ। ਜਾਂ ਦਰਬਾਰ ਸਾਹਿਬ ਤੇ ਕਿਹੜੇ ਹਿੰਦੂ ਤੇ ਮੁਸਲਮਾਨ ਨੂੰ ਮੱਥਾ ਟੇਕਣ ਰੋਕਿਆ? ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਖੱਤਰੀ ਬ੍ਰਾਹਮਣ ਸੂਰਦਾਸ ਉਪਦੇਸ਼ ਚੋਂ ਵਰਨਾ ਕੋ ਸਮਝੈ, ਗੁਰਮੁਖ ਨਾਮ ਜਪੋ ਉਦਰੇ ਸੇ ਕਾਲ ਮੈਂ ਘੱਟ ਘੱਟ ਮਾਨਕ ਮਾਝੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇੱਕ ਦਰਵਾਜ਼ਾ ਮਸੀਤ ਦਾ ਹੋਵੇਗਾ, ਇੱਕ ਦਰਵਾਜ਼ਾ ਗਿਰਜੇ ਦਾ ਹੋਵੇਗਾ, ਇੱਕ ਦਰਵਾਜ਼ਾ ਸ਼ਿਵ ਦਵਾਲੇ ਦਾ ਹੋਵੇਗਾ। ਜੇ ਚਾਰ ਦਰਵਾਜ਼ੇ ਹੋਣਗੇ ਤੇ ਕੇਵਲ ਗੁਰੂ ਕੇ ਸਥਾਨ ਤੇ ਹੋਣਗੇ, ਨਾ ਚਾਰ ਦਰਵਾਜ਼ੇ ਦਾ ਮੰਦਿਰ ਕਿਸੇ ਨੂੰ ਮਿਲੇਗਾ ਦੁਨੀਆ 'ਚ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆਂ ਦਾ ਚੱਕਰ ਕੱਟ ਲਓ, ਕਿਸੇ ਸ਼ਿਵ ਦਵਾਲੇ, ਕਿਸੇ ਮਸੀਤ, ਕਿਸੇ ਗਿਰਜੇ ਵਿੱਚ ਤੁਹਾਨੂੰ ਲੰਗਰ ਨਹੀਂ ਮਿਲੇਗਾ। ਜੇ ਲੰਗਰ ਸੰਗ ਤੇ ਪੰਗ ਤੋਂ ਮਿਲੇਗੀ, ਕਿਉਂਕਿ ਇੱਕ ਗੁਰੂ ਕੇ ਦਰਬਾਰ 'ਚੋਂ ਮਿਲੇਗੀ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਿੰਦੂ ਨੇ ਕਾਰਵਾਈ ਟੋਪੀ ਨਹੀਂ ਰੱਖ ਸਕਦੀ, ਹਿੰਦੂ ਨੇ ਕਾਰਵਾਈ ਬੋਧੀ ਨਹੀਂ ਰੱਖ ਸਕਦੀ, ਹਿੰਦੂ ਦੇ ਕਾਰਵਾਈ ਜਨੇਊ ਨਹੀਂ ਪਾ ਸਕਦੀ, ਹਿੰਦੂ ਦੇ ਕਾਰਵਾਈ 12 ਤਿਲਕ ਨਹੀਂ ਲਾ ਸਕਦੀ, ਮੁਸਲਮਾਨ ਦੇ ਕਾਰਵਾਈ ਨੂੰ ਸੁਣ ਪੈਂਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਤੇ ਨਮਾਜ਼ ਪੜ੍ਹ ਨਹੀਂ ਸਕਦੀ ਮਸੀਤ ਵਿੱਚ। ਜੇ ਪੜ੍ਹ ਸਕਦੀ ਹੈ ਤਾਂ ਵਿਚਾਰੇ ਪਰਦਾ ਪਾ ਕੇ ਪੜ੍ਹੇਗੀ, ਐਵੇਂ ਨਹੀਂ। ਇਸੇ ਵਾਸਤੇ ਕਬੀਰ ਜੀ ਨੇ ਖੰਡਨ ਕੀਤਾ। ਕਬੀਰ ਜੀ ਕਹਿੰਦੇ ਨੇ, ਸੁਣ ਚੁੱਕੀਏ ਤੁਰਕ ਜੋ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰ ਮਾਰਨਾ ਛੋਟਾ ਪਾ ਕੇ ਹਿੰਦੂ ਹੀ ਰਹੇ। ਜੇ ਸੁਨਤ ਕੀਤੇ ਤੁਰਕ ਬਣਨਾ, ਉਹ ਬੰਦੇ ਨੂੰ ਸੁਨਤ ਦਾ ਕਰ ਦੇਣਾ, ਜਵਾਨੀ ਨੂੰ ਸੁਨਤ ਕੀ ਕਰੋਗੇ? ਇਸ ਵਾਸਤੇ ਮੁਸਲਮਾਨ ਹੋ, ਅੱਗੇ ਤੁਸੀਂ ਮੁਸਲਮਾਨ ਹੋ, ਅੱਗੇ ਤੁਸੀਂ ਹਿੰਦੂ ਹੋ, ਤੁਸੀਂ ਮਾਸਟਰ ਹੋ, ਟੀਚਰ ਹੋ, ਦੋ ਬੱਚੇ ਸ਼ਹਿਰ ਦੇ ਤੁਹਾਡੇ ਕੋਲ ਪੜ੍ਹਨ ਆਉਂਦੇ ਹੋ, ਇੱਕ ਨੂੰ ਤੁਸੀਂ ਕੋਲ ਬਿਠਾ ਕੇ ਪੜ੍ਹਾਉਂਦੇ ਹੋ, ਇੱਕ ਨੂੰ ਥੱਲੇ ਪੌੜੀਆਂ ਦੇ ਵਿੱਚ ਬਿਠਾਈ ਰੱਖਦੇ ਹੋ, ਉਹਨੂੰ ਕਹਿੰਦੇ ਮੱਥੇ ਨਾ ਲੱਗੀ ਮੇਰੇ, ਤੇ ਰਜਿਸਟਰ ਵਿੱਚ ਹਾਜ਼ਰੀ ਦੋਵਾਂ ਦੀ ਹੈ, ਕਦੇ ਸਲਾਮਾ ਇਮਤਿਹਾਨ ਹੋਇਆ, ਪਾਸ ਮੁੰਡਾ ਉਹ ਹੀ ਹੋਵੇਗਾ ਜਿਹੜਾ ਕੋਲ ਬੈਠਾ, ਜਿਹਨੂੰ ਮੱਥੇ ਨਹੀਂ ਲਾਇਆ ਮਾਸਟਰ ਨੇ, ਤੇ ਸਵਾਲ ਬੱਚਿਆਂ ਨੂੰ ਪਾਸ ਹੋਵੇਗਾ, ਕਿਹੜਾ ਹੋਵੇਗਾ ਦੱਸੋ? ਉਹ ਬੋਲਦੇ ਜਿਹੜਾ ਕੋਲ ਬੈਠਾ ਪਾਸ ਹੋਵੇ, ਥੱਲੇ ਬੈਠਾ ਹੈ। ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੱਥੇ ਨਹੀਂ ਲੱਗ ਸਕਦੀ, ਉਹ ਕਿੱਥੇ ਜਾਵੇਗੀ? ਮਰਦ ਤਾਂ ਸਵਰਗ ਨੂੰ ਚਲਾਇਆ, ਜਵਾਨੀ ਕਿਹੜੇ ਖੂਰੀ ਦਿਖੇਗੀ? ਇਹ ਇੱਥੇ ਇੱਕ ਸਿੱਖ ਧਰਮ ਹੈ, ਜੇ ਅੰਮ੍ਰਿਤ ਮੈਂ ਅਖੰਡ ਦਾ ਛਕਾ, ਘਰ ਵਾਲੀ ਨੂੰ ਛਕਣਾ ਪਵੇਗਾ। ਜੇ ਮਰਦ ਅਖੰਡ ਪਾਠੀ ਹੈ ਤੇ ਘਰ ਵਾਲੀ ਪੜ੍ਹੀ ਹੈ, ਤੇ ਉਹ ਵੀ ਅਖੰਡ ਪਾਠ ਨੂੰ ਰੋਲ ਲਾ ਸਕਦੀ ਹੈ। ਜੇ ਮਰਦ ਕੀਰਤਨ ਕਰਦਾ, ਘਰ ਵਾਲੀ ਵੀ ਕੀਰਤਨ ਕਰ ਸਕਦੀ ਹੈ। ਇੱਥੇ ਇੱਕ ਪੜ੍ਹੇ ਲਿਖੇ ਜਿਹੜੇ ਚਮਚਾਗੀਰੀਆਂ ਕਰ ਰਹੇ, ਇੱਕ ਸਵਾਲ ਉਠਾਉਂਦੇ ਹੈ ਹਿੰਦੂ ਸਿੱਖ ਏਕਤਾ ਨੂੰ ਪ੍ਰਮੁੱਖ ਰੱਖ ਕੇ, ਉਹ ਕਹਿੰਦੇ ਜੇ ਤੂੰ ਇਹ ਸਾਰਾ ਪ੍ਰਚਾਰ ਕਰਦਾ ਤੇ ਸਿੱਖਾਂ ਵਿੱਚ ਫਿਰ ਬੀਬੀਆਂ ਨੂੰ ਪੰਜਾਂ ਪਿਆਰਾਂ ਦਾ ਪ੍ਰਸ਼ਾਦ ਕਿਉਂ ਨਹੀਂ ਮਿਲਦਾ, ਪੰਜਾਂ ਪਿਆਰਾਂ 'ਚ ਲਾਉਂਦੇ ਕਿਉਂ ਨਹੀਂ? ਇਹ ਕਈ ਸਵਾਲ ਉਠਾਉਂਦੇ ਆ ਗੁਰਮਤਿ ਨੂੰ ਨੀਵਾਂ ਵਿਖਾਉਣ ਵਾਸਤੇ। ਇਹ ਉੱਤਰ ਖਾਲਸਾ ਜੀ ਇਹ ਹੈ, ਜਿਸ ਵੇਲੇ 1756 ਵਿਕਰਮੀ ਤੇ 1699 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਉਸ ਵੇਲੇ ਕਲਗੀ ਧਰਮ ਇਹ ਨਹੀਂ ਸੀ ਕਿਹਾ ਕਿ ਮੈਨੂੰ ਇੱਕ ਮਰਦ ਦੇ ਸਿਰ ਦੀ ਲੋੜ ਹੈ, ਮੈਂ ਜਨਾਨੀ ਦੇ ਸਿਰ ਦੀ ਲੋੜ ਹੈ, ਇਹ ਨਹੀਂ ਸੀ ਕਿਹਾ। ਉਸ ਵੇਲੇ ਸਾਨੂੰ ਤਾਂ ਤਲਵਾਰ ਕੱਢ ਕੇ ਕਿਹਾ ਸੀ ਕਿ ਗੁਰਮੁਖੋ ਸਾਨੂੰ ਇੱਕ ਸਿਰ ਦੀ ਲੋੜ ਹੈ, ਕੋਈ ਇੱਕ ਸਿਰ ਦੇ, ਸਾਡੇ ਪੰਜਾਂ ਪਿਆਰਾਂ 'ਚ ਲੱਗਣਾ ਸੀ ਅਤੇ ਸਾਡੀਆਂ ਮਾਵਾਂ ਭੈਣਾਂ ਵਿੱਚ ਬੈਠੀਆਂ ਨੇ, ਇੱਕ ਇੱਕ ਨੂੰ ਸਿਰ ਵਰਵਾ ਲੈਂਦੇ। ਪੰਜਾਂ ਪਿਆਰਿਆਂ 'ਚ ਨਾਂ ਲਾਉਣਾ ਅਤੇ ਪੰਜਾਂ ਪਿਆਰਿਆਂ ਦਾ ਪਛਾੜ ਬੀਬੀਆਂ ਨੂੰ ਨਾਂ ਦੇਣਾ, ਇਹਦਾ ਮੁੱਖ ਕਾਰਨ ਇਹ ਹੈ ਕਿ ਸਿਰ ਪੰਜਾਂ ਮਰਦਾਂ ਨੇ ਵੜਵਾਇਆ ਸੀ, ਇਸ ਵਾਸਤੇ ਮਰਦ ਤਿੰਨਾਂ ਵਾਲਿਆਂ ਨੂੰ ਪੰਜਾਂ ਪਿਆਰਾਂ 'ਚ ਲਾ ਜਾਂਦਾ, ਦੂਜੇ ਨੂੰ ਨਹੀਂ। ਬਾਕੀ ਥਾਵਾਂ 'ਤੇ ਦੱਸੋ ਵਿਕਰ ਕਿੱਥੇ? ਕੋਈ ਜਵਾਬ ਦੇ ਸਕਦੇ ਤੇ ਦੇ ਦਿਓ, ਤੇ ਜਿੰਨੇ ਤੁਸੀਂ ਆਏ ਹੋ ਗੁਰੂ ਕੇ ਸਿੱਖ, ਤੁਹਾਡਾ ਪਰਿਵਾਰ ਹੈ ਮੇਰੇ ਵੱਲੋਂ। ਪਰ ਇਹ ਵੀ ਕਈ ਵਾਰੀ ਕਹਿੰਦੇ ਆ, ਭਿੰਡਰਾਂ ਵਾਲਾ ਚੋਕਰਾਂ ਦੇ ਫੱਟੇ ਤੋਂ ਫਿਕਰ ਨਾ ਕਰੇ, ਕਿਹੜਾ ਕਹਿ ਰਹੇ ਮਹਾਰਾਜ? ਉਹ ਕੀੜੀ ਪੈਸੇ ਲੱਤ ਵੀ ਟੁੱਟੀ ਗਈਆਂ, ਮਹੀਨਾ 'ਚ ਵੀ ਫੱਟਾ ਕਿੱਥੇ ਚੁੱਕ ਜਾਂਦੇ? ਤੇਰੇ ਵੀਹਾਂ ਮਹੀਨੇ ਫੱਟੇ ਚੁਰਾ ਕੇ ਰੱਖੇ, ਮੈਨੂੰ ਦਵਾ ਤੋਂ ਬਾਅਦ ਕਿੱਥੇ ਵੇਖ ਲਈ ਜੇ ਕਿਤੇ ਜਾ ਕੇ ਮੇਰੇ ਫਿਰ ਬਾਹਰ ਕਿੱਥੇ ਰੱਖਣੀ ਹੈ? ਉਹ ਭਾਣਾ ਲੁੱਟੀਆਂ ਦਾ ਨਾ ਇੱਕ ਸਾੜ ਦਿੱਤਾ, ਗੁਰਦੁਆਰਿਆਂ ਦੇ ਅੱਗਾਂ ਨਾਲ ਸਿੱਖਾਂ ਦੀ ਅੱਜ ਲੁੱਟੀ ਗਈ, ਤੇ ਤੁਹਾਡੇ ਕੰਮ 'ਤੇ ਜੂਨ ਹੀ ਸੜਕੀ, ਤੁਸੀਂ ਕਿਹੜੇ ਫੱਟੇ ਚੁੱਕ ਰਹੇ ਹੋ? ਕਿਹੜੇ ਚੁੱਕ ਲਓ ਫੱਟੇ ਤੁਸੀਂ? ਇਹ ਕਹਿੰਦੀ ਹੈ ਸੰਤ ਜੀ ਜੋ ਕਹੇਗਾ ਕਰਾਂਗੇ। ਮੈਂ ਇੱਕ ਬੇਨਤੀ ਵਿਸ਼ੇਸ਼ ਤੌਰ 'ਤੇ ਕੀਤੀ ਹੈ, ਉਹਨੇ ਦੱਸੋ ਕਿੰਨੇ ਨੇ ਤੁਹਾਡੇ ਤੋਂ ਅਸਰ ਕਬੂਲਿਆ, ਕਿੰਨੇ ਨੇ ਗੱਲ ਮੰਨੀ ਆ? ਸੱਤ ਸਾਹਿਬ ਤਾਂ ਉਹਨੇ ਮੈਨੂੰ ਸਮੁੱਚੇ ਤੌਰ ਤੇ ਕਹਿੰਦੇ ਨੇ, ਵੀਹ ਮਹੀਨੇ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਨੇ। ਉਹ ਸਿੰਘੋ ਮੋਟਰਸਾਈਕਲ ਲਓ, ਰਿਵਾਲਵਰ ਖਰੀਦੋ, ਇੱਕ ਇੱਕ ਪਿੰਡ ਵਿੱਚ ਇੱਕ ਇੱਕ ਮੋਟਰਸਾਈਕਲ ਤੇ ਤਿੰਨ ਤਿੰਨ ਰਿਵਾਲਵਰ ਤੇ ਤਿੰਨ ਤਿੰਨ ਨੌਜਵਾਨ ਪੈਦਾ ਹੋਵੋ। ਕਿੰਨੇ ਪਿੰਡਾਂ ਨੇ ਗੱਲ ਮੰਨੀ ਮੇਰੀ? ਹੁਣ ਵੀ ਇਹ ਫਿਕਰ ਲੱਗ ਗਈ ਹੈ, ਹੁਣ ਕਦੇ ਸੰਤ ਜੀ ਕੋਲ ਸ਼ਾਸਤਰ ਮਿਲਣਗੇ? ਸੰਤ ਕੋਲ ਮੈਂ ਗੁਟਕੇ ਦੇ ਪ੍ਰਸ਼ਾਦ ਹੈ, ਲੈਣੇ ਦਿਨਾਂ ਵਾਲਾ। ਤੇ ਜੇ ਮੈਂ ਇਹਦਾ ਕਿਤੇ ਬਿਆਨ ਦੇ ਦਿੰਦਾ ਸੀ ਅਖਬਾਰ 'ਚ, ਤੇ ਭਾਜਾਂ ਦਾ ਬਿਆਨ ਆ ਜਾਂਦਾ ਸੀ, ਇਹ ਵੀ ਫਿੱਟ ਪਾਉਂਦਾ। ਇਹ ਇੱਕ ਵਿਅਕਤੀ ਦਾ ਪ੍ਰੋਗਰਾਮ, ਪੰਥਕ ਪ੍ਰੋਗਰਾਮ ਤਾਂ ਸ਼ਾਂਤਮਈ ਹੈ, ਫਿਰ ਰੱਖ ਲਓ ਸ਼ਾਂਤਮਈ। ਸਾਹਿਬ ਕੀ ਕਹਿੰਦਾ? ਤੇ ਕਈ ਵੀਰ ਵੀ ਪੁੱਛਦੇ, ਨੌਜਵਾਨ ਪੜ੍ਹੇ ਲਿਖੇ, ਕਹਿੰਦੇ ਸੰਤ ਦੀ ਲਾਇਸੈਂਸ ਨਹੀਂ ਬਣਦੀ, ਲਾਇਸੈਂਸ ਨਹੀਂ ਬਣਦੇ, ਕੀ ਕਰੀਏ? ਤੁਹਾਡੇ ਕੋਲ ਇੱਕ ਮੈਂ ਪੁੱਛਣੀ ਗੱਲ ਛੋਟੀ ਜਿਹੀ, ਹਾਂ ਮੈਂ ਚਿੱਤਰ ਦੇ ਦਿਓ। ਆਹ ਜਿੰਨੇ ਗੁਰੂ ਕੇ ਸਿੱਖ ਬੈਠੇ ਹੋ, ਕੀ ਤੁਸੀਂ ਆਨੰਦਪੁਰ ਦਾ ਮਤਾ ਲੈਣ 'ਚ ਸਹਿਮਤ ਹੋ ਜਾਂ ਨਹੀਂ? ਲੈਣਾ ਨਾ ਆਨੰਦਪੁਰ ਦਾ ਮਤਾ, ਅਤੇ ਜੇ ਆਨੰਦਪੁਰ ਦਾ ਮਤਾ ਲੈਣ ਤਾਂ ਲਾਇਸੈਂਸ ਕੀ ਕਰਨਾ ਹੈ? ਸਿੱਖ ਤੁਸੀਂ ਇੰਦਰਾ ਦੇ ਹੋ ਕਿ ਸਿੱਖ ਗੁਰੂ ਦੇ ਹੋ? ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਹਾਂਗੀਰ ਤੇ ਕਿੰਨੇ ਲਾਇਸੈਂਸ ਲਏ ਸੀ? ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਤੇ ਕਿੰਨੇ ਲਾਇਸੈਂਸ ਲਏ ਸੀ? ਤੇ ਜੇ ਗੁਰੂ ਨੇ ਲਾਇਸੈਂਸ ਨਹੀਂ ਲਿਆ, ਤੇ ਜਿਹੜਾ ਮੁੰਡਾ ਪਿਓ ਵਰਗਾ ਨਾ, ਉਹਨੂੰ ਲੋਕ ਕੀ ਕਹਿੰਦੇ ਆ? ਤੇ ਦਸਵੇਂ ਪਾਤਸ਼ਾਹ ਆਪਾਂ ਸਿੱਖ ਹੋਈਏ ਤੇ ਲਾਇਸੈਂਸ ਮੰਗੀਏ, ਮੋਨੇ ਤੋਂ ਫਿਰ ਆਪਾਂ ਨੂੰ ਲੋਕ ਕੀ ਕਹਿਣਗੇ? ਆਨੰਦਪੁਰ ਦਾ ਮਤਾ ਲੈਣਾ ਕਿ ਨਹੀਂ? ਆਨੰਦਪੁਰ ਦੇ ਮਤੇ ਦੀ ਕਾਪੀ ਹੈ, ਉਹਦਾ ਛੇਵਾਂ ਪਹਿਰਾ ਪਾ ਲਿਓ। ਮੈਂ ਤਾਂ ਤੁਹਾਨੂੰ ਲੀਡਰ ਦੱਸਦੇ, ਅਤੇ ਨਾ ਅਖਬਾਰਾਂ ਵਾਲੇ ਲਿਖਦੇ ਹੈ, ਅਤੇ ਨਾ ਗੌਰਮੈਂਟ ਲਿਖਦੀ ਹੈ, ਤੁਸੀਂ ਲੁਕੋਈ ਬੈਠੇ ਹੈ। ਮੇਰੇ ਕੰਮ ਦਾ ਪਹਿਰਾ ਤਾਂ ਉਹੀ ਹੈ, ਵੈਸੇ ਬਾਕੀ ਵੀ ਕੰਮ ਦੇ ਪਹਿਰੇ ਪੱਕਾ ਹੈ। ਉਹਦੇ ਛੇਵੇਂ ਪਹਿਰੇ 'ਚ ਲਿਖਿਆ, ਛੇਵੇਂ 'ਚ, ਕਿ 12 ਬੋਰ ਤੋਂ ਲੈ ਕੇ 4 ਮਾਨ ਤੱਕ ਕਿਸੇ ਚੀਜ਼ ਦਾ ਲਾਇਸੈਂਸ ਬਣਾਉਣ ਦੀ ਕੋਈ ਲੋੜ ਨਹੀਂ, ਉਹਦੇ 'ਚ ਲਿਖਿਆ। ਅਤੇ ਉਹ ਕਾਪੀਆਂ ਪੰਡ ਬਣ ਕੇ ਉੱਥੇ ਲੈ ਜਾਓ ਉਹਨਾਂ ਤੋਂ, ਅਤੇ ਇੱਕ ਕਾਪੀ ਰੱਖਿਆ ਕਰੋ ਖੀਸੇ 'ਚ, ਅਤੇ ਇੱਕ ਕਾਰ ਬਣਵੇ ਤੇ ਰੱਖ ਲਿਆ ਕਰੋ। ਉਹ 30 ਵੀ ਪਾਉਂਦੇ, 15 ਵੀ ਪਾਉਂਦੇ, ਮੇਰੇ ਜੀ ਨੇ ਖਾ ਦਿੰਦਾ। ਅਤੇ ਜਿਹੜਾ ਅਫੀਸਰ ਪੁੱਛੇ ਜੀ, ਇਹ ਲਾਇਸੈਂਸ ਕਿੱਥੇ ਹੈ? ਕਹਿ ਜੀ ਆਨੰਦਪੁਰ ਦਾ ਮਤਾ। ਇਹ ਬਣਾਇਆ ਕਿਹਨੂੰ ਹੈ? ਕੌੜਾ ਸਾਹਿਬ ਨੇ, ਬਰਮਾਲੇ ਨੇ, ਜਸਵਿੰਦਰ ਸਿੰਘ ਨੇ, ਗੁਰਮੀਤ ਸਿੰਘ ਨੇ, ਰਾੜੇਵਾਲ ਜੀ ਨੇ, ਭਾਗ ਸਿੰਘ MLA ਨੇ, ਹੋਰ ਵੀ ਕਿੰਨੇ ਦੇ ਨਾਂ ਵਿੱਚ ਲਿਖੇ ਹੋਏ ਹੈ, ਉਹ ਪੜ੍ਹ ਲਓ ਤੁਸੀਂ ਸਾਰੇ। ਇਹਨਾਂ ਨੇ ਬਣਾ ਕੇ ਦਿੱਤਾ ਜੀ, ਇਹਨਾਂ ਨੇ ਪਾਸ ਕੀਤਾ, ਕਿਉਂਕਿ ਪਹਿਲਾਂ ਲਾਇਸੈਂਸ ਵਾਲੇ ਵੀ ਪੁੱਛਦੇ ਨੇ, ਤੂੰ ਕਿਉਂ ਬਣਾ ਕੰਡੀਸ਼ਨ ਕੀਤੀ? ਅਤੇ ਮੈਂ ਤਾਂ ਇਹਨਾਂ ਪਾਸ ਕੀਤਾ, ਆਪਾਂ ਉਹਦੀ ਪਾਲਣਾ ਕਰਨੀ ਹੈ। ਅਤੇ ਜੋ ਪੁੱਛਿਆ ਵੀ, ਮੈਂ ਤਾਂ ਤੇਰੇ ਮਤੇ ਮੁਤੇ ਨਹੀਂ ਜਾਣਦਾ, ਇੱਥੇ ਰੱਖੇ ਕਾਰਵਾਈ ਨੂੰ, ਅਤੇ ਤਿੰਨ ਵੱਖੀ ਵਿੱਚ ਵੀ ਨਿਭਾ ਕੇ ਤੂੰ ਗਾ, ਪਹਿਲਾਂ ਵਿਸ਼ੇਸ਼ ਦੇਵਾਂਗੇ, ਆਪਾਂ ਮਤਾ ਪਾਸ ਹੋ ਜੂ। ਜੋ ਪਵਨ ਕੁਮਾਰ 230 ਗ੍ਰਨੇਡ ਰੱਖ ਸਕਦਾ, ਪਵਨ ਕੁਮਾਰ, ਤਾਂ ਤੁਸੀਂ ਸਿੱਖਾਂ ਨੇ ਪੁੱਤ ਕਿਉਂ ਨਹੀਂ ਰੱਖ ਸਕਦੇ? ਇਹਦਾ ਕੀ ਕਾਰਨ ਹੈ? ਹਾਂ, ਜੇ ਬਹੁਤੇ ਕਾਨੂੰਨ ਦੇ ਪਾਬੰਦ ਹੋ ਗਏ, ਉਹਦੇ ਕੋਲ 230 ਗ੍ਰਨੇਡ ਨਿਕਲੇ ਸੀ, ਚਲੋ ਆਪਾਂ ਘੱਟ ਗਿਣਤੀ ਹੈ, 30 ਘੱਟ ਰੱਖ ਰਹੇ, 200 ਗ੍ਰਨੇਡ ਤੱਕ ਇਹਨਾਂ ਘਰੇ ਰੱਖਿਆ ਕਰੋ। ਆਪਣੇ ਪਿਤਾ ਦਾ ਹੁਕਮ ਹੈ, ਬਿਨਾਂ ਸ਼ਾਸਤਰ ਕੇਸ ਨੂੰ ਮਰਨ ਭੇਡ ਜਾਣੋ, ਗਲਾ ਕਾਨ ਪਾ ਕੇ ਕਿਤਾ ਲੈ ਸਿਧਾਨੋ, ਇਹੀ ਮੇਰ ਆਗਿਆ ਸੁਣੋ ਹੋ ਪਿਆਰੇ, ਬਿਨਾਂ ਸ਼ਾਸਤਰ ਕੇਸ ਨੂੰ ਨਾ ਦੇਣੇ ਜਗਾਰੇ। ਮਹਾਰਾਜ ਕਹਿੰਦੇ, ਜਿਹਦੇ ਕੋਲ ਸ਼ਾਸਤਰ ਨਹੀਂ ਤੇ ਕੇਸ ਨਹੀਂ ਜਿਹਦੇ ਸਿਰ ਤੇ, ਮੈਂ ਉਹਨੂੰ ਕਦੇ ਦਰਸ਼ਨ ਦੇਣੇ ਦਾ ਤੁਹਾਨੂੰ ਲੱਖ ਯਤਨ ਕਰਨੇ ਕੋਈ। ਤੇ ਅੱਜ ਕੀ ਹੈ, ਉਹ ਸ਼ਲੀਵਾਨ ਉਹਨਾਂ ਦੇ ਮੂੰਹ ਸਿਰ ਮੰਨ ਕੇ ਮੁਹੰਮਦ ਵਰਗਾ ਕੀਤਾ, ਮੰਨ ਕੇ ਤੋਲੇ ਵਰਗਾ ਕੀਤਾ, ਉਹਨੇ ਕੱਲੀ ਵਰਗਾ, ਛੰਨੇ ਵਰਗਾ ਸਿਰ ਕੀਤਾ, ਤੇ ਕਹਿੰਦੇ ਵੀ ਸਾਡੇ ਨੂੰ ਕਲਗੀ ਤੇ ਗੱਲਾਂ ਕਰਦੇ ਪਏ, ਕਹੋ ਕੇਸੇ ਧਾਰੀ ਰਹਿ ਘੱਟ ਕੇ, ਫਿਰ ਮੋਨੇ ਨੇ ਗੱਲਾਂ ਕਰਨੀਆਂ ਪੈਂਦੀਆਂ ਹੋਣਗੀਆਂ। ਮਹਾਰਾਜ ਨੇ ਕਿਹਾ, ਅਸਤਰ ਪਾਉਣ ਖੰਡੋ ਖੜਗ, ਤੁਪਕ ਪਵਰ ਔਰ ਤੀਰ, ਸਾਫ ਸਰੋਈ ਸੈਤੀ ਲੈ ਹਮਾਰੇ ਤੀਰ, ਤੇ ਸਾਡੇ ਪ੍ਰਾਚਨ ਸ਼ਾਸਤਰ ਰੱਖਣੇ ਮਾੜੇ, ਕਿਰਪਾਨ 6 ਇੰਚੀ 9 ਇੰਚੀ, ਤੇ ਜੇ ਤੇਰੇ ਪਾਈ ਨੀ ਤੈਨੂੰ ਅਧਿਕਾਰ ਕੀ ਹੈ ਕਿਰਪਾਨ ਦਾ ਫੈਸਲਾ ਕਰਨ ਦਾ? ਜੇ ਛੱਲੀ ਰਾਮ ਰੱਖ ਸਕਦਾ ਫਿਰ ਤੁਸੀਂ ਵੀ ਰੱਖੋ, ਜੇ ਰੱਖ ਸਕਦੇ ਵੱਡੇ ਤੋਂ ਵੱਡਾ ਹਥਿਆਰ ਰੱਖੋ, ਪਰ ਹਥਿਆਰ ਰੱਖ ਕੇ ਕਿਸੇ ਦੇ ਘਰ ਨੂੰ ਅੱਗ ਲਾਉਣੀ, ਘਰ ਲੁੱਟਣਾ, ਮਸੂਮ ਨਹੀਂ ਮਾਰਨਾ, ਕਿਸੇ ਦੀ ਇੱਜ਼ਤ ਲੁੱਟਣੀ, ਇਹਦੇ ਮੈਂ ਬਹੁਤ ਵਿਰੁੱਧ ਹਾਂ। ਇੱਕ ਮੇਰੀ ਬੇਨਤੀ ਵੀ ਹੈ ਤੁਹਾਡੇ ਚਰਨਾਂ ਦੀ, ਪੂਰੀ ਹਦਾਇਤ ਹੈ, ਕਿੰਨੀ ਕਟਾਵਟੀ ਸ਼ੁਰੂ ਹੋ ਜਾਵੇ, ਕਿੰਨੀ ਸ਼ਾਂਤਮਈ ਹੋ ਜਾਵੇ, ਜੋ ਮਰਜ਼ੀ ਹੁੰਦਾ ਫਿਰ। ਜੇ ਕਿਸੇ ਦੀ ਧੀ ਭਾਵ ਆਪਣੇ ਘਰ ਆਵੇ ਤਾਂ ਮਰਖਧਾਰੀਆਂ ਦੀ ਵੀ ਕਿਉਂ ਨਾ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਧੀ ਭਾਣ ਘਰੇ ਆ ਰਿਹਾ ਉਹਨੇ ਆਪਣੀ ਭਾਣ ਸਮਝ ਕੇ ਘਰੇ ਰੱਖਣ ਦੀ ਇੱਜ਼ਤ ਨਹੀਂ ਮਿਟਣੀ। ਇਹ ਚੇਤਾ ਰੱਖੇ ਆਪਣੇ ਮਨ ਵਿੱਚ। ਆਪਣੇ ਇਸ ਦਾ ਹੁਕਮ ਤਾਂ ਸ਼ਸਤਰ ਭਾਰੀ ਹੋਣ ਦਾ ਤੇ ਸ਼ੰਭੂ ਰਾਮ ਉਹਨਾਂ ਵੱਲੋਂ ਕੀ ਹੈ। ਤੁਲਸੀ ਭਗਤ ਨੇ ਆਰਾਧਨਾ ਕੀਤੀ ਤੇ ਰਾਮ ਚੰਦਰ ਜੀ ਪ੍ਰਗਟ ਹੋ ਗਏ, ਤੇ ਰਾਮ ਚੰਦਰ ਦੇ ਪ੍ਰਗਟ ਹੋਏ ਚੰਗੀ ਧੋਤੀ ਬੱਧੀ ਹੈ ਸਿਰ ਤੇ, ਸੋਹਣਾ ਜੂੜਾ ਰਾਮ ਚੰਦਰ ਜੀ ਨੇ, ਤੇ ਤੁਲਸੀ ਮੱਥਾ ਨਹੀਂ ਟੇਕਦਾ। ਤੇ ਭਗਵਾਨ ਰਾਮ ਚੰਦਰ ਜੀ ਕਹਿੰਦੇ ਕਿੰਨੇ ਨੂੰ ਮੱਥਾ ਨਹੀਂ ਟੇਕਦਾ, ਕਹਿੰਦਾ ਤੂੰ ਰਾਮ ਚੰਦਰ ਨੂੰ ਉਹ ਆਵਾ ਮੈਂ ਤਾਂ ਤੇਰੀ ਭਾਵਨਾ ਕਰਕੇ ਪਰਿਵਰਤਨ ਮੈਂ ਉਹ ਹੀ ਹਾਂ, ਕਹਿੰਦਾ ਬਿਲਕੁਲ ਗਲਤ ਹੈ। ਤੁਲਸੀ ਰਮਾਇਣ ਪੜ੍ਹਿਆ ਕਰੇ, ਉਹਦੇ 'ਚ ਲਿਖਿਆ ਹੋਇਆ ਤੁਲਸੀ ਮਸਤਕ ਤੌਰ ਤੇ ਕਹਿ ਧਨਸ਼ਬਾਨ ਹੋ ਹਾਸ। ਤੁਲਸੀ ਜੀ ਕਹਿੰਦੇ ਰਾਮ ਚੰਦਰ ਜੀ ਸਾਡਾ ਮੱਥਾ ਤੈਨੂੰ ਤਾਂ ਟੇਕੇਗਾ ਜੇ ਤੇਰੇ ਹੱਥ 'ਚ ਧਨਸ਼ ਤੇ ਤੀਰ ਹੋਣਗੇ ਰਾਮ ਨੂੰ ਮਾਰਨ ਗਿਆ ਸੀ ਉਹ। ਉਧਰੋਂ ਪੈਰੋਕਾਰ ਰਹਿਦਰ ਨੂੰ ਕਹਿੰਦਾ ਧਨਸ਼ ਤੇ ਤੀਰ ਲਿਆ, ਤੇ ਇਧਰ ਰਹਿਦਰ ਪੈਰੋਕਾਰ ਨੂੰ ਕਹਿੰਦਾ ਲਿਆ ਕੋਈ ਤਲਵਾਰ ਲਾਇਆ, ਬੰਦੂਕ ਲਾਇਆ, ਰਿਵਾਲਵਰ ਲਾਇਆ, ਚੇਤ ਲਾਇਆ, ਕੁਝ ਨਾ ਕੁਝ ਤਾਂ ਲਿਆ। ਹੁਣ ਤੁਸੀਂ ਸੋਚ ਲਓ ਵੀ ਕਿਹਦੇ ਪੁੱਤ ਬਣ ਕੇ ਚੱਲਣਾ। ਗੁਰੂ ਦੇ ਪੁੱਤ ਬਣ ਕੇ ਸ਼ਸਤਰ ਰੱਖ ਲਓ, ਇੰਦਰਾ ਦੇ ਪੁੱਤ ਬਣ ਕੇ ਚਤਰੀ ਝਾੜ ਲਓ। ਵੈਸੇ ਗੋਰੇ ਇਤਿਹਾਸ ਵਿੱਚ ਜੋੜੇ ਵੀ ਪੂਜਾ ਤਾਂ ਹੈਗੀ ਹੈ, ਗੁਰਬਾਣੀ ਵੀ ਪੂਜਾ ਤਾਂ ਹੈਗੀ ਹੈਗੀ ਪਹਿਲਾਂ ਹੀ, ਪਰ ਚਪਲੀ ਵੀ ਪੂਜਾ ਦੁਨੀਆਂ 'ਚ ਕਿਤੇ ਨਹੀਂ। ਚਪਲੀ ਵੀ ਪੂਜਾ ਹੈ ਤਾਂ ਇੱਕੋ ਇੱਕ ਦਿੱਲੀ ਭਵਨ ਦੇ ਵਿੱਚ ਹੋ ਰਹੀ ਹੈ, ਹੋਰ ਕਿਤੇ ਨਹੀਂ। ਹੁਣ ਪ੍ਰਚਾਰ ਹੈ ਮਿੱਥ ਦਾ ਇਹ ਤੇ ਕਹਿੰਦੇ ਪਿੰਡਾਂ ਵਾਲਾ ਕਾਂਗਰਸ ਨਾਲ ਰਲ ਗਿਆ। ਮੇਰੇ ਕੋਲ ਮੈਂ ਭਾਈਓ ਕੋਈ ਕਾਂਗਰਸੀ ਆ ਜਾਵੇ, ਕਾਂਗਰੇਡ ਆ ਜਾਵੇ, ਚਾਹੇ ਕੋਈ ਹੋਰ ਆ ਜਾਵੇ, ਮੇਰਾ ਕੰਮ ਤਾਂ ਡਾਕਟਰ ਕਿਰਪਾਨ ਪਾਉਣੀ ਤੇ ਉਹਦੇ ਨਸ਼ੇ ਛਡਾਉਣਾ ਹੈ। ਜੋਰ ਭਲਾ ਤੁਹਾਡੇ 'ਚੋਂ ਉੱਠ ਕੇ ਕੋਈ ਕਾਂਗਰਸੀ ਪੰਡ ਸੱਤ ਕਹਿ ਦੇਣ ਕਿ ਪਿੰਡਾਂ ਵਾਲੇ ਸਾਨੂੰ ਅੰਮ੍ਰਿਤ ਛਕਾ ਦਿਓ, ਤੇ ਮੈਂ ਕਿਵੇਂ ਉਹਨੂੰ ਕਹੂੰਗਾ ਨਹੀਂ ਛਕਾਉਂਦਾ। ਜੇ ਮੇਰੀ ਡਿਊਟੀ ਅੰਮ੍ਰਿਤ ਛਕਾਉਣ ਦੀ, ਮੈਂ ਉਹ ਡਿਊਟੀ ਨੂੰ ਕਟਾਈ ਕਰਾਂਗਾ, ਤੇ ਕਣਗੀ ਤਾਂ ਮੈਨੂੰ ਮੁਆਫ਼ ਕਿਵੇਂ ਕਰਨਗੇ। ਕਈਆਂ ਵੀਰਾਂ ਨੂੰ ਇਹ ਵੀ ਸ਼ੱਕ ਹੈ ਤੇ ਬਠਿੰਡੇ ਦੇ ਇਲਾਕੇ 'ਚ ਸੁਣਿਆ ਪ੍ਰਚਾਰ ਵੀ ਕੁਝ ਹੋਇਆ, ਮੇਰੇ ਕੋਲ ਰਿਪੋਰਟਾਂ ਆਈਆਂ ਕਿ ਪਿੰਡਰਾਂ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਨੂੰ ਫਿਰਦਾ। ਇਹਦੇ ਬਾਰੇ ਮੈਂ ਸਪਸ਼ਟੀਕਰਨ ਤੁਹਾਨੂੰ ਰੱਖ ਦੇ ਰਿਹਾ। ਅਖਬਾਰਾਂ ਵਾਲੇ ਤਾਂ ਭਾਈ ਛਾਪਦੇ ਨੇ, ਅੱਜ ਪ੍ਰੇਮੀ ਮੇਰੇ ਸ਼ਹਿਰ ਵਿੱਚ ਆਏ ਸਨ ਕਿ ਛਾਪਦੇ ਨੇ ਤਾਂ ਚੰਗੀ ਗੱਲ ਹੋਵੇਗੀ। ਬਹੁਤ ਘੱਟ ਛਾਪ ਰਹੇ, ਕਹਿੰਦੇ ਕਿ ਕਰੜਾ ਕੰਮ ਹੈ। ਹੁਣ ਇਹਦੇ 'ਤੇ ਬਾਬੇ ਖੜਕ ਸਿੰਘ ਨੇ ਮੰਤਰ ਪਾਇਆ, ਸਰੀਏ 'ਤੇ ਗਾਡਰਾ ਪਾ ਪਾ ਕੇ ਅਤੇ ਲੈਂਟਰ ਮਜ਼ਬੂਤ ਕੀਤਾ, ਅਤੇ ਜੇ ਪਾਉਣਾ ਹੁੰਦਾ ਲੈਂਟਰ 'ਤੇ ਵਿੱਚ ਪਾਉਣ ਵੰਝ ਵਾਸੇ ਵਿੱਚ ਖੜੋ ਦਿੰਦਾ। ਜੇ ਗੱਲਾਂ ਕਰੜੀਆਂ ਤਾਂ ਫਿਰ ਕੰਮ ਵੀ ਕਰੜਾ ਹੀ ਹੋਊਗਾ, ਅਤੇ ਜੇ ਗੱਲਾਂ ਪੋਲੀਆਂ ਪੋਲੀਆਂ ਤਾਂ ਤਾਂ ਵੀ ਸਾਂਝੀਆਂ ਸਾਰਿਆਂ ਨੂੰ ਛਿੱਤਰ ਖਾਈ ਜਾਂਦਾ। ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮੈਂ ਖੁਦ ਦੀ ਗੱਲ ਕਰਦਾ, ਜਥੇ ਦੇ ਸਿੰਘਾਂ ਦੀ ਨਹੀਂ, ਅਤੇ 13 ਸਾਲ ਕਰੇ ਜਥੇ ਸਿੰਘਾਂ ਦੀ ਗੱਲ ਵੀ ਉੱਚੇ ਲਪੇਟੀ ਜਾਂਦਾ। ਮੈਂ ਆਪਣੀ ਜ਼ਿੰਦਗੀ 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ, MLA, MP, ਵਜ਼ੀਰ, ਕਿਸੇ ਵੀ ਮੁਰਾਤਬੇ 'ਤੇ ਮੈਂ ਬੈਠਾ, ਜੋ ਤੁਸੀਂ ਗੁਰੂ 'ਚ ਸੰਗਤ ਸਜ਼ਾ ਦਿਓਗੇ ਮੈਂ ਭੁਗਤਾਂਗਾ। ਮੈਂ ਤਾਂ ਨਾ ਤੁਹਾਡਾ ਲੀਡਰ ਹਾਂ, ਨਾ ਤੁਹਾਡਾ ਸੰਤ ਹੈ, ਤੁਹਾਡਾ ਚੌਕੀਦਾਰ ਹੈ, ਗੋਲਾ ਤੁਹਾਡਾ ਨੌਕਰ ਹੈ। ਜੋੜੇ ਝਾੜਨੇ ਵਾਲੇ ਝਾੜਨੇ, ਪ੍ਰਚਾਰ ਨੇ ਜਿਵੇਂ ਹੁਣ ਝਾੜ ਕੇ ਹਟੇ ਹੈ, ਮੈਂ ਜਾਣਾ ਕਿ ਤੁਹਾਡਾ ਕਰਨਾ 'ਚ ਬੇਨਤੀ ਹੈ। ਬਿਠਾਉਣੇ ਤਾਂ ਵੱਖਰੇ ਵੱਖਰੇ ਸੀ, ਭਵਨ ਦੇ ਵੱਖਰੇ ਕਰਨ ਲੱਗੇ, ਤਾਂ ਸੂਤ ਨਹੀਂ ਹੋਣਾ ਕੰਮ। ਜਿੱਥੇ ਜਿੱਥੇ ਬੈਠੇ ਹੋ, ਜਿਨ੍ਹਾਂ ਨੇ ਕੇਸ ਦਾਇਰਾ ਕਟਾਇਆ ਅਤੇ ਸ਼ਰਾਬਾਂ ਪੀਂਦੇ ਹੋ, ਉਹਨਾਂ ਨੂੰ ਇੱਕ ਬੇਨਤੀ ਹੈ, ਤਾਂ ਧਿਆਨ ਨਾਲ ਸੁਣ ਕੇ ਹਾਂ ਕਿ ਹੁਣ ਛੇਤੀ ਦਿਨ ਹਾਂ ਮੇਰੇ ਕੋਲ ਕਿਉਂ। ਮੇਰੇ ਕੋਲ ਇੱਕ ਆ ਜਿਹੜਾ ਪਿੰਡਾਂ ਵਿੱਚ 2 ਜਥੇਦਾਰ ਦੇ ਤੌਰ 'ਤੇ ਸੇਵਾਦਾਰ ਚੁਣੇ ਜਾ ਰਹੇ ਹੈ, ਉਹਨਾਂ ਪ੍ਰਤੀ ਵੀ ਇੱਕ ਬੇਨਤੀ ਹੈ। ਮੇਰੇ ਨਾਲ ਨਾ ਉਹ ਲਿਖਾਓ ਜਿਹਨੂੰ ਫਾਂਸੀ ਦਾ ਰੱਸਾ ਚੰਗਾ ਲੱਗਦਾ, ਜਿਹਨੇ ਚਰਖੜੀ 'ਤੇ ਚੜ੍ਹਨਾ, ਜਿਹਨੂੰ ਫਾਂਸੀ ਦਾ ਰੱਸਾ ਚੰਗਾ ਲੱਗਦਾ ਚਰਖੜੀ 'ਤੇ ਚੜ੍ਹਨਾ, ਜਿਹਨੂੰ ਉੱਬਰ ਦੇ ਦੇਗੇ ਨਾਲ ਪਿਆਰ ਹੈ, ਜਿਹਨੇ ਮੋਟਰਸਾਈਕਲ 'ਤੇ ਚੜ੍ਹ ਕੇ ਹੱਕ ਲੈਣਾ ਅਤੇ ਆਪਣਾ ਸੀਸ ਕਲੀ 'ਤੇ ਰੱਖ ਕੇ ਯਾਰ ਦੀ ਗਲੀ 'ਚ ਤੁਰਨਾ, ਮੇਰੇ ਕੋਲ ਨਾ ਉਹ ਲਿਖਾਓ। ਅਤੇ ਜਿਹਨੇ ਟਿਕਟ ਲੈਣੀ ਹੈ ਕੁਰਸੀ ਵਾਲੀ, ਦੂਜੀ ਟਿਕਟ ਨਹੀਂ ਕੁਰਸੀ ਵਾਲੀ ਟਿਕਟ ਜਿਹਨੇ ਲੈਣੀ ਹੈ ਅਤੇ ਮੁੰਡੇ ਕੁੜੀਆਂ ਨੂੰ ਨੌਕਰੀ 'ਤੇ ਲਿਆਉਣਾ, ਉਹ ਲਾਲਚ ਚੱਕ ਮੇਰੇ ਕੋਲ ਨਾ ਉਹਨੇ ਲਿਖਾਓ, ਜਿੱਥੇ ਮਰਜ਼ੀ ਲਿਖਾ ਲਿਓ। میرے کو لال کلو چ کوئی نہیں ہے، تو چیئرمین کی کرسی دن تین ممبر بنانا ہے، پھانسی چڑھنا چ لکھوا دیو، حق لینا چ لکھوا دیو، مرنا چ لکھوا دیو، دیش قوم کی راکھی واسطے سری گرو گرنتھ صاحب واسطے خون دینے چ لکھوا دیو، تو کرسی تیاری رکھنی چند بچاؤنا ہے تو پھر جدھر مرضی لکھاؤ میرے کو پلیخے چنے کے آ جاؤ۔ ایک جمعہ کئی بار کتاب شراب پیندے ہو تو آدھا چرن چک نمرتا سہت بےنتی ہے تو میں برا بنا اپنے جی تو برا بننا تو ہاں کہہ دے نہیں بننا تو نہ کہہ دے پر اجے ہونے نہ پیسے ہوں گے سارا ہاں تاں کہ جی مجھے چنگا سمجھ دے جی لچا سمجھ دے تو پھر ہاں نہ کہ ذمہ داری کٹی ہے تو بولو بھی وہی جنا کٹی جنہیں رکھی ہونے رچ بولے مجھے چنگا سمجھ دے میرے برا بننا تو کیس والا رکھنا شراب چھڈنی ہے پھر ہاں کہو تو جی مجھے لچا سمجھ دے شراب پینے کی داری کٹونی ہے تو پھر نہ کہہ رہے یہ فیصلہ کر لے جی میں نے کٹی ہے دیکھو برا بننا کہ نہیں بننا جی بننا ہے تو یہ جی چنگا کہو گے کیس والا رکھنا پڑنا تو شراب چھڈنی پڑنی ہے لچا کہہ رہے میرے کھڑا چھٹ جاؤں جے کیس والا رکھوا کے تو کیا مجھے سنت منو تو متا ٹیکو آپ بھی رگڑ کے من لو ویسے پہلے رگڑ کے من کے بھی کہیں بھی من لو تو جی تمہیں کیا میرے چیلے بن گئے تو بھی من لو برا بنا کے چلنا تو برا میں چیلا میں تھی میرے چیلے یہ نت کا پرچار تو ہوں تھی جی سارے وشیش طور پر بٹھنڈا تو روپڑ کا علاقہ ہے باقی بھی ساری سنت جتنے آئے ہو ایک سنگ اٹھ کے دسو بھی ہوں میرا پرچار یہ پنتھ کے حق نہ کہ کانگریس کے حق دے جا کے سکھی اصولوں میں تو پھر جڑا دے پھر جڑا اخباروں میں نت ہوں یہ سرکاری ہے یہ بھی کانگریس کا ایجنٹ ہے میرے منت تو میں بول کوئی نہیں پر میں پوچھنا پایا تمہیں تنوع تو سارے میرے کو آن کے کہیں گے کہ تیرے نال ہے جب باہر گالا کرنے کام سے دونوں سرکل کر دے گی انہوں ہٹاؤ کا ایک راستہ ہے پاگل کے نہیں ہٹاؤنے کٹ کے نہیں ہٹاؤنے گالا کٹ کے نہیں ہٹاؤنے ایک راستہ اختیار کرو جی سٹیج سے گالا کٹنے والا کوئی بولتا ہے تو اتنے سنگت بیٹھی ہوں ہزاروں کے حساب نے اتنے اٹھ کے جن اخباروں سے گالا کھڑی ان کو ہاتھ جوڑ کر گرمکھا اسی تو ہاں گدار نال ستو بھائی تو تیرے واسطے سٹیج سے تھان کوئی نہیں تم کرپا کر کے اپنے گھر میں جا اسی مورچے چ بھی جاواں گے جتھا لے کے بھی جاواں گے پنتھ واسطے اپنا پن دان بھی کروں گے تو خون بھی ڈولا گے پنتھ بھی اسی نال ہے پر جہاں تنجا کرنے والا ہے اسی تیرے نال بھی تیرے واسطے گدار نال تریں گے جب سنگت نے جواب دے دیتے نا جنہیں مری ماں نے کوئی دب کے ساڑ کے آیا ہوں اس طرح کا منہ کر کے مڈ میں سادہ رکھے ترے آن کے پتا لگ جائے بھی سنگت کھڑی کتنے ہے وہ گدار کہیں اسی 600 کا جتھا لے کے آ جانے ہیں تو کل گدار کہیں گے کہ انہوں نے یہ نہیں کہ ایک منک نے گدار کہیں تو اپنا جتھے بند کرنا بالکل غلط ہے جتھے بھی آنے ہیں یہ مورچا نہ تو لونگوال کا نہ یہ مورچا پنڈرا والے کا نہ مورچا کسی ہور لیڈر کا یہ مورچا اس وقت پنتھ کا ہے مورچے بھی سب نے ضرور ہر ہر کرنا ہر قیمت سے تو کرنا بھی آنندپور کے مچے پہ ہے یہ نہیں چنڈی گڑھ 60-40 کے ہو جائے سلانوں کو ہو جائے ایک سوا پرکھنا ہونا تو ادا بھی تو میرا بھی ادھر پتا لگنا بھی چنڈی گڑھ سنگ دین کے نکھڑ بھی کہڑی ہے ادھر پتا لگے گا جب ایک کام پورا ہونے لگا جی تو آنندپور کے مچے کے آدھار سے پورا کام ہو گیا پھر تو آپ جکارے چڑنے سارا نہیں تو جی ادو کام کم ہوا کٹ ہوا تھوڑا ہوا تو پھر میری ذمہ داری ایک کام دسن بھی تا چوکی دار کرن بھی کہ سنگو آنندپور کے مت بھی کاپی یہ کچھ لکھا ہوا کہ انہوں پراواں نے لکھا میں تو لکھا نہیں یہ مطابق آ چیزاں مل گئی باقی ایسا رہی ہے تھی دسو ہوں کی کر لو تو جی تو لکیر کے فکیر بن کے گھر میں جانا ہوا تو پھر دوبارہ شتر کھانے تو بچارا چڑ دو پھر پورا حق لینا تو پھر ڈٹ دو ذمہ داری میری دسن کی جی تو دسن تو میں کمزوری دکھائی نہ کہ لیڈر کی کان منی تو مجھے تھی معاف نہ کرو تو جی تو لکیر کے فکیر بن کے تھی کر کے نہ کہ کنگی تمہیں معاف تو نہیں کرنا ਔਰ ਕਿ ਦੋ ਦੂਰ ਰਸੀ ਗੁਰੂਆਂ ਦੇ ਸਥਾਨ ਤੋਂ ਮੇਰੇ ਚਰਨ ਹੋ ਆਏ ਹੋਏ ਆਨੰਦਪੁਰ ਦਾ ਮਤਾ ਪਾਸ ਹੋਇਆ ਪੁੱਤਰਾਂ ਨੇ ਦਾਨੀ ਦੇ ਸਥਾਨ ਤੇ ਜਿੱਥੇ ਖਾਲਸਾ ਜੰਮਿਆ ਤੇ ਇਹਦੀ ਅਰਦਾਸ ਹੋਈ ਹੈ ਮੀਰੀ ਪੀਰ ਦੇ ਮਾਲਕ ਦੇ ਸਥਾਨ ਤੇ ਹਰਵਾਸੇ ਦਾ ਕੰਮ ਖੜਾ ਨੀ ਕਿਸੇ ਨੂੰ ਤੇ ਦੋਵੇਂ ਗੁਰੂ ਇੱਕ ਪਰਿਵਾਰ ਨਾਲ ਚਟਕਾਉਣੇ ਦੂਜਾ ਕਿਰਾਏ ਚ ਪਾ ਕੇ ਸਾਰ ਨੂੰ ਮਾਫ਼ ਕਰਨ ਵਾਲੇ ਕੋਈ ਨੀ ਦੋਵਾਂ ਤੋਂ ਇਹ ਆਪਦਾ ਵੇਖ ਲੋ ਸੋਚ ਲੇ ਕੌਣੇ ਪੇਟੇ ਬਾਰੇ ਤੇ ਸਮਾਪਤੀ ਵਿੱਚ ਇੱਕ ਬੇਨਤੀ ਹੈ ਤੁਹਾਡਾ ਚਰਨਾਂ ਚ ਤੁਹਾਡੇ ਦੋ ਕਲੀਡਰ ਆਏ ਸੀ ਇੱਧਰ ਨੂੰ ਗਾਂ ਭੇਜ ਦੇ ਇੱਕ ਮਲੀਨੀ ਸਾਹਿਬ ਆਉਂਦੇ ਸੀ ਇੱਕ ਹੋਰ ਸੀ ਨਾਲ ਸਰਦਾਰੇ ਸੇ ਕੋਹਲੀ ਉਹਨੂੰ ਇੱਥੇ ਭੇਜ ਦੇ ਮੈਂ ਤੇ ਝੰਡ ਨਹੀਂ ਹੋਣੀ ਆ ਜਾ ਲੰਘਿਆ ਵੇਖਾ ਫੜਦਾ ਛੱਡਿਆ ਉਹ ਮਲੀਨੀ ਸਾਹਿਬ ਵੀ ਇੱਥੇ ਨਾਲ ਸੀ ਉਹਨੂੰ ਤਾਂ ਗਾਂ ਜਾ ਸੰਗ ਨੂੰ ਇੱਕ ਦੋ ਆ ਜਾ ਗਾਂ ਲੰਘਿਆ ਪਿੱਛੇ ਨੂੰ ਕੀ ਲੈਂਦਾ ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਇੱਥੇ ਬਹਿ ਗਿਆ ਇੱਥੇ ਆਲੇ ਬੇਟੇ ਕੁਰਸ ਨਹੀਂ ਕਹਿੰਦੇ ਜ਼ਿਆਦਾ ਤੇ ਲਾ ਲਿਆ ਕਮਰੇ 'ਚ ਥੋੜ੍ਹਾ ਜਿਹਾ ਸੋ ਇੱਕ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਪੰਥ ਦੀ ਮੰਗੇ ਤੜ ਹਮਾਇਤ ਕਰਨੀ ਹੈ ਮੰਗੇ ਤੜ ਘੁੰਡ ਜਾ ਕੱਢ ਕੇ ਨਹੀਂ ਜਿਵੇਂ ਕਈ ਵਾਰ ਇਹ ਭਾਈ ਘੁੰਡ ਕੱਢ ਲੈਂਦੇ ਹੋ ਨਾ ਕਿਸੇ ਦੀ ਮਦਦ ਕਰਨੀ ਪਵੇ ਕਹਿੰਦੇ ਲੋਕੇ ਤਾਂ ਕਰ ਦਿੰਦੇ ਪ੍ਰਤੱਖ ਨਾ ਸਾਹਮਣੇ ਨਾ ਗੱਲ ਕਰਾਂ ਕਿਸੇ ਦੇ ਇਸ ਤਰ੍ਹਾਂ ਵੀ ਕਰਨੀ ਘੁੰਡ ਚੁੱਕ ਕੇ ਪੰਥ ਦੀ ਮਦਦ ਕਰਨੀ ਹੈ ਡਟ ਕੇਸਰੀ ਨਿਸ਼ਾਨ ਕੇਸਰੀ ਨਿਸ਼ਾਨ ਸਾਹਿਬ ਦੇ ਰਹਿਣਾ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੇ ਪੂਜਣਾ ਨਹੀਂ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੋਂ ਦੂਰ ਨਹੀਂ ਹੋਣਾ ਪਰ ਇਹਦੇ ਵਿੱਚ ਇੱਕ ਨੁਕਤਾ ਜ਼ਰੂਰ ਚੇਤੇ ਰੱਖਿਓ ਇੰਨਾ ਕਹਿੰਦਾ ਕਹਿੰਦੇ ਪਿੰਡਾਂ ਵਾਲੇ ਕਹਿੰਦੇ ਪੰਥ ਦੀ ਹਮਾਇਤ ਕਰਨੀ ਹੈ ਠੀਕ ਹੈ ਜੋ ਮਰਜ਼ੀ ਖੜੋ ਜੋ ਹਮਾਇਤ ਦੀ ਹਮਾਇਤ ਹੈ ਇਹਦੇ 'ਚ ਇੱਕ ਗੱਲ ਚੇਤੇ ਰੱਖਣੀ ਜ਼ਰੂਰੀ ਕੇਸਰੀ ਨਿਸ਼ਾਨ ਸਾਹਿਬ ਦਾ ਨਾਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਸਤਾ ਪਾ ਕੇ ਪੰਥ ਦੇ ਨਾਂ ਦੀ ਡੁਬਦੁਬੀ ਖੜਕਾ ਕੇ ਹੁਕਮਨਾਮੇ ਦੀ ਉਲੰਘਣਾ ਕਰਕੇ ਸ਼ਹੀਦਾਂ ਦਾ ਖੂਨ ਪੀ ਕੇ ਨਰਕ ਧਾਰੀਆਂ ਨੂੰ ਬਾਪੂ ਕਹਿ ਕੇ ਉਹਨਾਂ 'ਚ ਵੋਟਾਂ ਲੈ ਕੇ ਕੁਰਸੀ ਨੂੰ ਤਾਂ ਜਿਨ੍ਹਾਂ ਨੇ ਰੱਖਿਆ ਜਾਂ ਰੱਖਣ ਦੇ ਇੱਛਕ ਹੈਗਾ ਨੂੰ ਉਹਨਾਂ 'ਚ ਬਚ ਕੇ ਰਹੋ ਜੇ ਤਾਂ ਮਾਂ ਨਰਕ ਧਾਰੀਆਂ ਨੇ ਘਰੇ ਜਾ ਕੇ ਵੋਟਾਂ ਮੰਗੀਆਂ ਜਾਂ ਮੰਗੋ ਤੇ ਮੇਰੇ ਕੋਲ ਜਿੰਨੇ ਤੁਸੀਂ ਹੋਣਾ ਦੁਬਾਰਾ ਪੌੜੀਆਂ ਨੇ ਚੜ੍ਹੋ ਤੇ ਜੇ ਤੁਹਾਨੂੰ ਦੱਸਦਾ ਹੀ ਮੈਂ ਤੁਹਾਡਾ ਚੌਂਕੀਦਾਰ ਹਾਂ ਤੇ ਫਿਰ ਭਾਵੇਂ ਘਰ ਨੂੰ ਮੰਗਾਓ ਫੈਸਲਾ ਤੁਸੀਂ ਆਪਣਾ ਆਪ ਹੀ ਕਰਨਾ ਮੈਂ ਆਪਣੇ ਹੱਥ 'ਚ ਫੈਸਲਾ ਨਹੀਂ ਲਾਉਂਦਾ ਲੀਡਰ ਪਾਸ ਦੇ ਹੱਥ 'ਚ ਰੱਖਦੇ ਉਹਨਾਂ ਵੀ ਦੂਜੇ ਨੇ ਫੈਸਲਾ ਕੀਤਾ ਕਿਤੇ ਭੇਜ ਨਾ ਦੇਣ ਅੰਦਰ ਸਾਨੂੰ ਇਹ ਫੈਸਲਾ ਚੇਤੇ ਰੱਖਿਓ ਤੇ ਇੱਕ ਦੂਜੇ ਹਰਿਮੰਦਰ ਸਾਹਿਬ ਕਈ ਪੌਦੇ ਹੁਣ ਕਰਨਾ ਕੀ ਹੈ ਨਿਸ਼ਾਨਾ ਕੀ ਹੈ ਪ੍ਰਗਟ ਕਰਕੇ ਦੱਸਣਾ ਚਾਹੀਦਾ ਪ੍ਰਗਟ ਇਹੋ ਹੀ ਹੈ ਜਿੱਦੋਂ ਹਰਿਮੰਦਰ ਸਾਹਿਬ ਤੇ ਪਤਾ ਲੱਗ ਜਾਏ ਕਿ ਪੁਲਿਸ ਨੇ ਹਮਲਾ ਕਰ ਦਿੱਤਾ ਹੈ ਪਰ ਪੂਰਾ ਪਤਾ ਕਰਕੇ ਇਹ ਨਾ ਲੈ ਕੇ ਕੋਈ ਚਿੱਟਣਾ ਛੱਡ ਦੇ ਤੁਸੀਂ ਉਹਦੇ ਕੰਮ ਸ਼ੁਰੂ ਕਰਦੇ ਹੋ ਜਿੱਦੋਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਵੇ ਉਸ ਦਿਨ ਆਪਦੇ ਲਾਗਲੇ ਕਸਬੇ ਅਤੇ ਵੱਡੇ ਸ਼ਹਿਰਾਂ ਵਿੱਚ ਆਹ ਪੱਗ ਤੋਂ ਬਿਨਾਂ ਕੋਈ ਦਿਸਣਾ ਨਹੀਂ ਚਾਹੀਦਾ ਹੈਗਾ ਮੁਸਲਮਾਨਾਂ 'ਤੇ ਤਰਸ ਕਰਿਓ ਪਰ ਇਹ ਗੱਲ ਮੈਂ ਤਾਂ ਕਹੀ ਹੈ ਜੇ ਹਰਿਮੰਦਰ ਸਾਹਿਬ 'ਤੇ ਗੱਲ ਹੋਵੇ ਕਈਆਂ ਨੇ ਉਹਨੇ ਰੂਪ ਲੈਣਾ ਨਾ ਪੰਡਰਾਇਆ ਕਹਿੰਦੇ ਚੁੱਕ ਦੇ ਇੱਕ ਫਿਰ ਕਰੇ ਫੱਟੇ ਇਸ ਤਰ੍ਹਾਂ ਨਹੀਂ ਇਹ 'ਚ ਗੱਲ ਰੱਖੀ ਆ ਵੀ ਜੇ ਇੱਥੇ ਹੋਵੇ ਤੇ ਚੇਤਾ ਰੱਖ ਲਿਓ ਅਤੇ ਚੱਕਰ ਦੇ ਡਾਉਣੇ ਨਾ ਵੜਦੇ ਫਿਰ ਜਿਹੜਾ ਫਿਰ ਧੂਪ ਆਉਂਦੇ ਵੜਦੇ ਹੁੰਦੇ ਹੋ ਇਹ ਪਹਿਲਾਂ ਹੀ ਆਪਣੀ ਤਿਆਰੀ ਕਰਕੇ ਰੱਖਿਓ ਮੈਂ ਥੱਲੇ ਵੀ ਟਿਕਾਣੇ ਛੱਡੀ ਜਾਂਦੇ ਸਾਡੇ ਨਾਲ ਸਹਿਮਤ ਹੋ ਗਏ ਆਰਡਰ ਤਾਂ ਆਰਡਰ ਇੱਕ ਮੇਰਾ ਹੁੰਦਾ ਆਰਡਰ ਕਿਵੇਂ ਕਹਿਣਾ ਨਹੀਂ ਮੇਰੇ ਵੱਲੋਂ ਤਾਂ ਹੋ ਗਿਆ ਪਰ ਆਰਡਰ ਮੰਨਿਆ ਫਿਰ ਦੇ ਆਰਡਰ ਮੰਨਿਆ ਨਹੀਂ ਕਿਸੇ ਨੇ ਆ ਜਿੰਨੇ ਬੈਠੇ ਕਿੰਨਿਆਂ ਨੇ ਹਾਰ ਲਏ ਹੈ ਇੱਕ ਜਿਹੜਾ ਕਹਿੰਦੀ ਹੈ ਅਖਬਾਰਾਂ ਵਿੱਚ ਵੀ ਆਉਂਦਾ ਅਤੇ ਕਈ ਆਣ ਕੇ ਮੈਨੂੰ ਪੁੱਛਦੇ ਹੈ ਸੰਤ ਨਹੀਂ ਕੋਈ ਹਿੰਦੂਆਂ ਬਾਰੇ ਸਪਸ਼ਟੀਕਰਨ ਦੇ ਇਹ ਠੇਕਾ ਨਾ ਵੀ ਸੰਤ ਸਰ ਸਿੱਖ ਸਪਸ਼ਟੀਕਰਨ ਦੇ ਨੇ ਠੇਕਾ ਪੁੱਛਦੇ ਹੋ ਖਾਲਸਾ ਬਾਰੇ ਕੋਈ ਦੱਸਿਆ ਕਰੋ ਸਾਨੂੰ ਤੁਹਾਡਾ ਕੀ ਖਿਆਲ ਹੈ ਮੇਰਾ ਖਿਆਲ ਤਾਂ ਬਹੁਤ ਵਧੀਆ ਤੁਸੀਂ ਪੜ੍ਹਿਆ ਹੋਵੇਗਾ ਅਜੇ ਗੁਰਮੁਖਾਂ ਉਹਨਾਂ ਨੂੰ ਵੀ ਕਹਿਣਗੇ ਵਿੱਚ ਜੇ ਅਜੀ ਤੇਰੇ ਵਾਲੇ ਕੋਈ ਲਿਖ ਸਕਦੇ ਤੇ ਲਿਖਦੇ ਨੇ ਕਲਮ ਕਲਮ ਕਰ ਸਕਦੇ ਹੋ ਮੈਂ ਤਾਂ ਖਾਲਸਾ ਦਾ ਵਿਰੋਧ ਕੀਤਾ ਤੇ ਮਾਂ ਅਜੇ ਹਮਾਇਤ ਕੀਤੀ ਹੈ। ਮਾਂ ਵਿਰੋਧ ਕੀਤਾ, ਮਾਂ ਅਜੇ ਹਮਾਇਤ ਕੀਤੀ ਹੈ। ਦੇਸ਼ ਵਿੱਚ ਹੀ ਆਪਾਂ ਰਹਿਣਾ ਹੈ। ਜਿਹੜੇ ਲੋਕ ਕਹਿੰਦੇ ਨਾ ਦੇਸ਼ ਚੋਂ ਨਿਕਲ ਗਏ, ਤੇ ਉਹਨਾਂ ਦਾ ਬੜਾ ਭਾਰੀ ਭੁਲੇਖਾ ਹੈ। ਉਹ ਮਾਂ ਚ ਦੱਸੇ ਜਿਹੜੇ ਹੁਣ ਦੱਸੋ ਸੁਰਜੀਤ ਸਿੰਘ ਇੱਕ ਜੀਰੀ ਲਾਲ ਕੋਈ ਜਾਣ ਹੈ, ਉਹਨੇ ਆਪਣੀ ਇੱਕ ਖਬਰ ਦਿੱਤੀ ਹੈ ਕਿ 11 ਵੱਜ ਗਏ ਹੈ ਇੱਕ ਘੰਟਾ ਰਹਿੰਦਾ 12 ਵੱਜਣ 'ਚ। ਉਹਨੂੰ ਮੱਥੇ ਤਾਂ ਲੱਗਾ ਨਹੀਂ, ਤਾਂ ਉਹਨੇ ਲਿਖਣਾ ਨਹੀਂ ਸੀ। ਅਤੇ ਮੈਂ ਅਖਬਾਰਾਂ ਵਾਲਿਆਂ ਨੂੰ ਬੇਨਤੀ ਜ਼ਰੂਰ ਕਰਦਾ, ਇਹ ਖਬਰ ਮੇਰੀ ਛਾਪ 'ਤੇ, ਬਾਕੀ ਜੋ ਕੱਟਣੀ ਉਹ ਤਾਂ ਤੁਹਾਡੀ ਮਰਜ਼ੀ। ਜੀਰੀ ਲਾਲ ਨੂੰ ਸੰਬੋਧਨ ਕਰਕੇ ਕਿ ਜੀਰੀ ਲਾਲ, ਤੈਨੂੰ ਪਤਾ ਨਹੀਂ ਜਿਹੜੇ ਤੁਹਾਡੀਆਂ 30,000 ਜਾਂਦੀਆਂ ਸੀ, ਉਹਨੇ ਪੱਗਾਂ ਵਾਲੇ ਛੁਡਾ ਕੇ ਲਿਆਏ ਹੈ। ਕੈਂਚੀ ਅਤੇ ਪਛਮਾ ਦੋਹਦਾ ਅਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ। ਕਿਰਪਾਨ ਏਕਤਾ ਦੀ ਪ੍ਰਤੀਕ ਹੈ। ਜਿਹੜੀ ਕਿਰਪਾਨ ਨੂੰ ਅੱਜ 12 ਵਜੇ ਵਾਸਤੇ ਨਿਵਾਰਿਆ ਜਾਂਦਾ, ਉਹ ਕੈਂਚੀ ਪਛਮੇ ਵਾਲੇ ਚੇਤਾ ਕਰਨ ਜੀਰੀ ਲਾਲ ਵਰਗੇ ਜਾਣ ਵਰਗੇ, ਅਤੇ ਬਾਕੀ ਵੀ ਜਿਸ ਤਰ੍ਹਾਂ ਬੈਠੇ ਪ੍ਰਧਾਨ ਮੰਤਰੀ ਤੱਕ, ਜਿਹੜੀਆਂ 30,000 ਛੜਾਈਆਂ ਉਹ ਕੈਂਚੀ ਅਤੇ ਪਛਮੇ ਵਾਲਿਆਂ ਨੇ, ਕਿ ਕੈਂਚੀ ਅਤੇ ਪਛਮੇ ਨਾਲ ਨਹੀਂ ਛੜਾਈਆਂ, ਉਹ ਕਿਰਪਾਨ ਵਾਲਿਆਂ ਨੇ ਕਿਰਪਾਨ ਨਾਲ ਛੁਡਾ ਕੇ ਲਿਆਉਂਦੀਆਂ ਸੀ। ਉਹ ਚੇਤਾ ਰੱਖਿਓ। ਜਿਹੜੇ ਦੇਸ਼ ਦਾ ਜਰਾਜੇ ਬਣ ਕੇ ਸਿੱਖਾਂ ਦੇ 12 ਨੂੰ ਨਿਵਾਰ ਰਹੇ, 12 ਵਜਣ ਨੂੰ, ਇਹਨਾਂ ਸਿੱਖਾਂ ਨੇ 100 ਪਿੱਛੇ 90 ਸਿਰ ਦਿੱਤੇ ਆ ਧਰਤੀ ਵਾਸਤੇ। ਅਤੇ ਜਿਹੜੇ ਕਹਿੰਦੇ ਆ ਕਿ ਇੱਥੋਂ ਨਿਕਲ ਜਾਓ, ਅਸੀਂ ਉਹਨਾਂ ਨੇ ਥੋੜ੍ਹਾ ਜਿਹਾ ਬਹੁਤਾ ਨਹੀਂ ਅਜੇ ਸਮੇਂ 'ਤੇ ਦੱਸੂਗਾ, ਤੁਹਾਨੂੰ ਥੋੜ੍ਹਾ ਜਿਹਾ ਚੇਤਾ ਕਰਾਉਣਾ ਚਾਹੁੰਦੇ ਹਾਂ ਇੱਥੋਂ ਲੋਕਾਂ ਨੂੰ, ਕਿ ਸਾਨੂੰ ਕੱਢਣ ਦੀ ਤਿਆਰੀ ਨਾ ਕਰੋ। ਤੁਸੀਂ ਆਪ ਸੋਚੋ ਕੀ ਕਰਨਾ, ਕਿ ਸਾਡੇ ਨਾਲ ਰਹਿਣਾ ਕਿ ਨਹੀਂ ਰਹਿਣਾ। ਇੱਕ ਪਰੇ ਨੂੰ ਆਇਆ ਇੱਥੋਂ ਦਾ ਫਰਾਂਸ ਦਾ, ਇਹ ਕਹਿਣ ਲੱਗਾ ਜੀ ਕਿ ਤੁਸੀਂ 2% ਹੋ ਕਿ 98% ਹੈ, ਤੁਸੀਂ ਲੜੋਗੇ ਕਿਵੇਂ? ਦਾਸ ਨੇ ਉੱਤਰ ਦਿੱਤਾ ਸੀ, ਸ਼ੇਰ ਦਾ ਇੱਕੋ ਹੁੰਦਾ ਜ਼ਿੰਦਗੀ 'ਚ ਮਸਾਂ, ਅਤੇ ਸੂਰਜ 6 ਮਹੀਨਿਆਂ ਪਿੱਛੋਂ 12 ਜਨ ਪੈਂਦੇ ਹੈ, ਅਤੇ ਕੁੱਤੇ ਕਤੂਰੇ ਟੂੰ ਟੂੰ ਦਾ ਬਥੇਰਾ ਕਰਦੇ ਹੈ, ਪਰ ਜਿਵੇਂ ਕਦੇ ਨਿਕਲਦਾ ਘੋੜਨੇ 'ਚੋਂ ਤਾਂ ਉਹ ਛੰਦਾ ਕੋਈ ਨਹੀਂ ਜੰਮੇ 'ਚੋਂ, ਅਸੀਂ ਇਸ ਤਰ੍ਹਾਂ ਕਰਾਂਗੇ। ਅਤੇ ਜਿਹੜਾ ਕਹਿੰਦੇ ਕਿ 12-12 ਘੰਟੇ 'ਚ ਜਾਣਾ ਕਿ ਨਹੀਂ, ਇਹਨਾਂ ਨੂੰ ਦੱਸ ਦਿੰਦੇ ਸਿੱਖਾਂ ਦੇ 12 ਕਦੋਂ ਵੱਜਦੇ ਨੇ, ਤੁਹਾਨੂੰ ਵੀ ਦੱਸਣਾ ਕਹਿੰਦਾ ਸਿੰਘੋ, ਬਹੁਤਿਆਂ ਨੂੰ ਪਤਾ ਨਹੀਂ ਸਿੱਖਾਂ ਦੇ 12 ਵੱਜਦੇ ਕਦੋਂ ਰਹੇ ਹੈ, ਇਹ ਲੋਕਾਂ ਨੇ ਮਖੌਲ ਬਣਾ ਲਿਆ। ਸਿੱਖਾਂ ਦੇ 12 ਉਦੋਂ ਵੱਜਦੇ ਹੁੰਦੇ ਸੀ ਜਦੋਂ ਜਾਰਮਨੀ ਫੌਜ ਪਹਿਲੇ ਮਹੀਨੇ 'ਚ ਰਾਤ ਨੂੰ 12 ਵਜੇ ਠੰਡ ਦੀ ਮਾਰੀ ਸੌ ਜਾਂਦੀ ਸੀ, ਅਤੇ ਸਿੱਖ ਰਾਤ ਨੂੰ 12 ਵਜੇ ਹੱਲਾ ਬੋਲ ਕੇ ਚੌਬਿਸ਼ ਕਰਦੇ ਹੁੰਦੇ ਸੀ। ਅਤੇ ਜੇਠ ਦੇ ਹਰ ਦੇ ਮਹੀਨੇ 'ਚ 12 ਵਜੇ ਦਿਨੇ ਅੰਦਰ ਵੜ ਕੇ ਸੌਂਦੇ ਸੀ, ਅਤੇ ਸਿੱਖ ਉਹਦੇ ਬਾਹਰ ਨਿਕਲ ਕੇ ਉਹਨੂੰ ਚੌਂ ਤੋਂ ਛਕਾ ਕੇ ਇਹਨਾਂ ਗਿਰੀ ਲਾਲ ਉਹਨਾਂ ਨੂੰ ਛੁਡਾ ਕੇ ਲਿਆ ਕੇ ਦਿੰਦੇ ਹੁੰਦੇ ਸੀ, ਉਦੋਂ ਸਿੱਖਾਂ ਦੇ 12 ਵੱਜਦੇ ਹੁੰਦੇ ਸੀ। ਅਤੇ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਜਿਹੜੇ 12 ਘੰਟੇ ਦੀ ਗੱਲ ਕਰਦੇ ਹੋ, ਇਹ 12 ਘੰਟੇ 'ਚ ਅਸੀਂ ਲੜਨਾ, ਹਰ ਹਾਲਤ ਲੜਨਾ, ਅਤੇ 12 ਘੰਟੇ 'ਚ ਵੜ ਕੇ ਤਿਆਰ ਕੇ ਤੁਹਾਨੂੰ ਦੱਸਾਂਗੇ 12 ਸਿੱਖਾਂ ਦੇ ਵੱਜਦੇ ਕਿਵੇਂ। ਚੇਤਾ ਵੇਖੋ ਕਿਵੇਂ ਆਉਂਦੇ ਤੁਹਾਨੂੰ, ਸਾਡੇ ਵੀ ਇਹ ਗਿੱਦੜ ਦਾ ਅਤੇ ਬਾਂਗਲੀ ਦਾ ਪੁੱਤ ਉੱਠ ਕੇ ਸਿੰਘ ਨੂੰ ਅਤੇ ਸ਼ੇਰਾਂ ਨੂੰ ਘੂਰਦਾ, ਅਤੇ ਪਾਰਲੀਮੈਂਟ 'ਚ ਬੈਠੇ ਵੜ ਕੇ ਮਾਰੀ ਜਾਂਦੇ। ਮੈਂ ਤਾਂ ਅੱਗੇ ਇੱਕ ਚੈਲੰਜ ਕੀਤਾ ਸੀ, ਅੱਜ ਇਹਦੇ ਬਿਆਨ ਤੋਂ ਫੇਰ ਕਰਦਾ, ਵੀ ਜਿੰਨੇ ਤੁਸੀਂ ਪਾਰਲੀਮੈਂਟ ਹਾਊਸ ਦੇ ਮੈਂਬਰ ਹੋ, ਜਿੰਨੇ ਵਜ਼ੀਰ ਹੋ, ਪ੍ਰਧਾਨ ਮੰਤਰੀ ਦੇ ਸਮੇਤ ਆਪਣੀ ਗਿਣਤੀ ਦੱਸੋ ਤੁਸੀਂ ਵੀ, 15-15 ਤੁਸੀਂ ਆ ਰਹੇ ਅਤੇ ਇੱਕ ਸਾਹਿਬ ਅਸੀਂ ਨਿਕਲ ਆਉਂਦੇ ਹਾਂ, ਤੁਹਾਡਾ ਪਤਾ ਲੱਗੂ ਖੜੇ ਕਿੱਥੇ ਕ, ਉੱਥੇ ਬੈਠੇ ਕਰਮ ਦਾ ਹੁਕਮ ਦੇ ਕਰਕੇ ਮਰਾਈ ਜਾਂਦੇ ਛਲੀਆਂ ਨੇ ਥੱਲੇ ਵਾਲਿਆਂ ਨੂੰ। ਹੁਕਮ ਦੇ ਦੇਣਾ ਬਹੁਤ ਸੌਖਾ ਹੈ, ਪਰ ਜੋ ਸੀਸ ਤਲੀ 'ਤੇ ਰੱਖ ਕੇ ਜਥੇਦਾਰ ਬਣ ਕੇ ਅੱਗੇ ਤੁਰਨੇ ਪੈਂਦੇ ਉਹਦੇ ਬਹੁਤ ਔਖਾ ਹੁੰਦਾ। ਉਹ ਜੈਨ ਗਿਰੀ ਵਰਗਿਆਂ ਨੂੰ ਚੇਤਾ ਗਿਆ, ਭੇਡਾਂ ਨੇ ਤਾਂ ਮੱਛਰਨਾ ਸੀ, ਮੇਰੇ ਵੀ ਮੱਛਰ ਗਏ, ਉਹ ਕਿਸੇ ਹੋਰ ਨੇ ਤਾਂ ਸਾਨੂੰ ਨਿਵਾਰਨਾ ਸੀ, ਇਹ ਛਲੀ ਰਾਮ ਨੂੰ ਵੀ ਨਿਵਾਰਨ ਲੱਗ ਗਏ, ਪਰ ਛਲੀ ਰਾਮ ਨੂੰ ਇਹ ਨਿਵਾਰਨ ਦਾ ਕੋਈ ਕਾਰਨ ਹੈ, ਉਹਦਾ ਕਾਰਨ ਸਾਡੀ ਨਲੇਕੀ ਹੈ, ਸਾਡੇ ਚੌਧਰੀਆਂ ਦੀ। ਉਹ ਕਹਿੰਦਾ ਪੂਰਾ ਟੋਲੀਆਂ ਨੇ ਖੜੇ ਹਾਂ ਚੜੀ, ਉਹ ਕਹਿੰਦੇ ਸਿੱਖਾਂ ਨੂੰ ਕੱਢ ਕੇ ਹਟਣਾ, ਇਹ ਕਹਿੰਦੇ ਸ਼ਰਤ ਨਹੀਂ ਰੱਖਣੀ ਹੈ, ਇਹ ਗੱਲ ਜਾਊਗੀ ਕਿੱਧਰ ਨੂੰ। ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ ਗੀ, ਸਾਲ ਤੰਗ ਰਹੇ ਪੂਰੇ, ਜਿਹੜਾ ਪਿੰਡਾਂ ਵਿੱਚ ਲਾਇਸੈਂਸ ਬਣ ਰਹੇ ਹੈ, ਹਿੰਦੂਆਂ ਨੇ ਬਣਾਏ ਜਾ ਰਹੇ ਅਤੇ ਸਿੱਖ ਦੇ ਲਾਇਸੈਂਸ ਕੈਂਸਲ ਕੀਤੇ ਹੈ। ਸਾਡੇ ਕੋਲ ਰਿਪੋਰਟਾਂ ਵੀ ਕੱਲ੍ਹ ਪਰਸੋਂ ਨੂੰ ਆਈਆਂ, ਸਿੱਖਾਂ ਨੇ ਦਰਖਾਸਤਾਂ ਦਿੱਤੀਆਂ ਨੇ ਵਿਚਾਰਿਆਂ ਨੂੰ ਜਵਾਬ ਮਿਲ ਗਿਆ, ਪਰ ਘਬਰਾਓ ਨਾ ਕੋਈ ਨੀ, ਤੁਹਾਡੇ ਕੋਲ ਤਾਂ ਮਾਮਲਾ ਤਾਰਨਗੇ, ਪੈਸੇ ਨੂੰ ਲਾਇਸੈਂਸ ਲਓਗੇ, ਆਪਣਾ ਹਥਿਆਰ ਲਓਗੇ ਕਿਵੇਂ ਤੁਸੀਂ, ਇਹਨਾਂ ਨੂੰ ਬਣਾਈ ਚੱਲਣ ਦੇ ਪਿੰਡਾਂ ਚ ਦੱਬ ਕੇ, ਤੇ ਜਿੱਦਾਂ ਸਮਾਂ ਆ ਗਿਆ ਖੋਹ ਲਿਓ ਤੇ ਚੱਲਣਾ ਕਰੋ, ਰੀਤ ਬਣ ਰਿਹਾ ਵੀ ਪਿੰਡਾਂ ਵਾਲਾ ਹੁਕਮ ਕਰੂ ਖੋਹਾਂਗੇ। ਉਦੋਂ ਪਹਿਲਾਂ ਧਾਸੇ ਪਾਈ ਹੋਏ ਨਾ ਕਿਸੇ ਨੇ ਸ਼ਾਂਤੀ ਰੱਖੀਏ, ਪਰ ਜੇ ਸਿੱਧੀਆਂ ਕਰਕੇ ਚਲਾਉਣ ਲੱਗਣਾ ਉਹਨੇ ਖੋਹ ਲੈਣੀਆਂ, ਢਿੱਲ ਨਹੀਂ ਕਰਨੀ। ਹੋਰ ਕੋਈ ਸੱਜਣ ਨੇ ਪ੍ਰਸ਼ਨ ਕਰਨਾ, ਕੋਈ ਰਹਿ ਗਿਆ ਤੇ ਦੱਸ ਦਿਓ, ਬਾਕੀ ਜਿੰਨੇ ਕੁ ਪ੍ਰਸ਼ਨ ਮੈਂ ਕੀਤੇ ਹੈ ਉਹਦਾ ਉੱਤਰ ਹਿੰਦੁਸਤਾਨ ਦਾ ਕੋਈ ਮਨੁੱਖ ਦੇ ਦੇਵੇ, ਮੈਂ ਆਪਣੇ ਸਿਰ ਕੱਟੋ ਕੱਟ ਕੇ ਆਪਣੇ ਅਸੀਂ ਤੁਹਾਨੂੰ ਦੇ ਦੂੰਗੇ। ਤੇ ਜੇ ਗੱਲਾਂ ਸਾਰੀਆਂ ਸੱਚੀਆਂ ਤੇ ਫਿਰ ਤੁਸੀਂ ਸੋਚ ਲਓ ਆਪਾਂ ਗੁਲਾਮੀ ਕਰੇ ਲਾਉਣੀ ਹੈ ਕਿ ਨਹੀਂ ਲਾਉਣੀ। ਜਿਹੜੇ ਇੱਥੇ ਬੈਠੇ ਇੰਦਰਾ ਦੇ ਸੋਹਲੇ ਗਾ ਰਹੇ ਉਹਨਾਂ ਨੂੰ ਕੋਈ ਸ਼ਰਮ ਤੇ ਕੰਮ ਲੈਣਾ ਚਾਹੀਦਾ। ਲੜਕੀਆਂ ਮੰਗੀਆਂ ਵਾਲੀਆਂ ਸਿੱਖਾਂ ਦੀਆਂ ਮੁੱਛਾਂ ਮੰਨ ਕੇ ਘਰਾਂ ਨੂੰ ਤੋੜ ਦਿੱਤੇ ਹੈ, ਇਸ ਨੂੰ ਅੱਗਾਂ ਲਾ ਦਿੱਤੀਆਂ, ਕਹਿੰਦੇ ਵੀ ਵਿਧਾਨ ਦੀ 25 ਧਾਰਾ ਸਾਰ ਦਿੱਤੀ, ਬੜਾ ਪਾਪ ਹੋ ਗਿਆ। ਹਾਂ ਪਾਪ ਇੱਕ ਜ਼ਰੂਰ ਹੈ ਸਾਡੇ ਲੀਡਰਾਂ ਤੋਂ, ਉਹ ਮਹਾਰਾਜ ਕਿਰਪਾ ਕਰੇ ਪਾਪ ਤੋਂ ਗਾਂਹ ਬਚਾ ਲਵੇ। ਇੱਕ ਪਾਪ ਹੋਇਆ ਉਹ ਸਾਰਾ ਹੀ ਸਾੜ ਦਿੰਦੇ ਨੇ, ਚੰਗਾ ਸੀ ਇੱਕ ਕਾਲ ਜਿਹਾ ਸਾੜ ਕੇ ਕੀ ਕਰਨਾ ਸੀ। ਜਿਹੜੇ ਵਿਧਾਨ ਨੇ 37 ਸਾਲਾਂ 'ਚ ਸਿੱਖ ਕੌਮ ਨੂੰ ਬਚਾਇਆ ਹੀ ਨਹੀਂ, ਜਿੱਤ ਵੀ ਰੱਖੀ, ਉਹ ਰੱਖ ਕੇ ਕੀ ਕਰਨਾ ਸੀ। ਕਹਿੰਦੇ ਜੀ ਉੱਥੇ ਹਿਸਾਬ ਕਿਤਾਬ, ਕਹਿੰਦੇ ਸਿੱਖ 2% ਹੈ, ਬਹਿ ਕੇ ਟੇਬਲ 'ਤੇ ਗੱਲ ਕਰੋ ਫਿਰ ਦੱਸਾਂਗਾ ਕਿੰਨੇ ਫੀਸਦੀ ਹੈ। 90 ਸਿਰ ਅਸੀਂ ਦਿੱਤੇ ਹੈ ਅਤੇ 10 ਛੱਲੀ ਰਾਮ ਉਹਨਾਂ ਨੇ ਦਿੱਤੇ ਹੈ, ਸਾਡੇ ਨਾਲ ਹਿਸਾਬ ਕਰ ਲੈਣੇ। ਜੇ ਤਾਂ ਵਿਆਜ ਪਾਇਆ ਤਾਂ ਉਹਨਾਂ ਦਾ ਕੱਖ ਨਹੀਂ ਬਣਦਾ ਹਿੰਦੁਸਤਾਨ 'ਚ, ਪਰ ਸਿੱਖ ਵਿਆਜ ਲੈਂਦਾ ਉਹਨਾਂ ਦਾ ਤਰਕ ਕਰ ਲੈਂਦਾ, ਵਿਆਜ ਛੱਡ ਦੇਵਾਂਗੇ, 90 ਸਿਰਾਂ ਦੀ ਧਰਤੀ ਸਾਨੂੰ ਦੇ ਦੇਣ ਅਤੇ 10 ਸਿਰਾਂ ਨੂੰ ਜਿੱਥੇ ਕਿਤੇ ਪਹਾੜੀ ਇੱਕ ਅੱਧੀ ਮਰਜ਼ੀ ਲੈ ਲੈਣਗੇ, ਲੈਣੀ ਆਪਣੀ ਸਮੁੰਦਰ 'ਚ ਵੜ ਜਾਣ ਸਾਰੇ। ਦੇਖਾਂ ਗੁਰੂ ਦਾ ਹੁਕਮ ਹੈ, ਭਾ ਤਾਂ ਕੋਈ ਦੇਤ ਮੈਂ, ਮੈਂ ਤਾਂ ਮਾਨ ਭੈਣ, ਮੈਂ ਤਾਂ ਮੰਨਣਾ ਅਤੇ ਮੈਂ ਤਾਂ ਕਿਸੇ ਨੂੰ ਦੇਣਾ। ਹੋਰ ਕੋਈ ਕਿਸੇ ਨੇ ਪੁੱਛਣਾ, ਕੋਈ ਗੱਲ 'ਚ ਸ਼ੱਕ ਹੈ ਤਾਂ ਪੁੱਛ ਲਓ, ਸੰਗੋ ਸੰਗੋ ਨੇ ਪਰ ਪਿਓ ਦੇ ਬਣ ਕੇ ਰਹਿਣਾ, ਜਿੰਨਾ ਬਾਰੀਆਂ ਕਟਾਉਣੇ ਗਾਉਣ ਉਹਨੇ ਕਟਾਓ। ਹਿੰਦੁਸਤਾਨ ਦੇ ਕਈ ਹਿੰਦੂ ਨੇ ਸਿੱਖਾਂ ਦੇ ਮਾਰੇ ਜਾਣ ਦੀ ਨਿਖੇਧੀ ਕੀਤੀ, ਕਰੇ ਕਿਹਾ ਵੀ ਸਿੱਖ ਮਾਰੇ ਗਏ, ਬਹੁਤ ਮਾੜਾ ਕੰਮ ਹੋਇਆ। ਹਿੰਦੁਸਤਾਨ ਦੇ ਕਿੰਨੇ ਦਾ ਬਿਆਨ ਦੱਸੋ, ਹਿੰਦੂ ਮਾਰੇ ਗਏ 10,000 ਰੁਪਇਆ ਗੌਰਮੈਂਟ ਨੇ ਉਹਨਾਂ ਨੂੰ ਦਿੱਤਾ, ਸਿੱਖ 200 ਤੋਂ ਉੱਪਰ ਮਾਰਿਆ ਗਿਆ, ਸਰਕਾਰ ਨੇ ਇੱਕ ਵੀ ਸਿੱਖ ਦੇ ਪੁੱਤਰ ਨੂੰ ਕੋਈ ਧੇਲਾ ਦਿੱਤਾ, ਆਹ ਕਫਰਲੇ ਵਾਲੇ ਬੈਠਾ, ਆਹ ਸਰਦਾਰਾ ਸਿੰਘ ਕੋਹਲੀ ਪਟਿਆਲੇ ਵਾਲਾ, ਇਹਨੂੰ ਵੀ ਫੜਿਆ ਸੀ, ਇਹਨੂੰ ਖਣਸਾਲ ਪਿੱਛੇ ਛੱਡਿਆ, ਕਿੰਨੇ ਦੇ ਪਿੱਛੋਂ ਹੈਂ, ਇਹਨੂੰ ਸਾਢੇ 10 ਮਹੀਨੇ ਰੱਖਿਆ, ਇਹਨੇ ਛੱਲੀ ਰਾਮ ਨੂੰ ਫੜੇ ਸੀ, ਇਹਨੂੰ ਮੇਰੇ ਨਾਲ ਛੱਡਤਾ, ਪਰ ਪਹਿਲਾਂ ਹੀ ਚਿੱਠੀਆਂ ਤਾਂ ਇਹ ਵੀ ਪਾਉਂਦੇ ਰਹੇ ਗੁਰਬਚਨ ਨੂੰ, ਹੁਣ ਕਹਿੰਦੇ ਨਹੀਂ ਪਾਉਂਦੇ, ਪਹਿਲਾਂ ਵੀ ਗੱਲ ਹੈ ਸੁਣਿਆ ਵਿੱਚ ਮੇਰੇ ਕੋਲ ਹੈ ਕਿੱਥੇ, ਮੈਂ ਝੂਠ ਨਹੀਂ ਬੋਲਦਾ, ਹਾਂ ਜੇ ਕਹਿੰਦੇ ਕਿੱਥੇ ਵਿਖਾ ਦੇਣਾ ਸਾਡੇ ਕੋਲ, ਚੌੜਾ ਸਾਹਿਬ ਜੀ, ਤਲਵੰਡੀ ਜੀ, ਲੌਂਗੋਵਾਲ ਸਾਹਿਬ ਜੀ, ਅਮਰਾ ਨੰਗਰ ਜੀ, ਸਰਦਾਰ ਸਿੰਘ ਕੋਹਲੀ ਪਟਿਆਲੇ ਵਾਲੇ ਚਾਹੀਦੇ ਨੇ, ਅਤੇ ਚਿੱਠੀ ਮੇਰੇ ਕੋਲ ਹੈ, ਕਹਿੰਦੇ ਵਿਖਾ ਦੇਣਾ, ਅਰਸ਼ਪਾਲ ਸਿੰਘ ਆਏ ਸੋ ਚਿੱਠੀ ਲਿਆ ਕੇ ਮੈਂ ਵਿਖਾ ਦੇ, ਨਾਲੇ ਸੰਗਤ ਲੇਖ ਨੂੰ ਤਾਂ ਲਿਆ ਗਈ ਨਹੀਂ, ਉਹ ਪਹਿਲਾਂ ਦੀ ਆ, ਉਹ ਘਬਰਾ ਨਾ। 13 ਮਾਰਚ ਨੂੰ ਪਰਸੋਂ ਵਿਦਿਆਰਥੀ ਵਰਗ ਵੱਲੋਂ ਇੱਕ ਕਦਮ ਚੁੱਕਿਆ ਗਿਆ ਫੈਡਰੇਸ਼ਨ ਵੱਲੋਂ, ਅਤੇ ਮੇਰੀ ਇਹ ਇੱਕ ਬੇਨਤੀ ਆ ਕਿ ਇਹ ਪੜ੍ਹਨ ਆਪਾਂ ਕਰਨਾ ਗੁਰਦੁਆਰੇ ਦੇ ਪੜ੍ਹ ਦਾ ਭਾਵੇਂ ਪਹਿਲਾਂ ਕੋਈ ਕੀਤਾ, ਪਰ ਉਸ ਦਿਨ ਸਾਰੇ ਥਾਵਾਂ 'ਤੇ ਕਿਉਂਕਿ ਇਸ ਤਰ੍ਹਾਂ ਕੱਠ ਇੱਕ ਥਾਂ ਹੁੰਦਾ, ਉਹਨੇ ਪਿੰਡਾਂ 'ਚ ਨਾਲ ਸੰਗਤ ਗਿਰ ਜਾਂਦੀ ਹੈ ਤਕਰੀਬਨ ਸਾਰੇ ਗੁਰਦੁਆਰਿਆਂ 'ਚ, ਉਹ ਇਕੱਠੇ ਹੋ ਕੇ ਇੱਕ ਥਾਂ ਜੁੜ ਕੇ ਅਤੇ ਜਿਹੜਾ ਪ੍ਰਚਾਰ ਸੁਣ ਕੇ ਲਓ ਪਿੰਡਾਂ 'ਚ ਜ਼ਰੂਰ ਕਰ ਦਿਓ, ਸਰਕਾਰ ਕੀ ਕਰ ਰਹੀ ਹੈ ਅਤੇ ਆਪਣੇ ਨਾਲ ਧੱਕਾ ਕੀ ਹੋਇਆ, ਅਤੇ ਜਿਹੜੇ ਸਰਕਾਰ ਦੇ ਸੋਹਲੇ ਗਾਉਂਦੇ ਕੀ ਕਰ ਰਹੇ ਹੈ, ਇਹ ਸਾਰੇ ਦੱਸ ਦਿਓ ਪਿੰਡਾਂ 'ਚ ਅਮਾਲ, ਅਤੇ ਪਿੰਡਾਂ ਵਾਲਿਆਂ ਨੇ ਕਿਹਾ ਕੀ ਕਰਨਾ ਇਹ ਵੀ ਦੱਸ ਦਿਓ, ਇਹ